And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਅਤੇ ਨਾਲ ਹੀ ਸਮਾਂ ਹੈ ਵਾਸੂ ਜੀ ਦਾ ਸਵਾਗਤ ਕਰਨ ਦਾ। ਵਾਸੂ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਯਾਰ?
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ, ਵੈਲਕਮ ਬੈਕ ਵਿਜੇ ਜੀ।
ਥੈਂਕ ਯੂ ਮਾਈ ਬ੍ਰਦਰ,
ਵੈਰੀ ਗੁੱਡ ਟੂ ਹੈਵ ਯੂ ਬੈਕ।
ਥੈਂਕ ਯੂ ਗੁੱਡ ਟੂ ਬੀ ਬੈਕ, ਗੁੱਡ ਟੂ ਬੀ ਬੈਕ, ਗੁੱਡ ਟੂ ਬੀ ਬੈਕ। ਅਤੇ ਬਿਫੋਰ ਆਪਾਂ ਹੋਰ ਗੱਲਬਾਤ ਸ਼ੁਰੂ ਕਰੀਏ, ਵੰਸ ਅਗੇਨ ਜਸਪ੍ਰੀਤ ਸਿੱਧੂ ਜੀ ਦਾ ਬਹੁਤ ਧੰਨਵਾਦ ਜਿਹੜੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲੀ। ਥੈਂਕ ਯੂ ਜਸਪ੍ਰੀਤ ਜੀ, ਵੈਰੀ ਥੈਂਕ ਯੂ ਵੈਰੀ ਮੱਚ। ਅਤੇ ਵਾਸੂ ਜੀ, ਆਪਾਂ ਅੱਜ ਆਈ ਥਿੰਕ ਇਟਸ ਬਿਨ ਮੋਰ ਦੈਨ 15 ਡੇਜ਼ ਆਪਾਂ ਇਕੱਠਿਆਂ ਨੇ ਜੋ ਸੈਗਮੈਂਟ ਕੀਤਾ ਸੀ,
ਆਈ ਥਿੰਕ 27 ਮਈ ਨੂੰ ਲਾਸਟ ਸੈਗਮੈਂਟ ਆਪਾਂ।
ਹਾਂਜੀ, ਉਸ ਤੋਂ ਬਾਅਦ ਮੈਨੂੰ ਜਾਣਾ ਪੈ ਗਿਆ, ਫਿਰ ਵਿੱਚ ਨੂੰ ਤੁਹਾਡੀ ਤਬੀਅਤ ਨਾ ਸਾਥ ਹੋ ਗਈ,
ਲਾਗੂ ਹੋ ਗਈ ਨਾ 27 ਮਈ ਨੂੰ,
ਉਹਦੀ ਵੀ ਗੱਲ ਕਰਦੇ ਹਾਂ ਅੱਗੇ ਚੱਲ ਕੇ। ਪਰ ਯੂ ਨੋ, ਚਲੋ ਆਫ ਏਅਰ ਆਪਣੀ ਇਨ ਬਿਟਵੀਨ ਥੋੜ੍ਹੀ ਬਹੁਤ ਗੱਲਬਾਤ ਹੁੰਦੀ ਰਹੀ
ਜੀ ਜੀ,
ਪਰ ਇਹ ਹੈ ਕਿ ਵੀ ਇਹ ਵੀ ਨਾ ਇੱਕ ਰੂਟੀਨ ਦਾ ਹਿੱਸਾ ਟੂ ਸਪੀਕ ਟੂ ਯੂ।
Yeah, likewise.
For me, right? ਸੁਣਨ ਨਾਲ ਚਲੋ ਆਪਾਂ ਇਹ ਗੱਲ ਦੱਸ ਦਈਏ, ਜਿਹੜੀ ਸਵੇਰੇ ਗੱਲਬਾਤ ਹੁੰਦੀ ਆ ਇਹ ਸਾਡੀ ਇੰਟਰੈਕਸ਼ਨ ਦਾ ਇੱਕ ਜਿਹੜਾ ਮੇਜਰ ਚੰਕ ਆ, ਇਹ ਗੱਲਬਾਤ ਜਿਹੜੀ ਔਨ ਏਅਰ ਹੀ ਹੁੰਦੀ ਆ। ਇਸ ਤੋਂ ਪਹਿਲਾਂ ਕਿਤੇ 5-7 ਮਿੰਟ ਮਾੜਾ ਜਿਹਾ ਸਵੇਰੇ, ਕਿਉਂਕਿ ਦੋਨੋਂ ਜਾਣੇ ਬੈਠੇ ਪੜ੍ਹਾਈ ਕਰ ਰਹੇ ਹੁੰਦੇ ਆ, ਮਾੜੀ ਮੋਟੀ ਗੱਲਬਾਤ ਉਦੋਂ ਹੁੰਦੀ ਆ, ਪਰ ਉਦੋਂ ਵੀ ਜ਼ਿਆਦਾ ਖਬਰਾਂ ਦੇ ਨਾਲ ਸੰਬੰਧਿਤ, ਬਾਕੀ ਗੱਲਬਾਤ ਔਨ ਏਅਰ ਹੁੰਦੀ ਆ। ਉਸ ਤੋਂ ਬਾਅਦ ਫਿਰ ਇਹ ਸ਼ਾਮ ਨੂੰ ਹੁੰਦੀ 10 ਮਿੰਟ ਦੀ ਫੋਨ ਕਾਲ, ਉਹ ਹੁੰਦੀ ਪਰ 5:15 ਵਜੇ। ਸੋ ਜੇ ਤੁਸੀਂ ਕਦੇ 5 ਵਜੇ ਵਾਸੂ ਜੀ ਨੂੰ ਫੋਨ ਕਰੋ, ਵਾਸੂ ਜੀ ਫੋਨ ਨਾ ਚੱਕਣ, ਤਾਂ ਸਮਝ ਲਈਓ ਸਾਡੀ ਈਵਨਿੰਗ ਵਾਲੀ ਗੋਸ਼ਟੀ ਫੋਨ ਰਾਹੀਂ ਚੱਲ ਰਹੀ ਹੈ, ਜਿੱਥੇ ਅਸੀਂ ਇਹ ਗੱਲ ਕਰ ਰਹੇ ਹੁੰਦੇ ਹਾਂ ਵੀ ਦਿਨੇ ਹੋਰ ਕੀ ਕੁਝ ਚੱਲਿਆ ਤੇ ਕੀ ਕੁਝ ਵਾਪਰਿਆ।
ਟਰੂ ਦੈਟ।
ਐਂਡ ਜਿਹੜੀਆਂ ਉਹ ਦੋ ਇੰਟਰੈਕਸ਼ਨਸ ਨੇ, ਸੀਰੀਅਸਲੀ ਮੈਂ ਭਾਵੇਂ ਵਾਸੂ ਜੀ ਛੁੱਟੀਆਂ ਤੇ ਵੀ ਗਿਆ ਸੀ, ਜਦੋਂ ਕਿਤੇ 5 ਵਜਣੇ ਮੈਂ ਉਹਨੂੰ ਹੁਚਕ ਹੁਣੀ ਮੈਂ ਵਾਸੂ ਜੀ ਨੂੰ ਫੋਨ ਕਰਨਾ, ਪਰ ਮੈਂ ਫੋਨ ਕਰਕੇ ਅਗਲਾ ਬੰਦਾ ਕੰਮ ਕਰਦਾ, ਮੈਂ ਛੁੱਟੀਆਂ ਮਨਾ ਰਿਹਾ, ਕਾਹਨੂੰ ਤੰਗ ਕਰਨਾ।
ਐਂਡ ਮੈਂ ਸੋਚਦਾ ਸੀ ਅਗਲਾ ਬੰਦਾ ਛੁੱਟੀ ਦੇਵੇ, ਕਾਹਨੂੰ ਡਿਸਟਰਬ ਕਰਨਾ। ਕੱਲ ਸ਼ਾਮੀ ਜਦੋਂ ਤੁਹਾਡਾ 5 ਵਜੇ ਫੋਨ ਆਇਆ, ਮੈਨੂੰ ਬੜਾ ਚੰਗਾ
ਲੱਗਿਆ। ਗੁੱਡ ਟੂ ਬੀ ਬੈਕ ਐਂਡ ਇਟਸ ਗੁੱਡ ਟੂ ਬੀ ਟਾਕਿੰਗ ਟੂ ਯੂ ਮਾਈ ਬ੍ਰਦਰ। ਚਲੋ ਬਾਕੀ ਯਾਰ ਸੀਰੀਅਸ ਖਬਰਾਂ ਵਾਲੇ ਦੁਆਲੇ ਵੀ ਹੁੰਦੇ ਆ, ਸਰੀ ਚ ਕੱਲ ਮੱਝਾਂ ਘੁੰਮਦੀਆਂ ਸੀ ਯਾਰ ਫਲੀਟਵੁੱਡ ਚ।
ਯਾ ਮੱਝਾਂ, ਯਾ ਸੋ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਘੁੰਮਦੇ ਨੇ ਵੈਸੇ, ਮੱਝਾਂ ਵੀ ਘੁੰਮਦੀਆਂ,
ਮੱਝਾਂ ਘੁੰਮਦੀਆਂ ਸੀ ਤੇ ਕੋਈ ਲਾਗਲਾ ਫਾਰਮ ਆ, ਉੱਥੋਂ ਐਸਕੇਪ ਕਰ ਗਈਆਂ ਮੱਝਾਂ, ਉੱਥੋਂ ਦੌੜ ਆਈਆਂ। ਫਾਰਮ ਦੇ ਓਨਰ ਨੇ ਇਹ ਕਿਹਾ ਵੀ ਇਹਨੇ ਵੈਸੇ ਮੱਝਾਂ ਇਹ ਪਹਿਲਾਂ ਵੀ ਇਸ ਤਰ੍ਹਾਂ ਉਡਾਰੂ ਹੋ ਜਾਂਦੀਆਂ, ਪਰ ਇੰਨੀ ਦੂਰ ਤੱਕ ਨਹੀਂ ਕਦੇ ਪਹੁੰਚੀਆਂ।
ਦੂਰ ਵੀ ਕਿੱਥੇ ਪਹੁੰਚੀਆਂ? ਸਰੀ।
ਹਾਂ ਸਰੀ, ਹਾਂ ਉਹ ਲੈਂਗਲੀ ਵਾਲੇ ਪਾਸੇ ਵੀ ਜਾ ਸਕਦੀਆਂ ਸੀ, ਪਰ ਸਰੀ ਦੇ ਵਿੱਚ ਕੱਲ੍ਹ ਮੱਝਾਂ ਦਾ ਵੀ ਮਜਮਾ ਲੱਗਿਆ ਫਲੀਟਵੁੱਡ ਦੀਆਂ ਸੜਕਾਂ 'ਤੇ। ਕਾਹਨੂੰ ਲੈ ਕੇ ਨਾ ਕਾਫ਼ੀ ਕਿਸਮ ਦੇ ਵੱਖੋ ਵੱਖਰੇ ਤਰ੍ਹਾਂ ਦੇ ਮਜ਼ਾਕ ਵਗੈਰਾ ਸੋਸ਼ਲ ਮੀਡੀਆ 'ਤੇ ਟੀਕਾ ਟਿੱਪਣੀਆਂ ਚੱਲ ਰਹੀਆਂ ਨੇ, ਬਟ ਯਾ ਵੈਨ ਕਹਿੰਦੇ ਹੁਣ ਛੱਪੜ ਭਾਲਦੀਆਂ ਸੀ ਸ਼ਾਇਦ।
ਯਾ ਪਹਿਲਾਂ ਇੱਦਾਂ ਖੋਤਿਆਂ ਬਾਰੇ ਵੀ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨਾ,
ਜੀ ਜੀ ਜੀ
ਸਰੀ 'ਚ ਖੋਤੇ ਵੀ ਵੇਖੇ।
ਵਾਸੂ ਜੀ, ਇੰਡੀਆ ਵਾਲੇ ਪਾਸਿਓਂ ਬੜੀ ਇੱਕ ਅਨਫੋਰਚੁਨੇਟ ਖਬਰ ਜਿਹੜੀ ਪਲੇਨ ਕ੍ਰੈਸ਼ ਨਾਲ ਰਿਲੇਟਡ ਆਉਂਦੀ ਪਈ ਆ ਅੱਗੇ, ਉਹਦੇ ਚਲੋ ਬਾਕੀ ਜਿਹੜੇ ਹੋਰ ਮੁਕੰਮਲ ਵੇਰਵੇ ਨੇ ਖਬਰਨਾਮਾ ਸੈਗਮੈਂਟ ਜਦੋਂ ਦੀਪਕ ਚਨਾਰਥਲ ਜੀ ਨਾਲ ਹੋਏਗਾ ਉਹਨਾਂ ਤੋਂ ਜਾਣਾਂਗੇ। ਪਰ ਇਹ ਜਿਹੜਾ ਪਲੇਨ ਵਾਸੂ ਜੀ ਕ੍ਰੈਸ਼ ਹੋਇਆ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਏਅਰਪੋਰਟ ਤੋਂ ਟੇਕ ਆਫ ਤੋਂ ਮਹਿਜ਼ 2 ਮਿੰਟਾਂ ਬਾਅਦ ਹੀ ਲੰਡਨ ਜਾਣਾ ਸੀ ਇਸ ਜਹਾਜ਼ ਨੇ, ਇਹ ਕ੍ਰੈਸ਼ ਹੋਇਆ ਉੱਥੇ ਇੱਕ MBBS ਸਟੂਡੈਂਟਸ ਦਾ ਹੋਸਟਲ ਆ, ਰਿਹਾਇਸ਼ੀ ਏਰੀਆ, ਉਹਦੇ ਵਿੱਚ ਕ੍ਰੈਸ਼ ਹੋਇਆ ਅਤੇ ਉੱਥੇ ਔਨ ਦਾ ਗਰਾਊਂਡ ਵੀ ਜਿਹੜੀਆਂ ਕੁਝ ਕੈਜੂਅਲਟੀਜ਼ ਨੇ ਉਹ ਦੱਸੀਆਂ ਜਾ ਰਹੀਆਂ ਨੇ, ਕਈ ਜਣੇ ਜ਼ਖਮੀ ਵੀ ਹੋਏ ਨੇ। ਐਂਡ ਆਫਕੋਰਸ ਜੋ ਨੰਬਰਸ ਨੇ ਉਹਨਾਂ ਦੇ ਵਿੱਚ ਜਿਉਂ ਜਿਉਂ ਹੋਰ ਨਵੀਂ ਇਨਫੋਰਮੇਸ਼ਨ ਆ ਰਹੀ ਤਬਦੀਲੀ ਹੁੰਦੀ ਜਾ ਰਹੀ ਹੈ।
ਜੀ ਜੀ ਜੀ, ਇਟਸ ਵੈਰੀ ਅਨਫੋਰਚੁਨੇਟ।
ਸਿਰਫ 11 ਸਾਲ ਪੁਰਾਣਾ ਜਹਾਜ਼ ਸੀ ਇਹ,
ਜੀ
ਬੋਇੰਗ ਦਾ ਡਰੀਮ ਲਾਈਨਰ 787, ਇਸ ਮਾਡਲ ਦੇ ਜਹਾਜ਼ ਦਾ ਦੁਨੀਆ ਦੇ ਵਿੱਚ ਕਿਤੇ ਵੀ, ਦਿਸ ਇਜ਼ ਦਾ ਫਸਟ ਕ੍ਰੈਸ਼ ਆਫ ਇਟਸ ਇਸ ਪਰਟੀਕੁਲਰ ਪਲੇਨ ਦਾ। ਅਤੇ ਦੇਖੋ, ਇੱਕ ਤਾਂ ਸਾਨੂੰ ਇਹ ਵੀ ਪਤਾ ਵਾ ਸੋਰੀ, ਏਅਰ ਇੰਡੀਆ ਆਪਣੇ ਆਪ ਦੇ ਵਿੱਚ ਇੱਕ ਰਿਵਾਈਵਲ ਦੇ ਥਰੂ ਜਾ ਰਹੀ ਆ, ਕਿਉਂਕਿ ਟਾਟਾ ਕੋਂਗਲੋਮਰੇਟ ਨੇ ਥੋੜ੍ਹੇ ਚਿਰ ਸਮੇਂ ਪਹਿਲਾਂ ਹੀ ਖਰੀਦਿਆ ਸੀ, ਉਹਨੂੰ ਫਲੀਟ ਨੂੰ ਐਕਸਪੈਂਡ ਕਰਨ ਲੱਗੇ ਨੇ। ਜਿਹੜੀ ਜਿਸ ਏਅਰਕ੍ਰਾਫਟ ਮੈਨੂਫੈਕਚਰਰ ਦਾ ਇਹ ਜਹਾਜ਼ ਸੀ ਬੋਇੰਗ, ਉਹ ਵੀ ਤਾਂ ਇੱਕ ਰਿਵਾਈਵਲ ਦੇ ਥਰੂ ਹੀ ਜਾਂਦਾ ਪਿਆ ਨਾ, ਕਿਉਂਕਿ ਬੋਇੰਗ ਦੇ ਵੀ ਕ੍ਰੈਸ਼ਿਜ਼ ਨੂੰ ਲੈ ਕੇ ਪਿਛਲੇ ਘੱਟੋ ਘੱਟ 8-9 ਸਾਲਾਂ ਤੋਂ ਬੋਇੰਗ ਵਾਸਤੇ ਵੀ ਸਮੱਸਿਆਵਾਂ ਬਹੁਤ ਵਧੀਆਂ ਹੋਈਆਂ ਸੀ, ਉਹਨਾਂ ਦੇ ਵਿੱਚ ਵਾਧਾ ਹੋਇਆ ਸੀ, ਜਿਹੜਾ ਅੱਜ ਦਾ ਕ੍ਰੈਸ਼ ਆ ਉਹਨੇ ਉਹਦੇ ਵਾਸਤੇ ਹੋਰ ਕਈ ਸਵਾਲ ਖੜੇ ਕਰ ਦਿੱਤੇ ਨੇ।
ਅਤੇ ਸਰਵਾਈਵਰਸ ਜੇ ਕੋਈ ਹੈਗੇ ਨੇ ਤਾਂ ਇੱਕ ਆਦਿ ਕੋਈ ਹੋਣ ਦੀ ਉਮੀਦ ਹੈ। ਜ਼ਿਆਦਾਤਰ ਜਿਹੜੀਆਂ ਰਿਪੋਰਟਸ ਥੋੜ੍ਹੀ ਦੇਰ ਪਹਿਲਾਂ ਤੱਕ ਆ ਰਹੀਆਂ ਸੀ ਵੀ ਕੋਈ ਵੀ ਸਰਵਾਈਵਰ ਨਹੀਂ, ਬਾਅਦ ਵਿੱਚ ਕਿਹਾ ਜਾ ਰਿਹਾ ਵੀ ਘੱਟੋ ਘੱਟ ਇੱਕ ਵਿਅਕਤੀ ਨੂੰ ਪੈਦਲ ਚੱਲ ਕੇ ਆਪਣੇ ਪੈਰਾਂ ਤੇ ਉਸ ਕ੍ਰੈਸ਼ ਸਾਈਟ ਤੋਂ ਦੂਰ ਜਾਂਦਿਆਂ ਵੇਖਿਆ ਗਿਆ, ਕੁਝ ਵੀਡੀਓਜ਼ ਆ ਰਹੀਆਂ ਨੇ, ਪਰ ਮੀਡੀਆ ਰਿਪੋਰਟਸ ਜੋ ਆ ਰਹੀਆਂ ਨੇ ਲੱਗਦਾ ਨਹੀਂ ਵੀ ਕੋਈ ਸਰਵਾਈਵਰ ਹੈ। ਇਨਫੈਕਟ ਵਿਜੇ ਰੂਪਾਨੀ ਜਿਹੜੇ ਸਾਬਕਾ ਮੁੱਖ ਮੰਤਰੀ ਗੁਜਰਾਤ ਦੇ 2016 ਤੋਂ ਅਗਲੇ ਕੁਝ 4-5 ਸਾਲ ਉੱਥੇ ਗੁਜਰਾਤ ਦੇ ਵਿੱਚ ਸੀਐਮ ਰਹੇ ਚੀਫ ਮਿਨਿਸਟਰ ਤੇ ਪੰਜਾਬ ਅਫੇਅਰਸ ਦੇ ਉਹ ਚੀਫ ਵੀ ਨੇ ਉਹ ਵੀ ਕਹਿੰਦੇ ਉਸੇ ਜਹਾਜ਼ ਦੇ ਵਿੱਚ ਸੀਗੇ ਸਵਾਰ ਤੇ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਸ਼ਾਇਦ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਸੋ ਹੋਰ ਵੀ ਬਹੁਤ ਸਾਰੀਆਂ ਡਿਟੇਲਸ ਆਉਣਗੀਆਂ ਤੇ ਇੱਕ ਕੈਨੇਡੀਅਨ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਏਅਰ ਇੰਡੀਆ ਵੱਲੋਂ ਕਿ ਉਹਦੇ ਵਿੱਚ ਇੱਕ ਕੈਨੇਡੀਅਨ ਵੀ ਸਵਾਰ ਸੀ
ਫਲਾਈਟ ਮੈਨੀਫੈਸਟੋ ਦੇ ਵਿੱਚ ਕਿਉਂਕਿ ਜਿਹੜੇ ਯਾਤਰੀ ਸਵਾਰ ਮੈਨੀਫੈਸਟ ਦੇ ਵਿੱਚ ਸੋਰੀ ਫਲਾਈਟ ਮੈਨੀਫੈਸਟ ਦੇ ਵਿੱਚ ਜਿਹੜੇ ਯਾਤਰੀ ਹੁੰਦੇ ਨੇ ਉਹਨਾਂ ਦੀ ਨਾਗਰਿਕਤਾ ਵੀ ਉਹਦੇ ਵਿੱਚ ਮੈਂਸ਼ਨ ਹੁੰਦੀ ਹੈ ਜੀ
ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਵੀ ਆਪਣੀਆਂ ਕੰਡੋਲੈਂਸਿਸ ਸਾਂਝੀਆਂ ਕੀਤੀਆਂ ਗਈਆਂ ਨੇ ਸੋਸ਼ਲ ਮੀਡੀਆ ਤੇ
ਜੀ 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 ਸੋ ਦੇਖਦੇ ਹਾਂ ਉਹਦੇ ਵਿੱਚ ਹੋਰ ਕਿਹੜੀਆਂ ਨਵੀਆਂ ਡਿਟੇਲਸ ਆਉਂਦੀਆਂ ਨੇ ਅਜੇ ਤੱਕ ਆਈ ਡੋਂਟ ਥਿੰਕ ਦ ਬਲੈਕ ਬਾਕਸ ਹੈਜ਼ ਬੀਨ ਰਿਕਵਰਡ ਆਫ ਕੋਰਸ ਇਹਨੂੰ ਲੈ ਕੇ ਜਿਹੜੀ ਤਫਤੀਸ਼ ਹੈਗੀ ਹੈ ਜਾਣਕਾਰੀ ਉਹ ਹੋਰ ਸਾਹਮਣੇ ਆਉਂਦੀ ਰਹੇਗੀ ਵਾਸੂ ਜੀ ਆਪਾਂ ਐਂ ਕਰੀਏ ਕੁਇਕਲੀ ਗੱਲ ਕਰ ਲਈਏ ਕੈਨੇਡਾ ਪੋਸਟ ਵਾਲੇ ਮੁੱਦੇ ਦੀ ਵੀ ਕਿਉਂਕਿ ਜਿਹੜੇ ਕੈਨੇਡਾ ਦੇ ਜੋਬਸ ਮਿਨਿਸਟਰ ਨੇ ਉਹਨਾਂ ਨੇ ਅੱਜ ਇਹ ਹੁਕਮ ਦੇ ਦਿੱਤਾ ਕਿ ਜਿਹੜੀ ਇੱਕ ਆਫਰ ਪ੍ਰਜੈਂਟ ਕੀਤੀ ਗਈ ਸੀ 28 ਮਈ ਨੂੰ ਜਿਹੜੀ ਕਿ ਕੈਨੇਡਾ ਪੋਸਟ ਨੇ ਪੋਸਟਲ ਵਰਕਰ ਦੀ ਯੂਨੀਅਨ ਨੂੰ ਇੱਕ ਆਫਰ ਪੇਸ਼ ਕੀਤੀ ਸੀ ਉਹਦੇ ਉੱਪਰ ਅਜੇ ਤੱਕ ਜਿਹੜੀ ਬੈਕ ਐਂਡ ਫੋਰਥ ਆ ਉਹੀ ਚੱਲਦਾ ਪਿਆ ਨਾ ਨੈਗੋਸੀਏਸ਼ਨ ਮੀਟਿੰਗਸ ਹੋ ਰਹੀਆਂ ਨੇ ਮਿਨਿਸਟਰ ਨੇ ਇਹ ਕਿਹਾ ਪੈਟੀ ਹਾਈਡੂ ਨੇ ਵੀ 200 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਨੇ ਤਕਰੀਬਨ 1.5 ਸਾਲ ਹੋ ਗਿਆ ਗੱਲ ਚੱਲਦੀ ਨੂੰ ਵੀ ਹੁਣ ਮਾਮਲਾ ਨੌਬਤ ਉਸ ਸਥਿਤੀ 'ਤੇ ਆ ਗਈ ਆ ਕਿ ਇਸ ਆਫਰ ਦੇ ਉੱਪਰ 28 ਮਈ ਵਾਲੀ ਆਫਰ ਦੇ ਉੱਪਰ ਵੋਟਿੰਗ ਕੀਤੀ ਜਾਣੀ ਜ਼ਰੂਰੀ ਆ
ਯਾ ਸੋ ਮਾਮਲਾ ਕਿੱਥੇ ਖੜਾ ਸੀ ਕਿ 28 ਮਈ ਨੂੰ ਐਜ਼ ਯੂ ਮੈਂਸ਼ਨ ਕਿ ਕੈਨੇਡਾ ਪੋਸਟ ਵੱਲੋਂ ਆਪਣੇ ਫਾਈਨਲ ਆਫਰਸ ਪ੍ਰਜੈਂਟ ਕੀਤੇ ਗਏ ਸੀ ਯੂਨੀਅਨ ਸਾਹਮਣੇ ਯੂਨੀਅਨ ਵਾਲੇ ਅੱਗੋਂ ਉਹਨਾਂ ਨੇ ਉਸ ਆਫਰ ਦੇ ਉੱਤੇ ਆਪਣਾ ਜੋ ਰਿਸਪੋਂਸ ਹੈ ਉਹ ਅਜੇ ਤੱਕ ਦਰਜ ਨਹੀਂ ਸੀ ਕਰਾਇਆ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫਾਈਨਲ ਇੱਕ ਬਾਈਂਡਿੰਗ ਆਰਬਿਟ੍ਰੇਸ਼ਨ ਦਾ ਰਾਊਂਡ ਹੋ ਜਾਏ ਕੈਨੇਡਾ ਪੋਸਟ ਦਾ ਕਹਿਣਾ ਸੀ ਵੀ ਜੇ ਹੁਣ ਅਸੀਂ ਦੁਬਾਰਾ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਵਿੱਚ ਜਾਂਦੇ ਹਾਂ ਉਹਦੇ ਵਿੱਚ ਹੋਰ ਬੜਾ ਸਮਾਂ ਲੱਗ ਜਾਣਾ ਸਾਲ ਵੀ ਲੱਗ ਸਕਦਾ ਤੇ ਕਹਿੰਦੇ ਜਿੰਨਾ ਅਸੀਂ ਡਿਲੇ ਕਰਾਂਗੇ ਕੈਨੇਡਾ ਪੋਸਟ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਉਨੀ ਜ਼ਿਆਦਾ ਖਰਾਬ ਹੁੰਦੀ ਜਾਏਗੀ ਸੋ ਵੀ ਡੂ ਨੋਟ ਵਾਂਟ ਬਾਈਂਡਿੰਗ ਆਰਬਿਟ੍ਰੇਸ਼ਨ ਸੋ ਕੈਨੇਡਾ ਪੋਸਟ ਦਾ ਇਹ ਕਹਿਣਾ ਸੀ ਵੀ ਜਿਹੜੇ ਤੁਹਾਨੂੰ ਅਸੀਂ ਆਫਰਸ ਦਿੱਤੇ ਨੇ ਯੂਨੀਅਨ ਨੂੰ ਉਹਦੇ ਉੱਤੇ ਵੋਟਿੰਗ ਕਰਾਈ ਜਾਏ ਮੈਂਬਰਸ਼ਿਪ ਦੀ ਕਿ ਸਾਨੂੰ ਇਦਾਂ ਲੱਗਦਾ ਵੀ ਜਿਹੜੀ ਮੈਂਬਰਸ਼ਿਪ ਹੈ ਉਹਨੂੰ ਸਾਡੇ ਆਫਰਸ ਪਸੰਦ ਹੋਣਗੇ
ਪੁੱਛਤਾ ਲਓ ਇੱਕ ਵਾਰੀ
ਪੁੱਛਤਾ ਲਓ ਉਹਨਾਂ ਨੂੰ ਉਹਨਾਂ ਦੀ ਰਾਏ ਵੀ ਜਾਣੀ ਜਾਏ
55,000 ਤੋਂ ਵੱਧ ਮੈਂਬਰਸ ਨੇ
ਬਿਲਕੁਲ ਸੋ ਉਸ ਤੋਂ ਬਾਅਦ ਜਿਹੜੇ ਜੋਬਸ ਮਿਨਿਸਟਰ ਨੇ ਪੈਟੀ ਹਾਈਡੂ ਇਹਨਾਂ ਨੇ ਦੋਨੋਂ ਧਿਰਾਂ ਨੂੰ ਪਿਛਲੇ ਹਫ਼ਤੇ ਕਿਹਾ ਸੀ ਕਿ ਇੱਦਾਂ ਕਰੋ ਵੀ ਦੋਨੋਂ ਵਾਪਸ ਟੇਬਲ 'ਤੇ ਆ ਜਾਓ ਅਤੇ ਜਿਹੜੀ ਕੋਈ ਇਸ ਤਰ੍ਹਾਂ ਦੀ ਆਰਬਿਟ੍ਰੇਸ਼ਨ ਆ ਉਹਦੀਆਂ ਟਰਮਸ ਆਫ ਰੈਫਰੈਂਸ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਡਿਸਾਈਡ ਕਰ ਲਓ ਬੈਠ ਕੇ
ਸਕੋਪ ਕੀ ਹੋਏਗਾ
ਵੀ ਆਰਬਿਟ੍ਰੇਸ਼ਨ ਕਿਸ ਆਧਾਰ 'ਤੇ ਹੋਏਗੀ ਉਹਦੀਆਂ ਟਰਮਸ ਕੰਡੀਸ਼ਨਸ ਕੀ ਹੋਣਗੀਆਂ ਅਤੇ ਦੂਜਾ ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਏ ਕਿ ਕੈਨੇਡਾ ਪੋਸਟ ਯੂਨੀਅਨ ਜਿਹੜੀ CUPW ਉਹ ਵੀ ਆਪਣਾ ਰਿਸਪੋਂਸ ਕੈਨੇਡਾ ਪੋਸਟ ਦੇ ਆਫਰਸ 'ਤੇ ਦਰਜ ਕਰਾ ਸਕੇ ਵੀ ਇਹ ਦੋ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਵਾਪਸ ਆ ਜਾਓ ਗੱਲਬਾਤ ਕਰੋ
ਜੀ
ਇਹ ਬੁੱਧਵਾਰ ਪਿਛਲੇ ਹਫ਼ਤੇ ਗੱਲ ਹੁੰਦੀ ਹੈ ਫਿਰ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਵੀਰਵਾਰ ਸ਼ੁੱਕਰਵਾਰ ਦੋਨੋਂ ਧਿਰਾਂ ਨੇ ਆਪਸ ਦੇ ਵਿੱਚ ਮੀਡੀਏਟਰਸ ਦੇ ਥਰੂ ਕੁਝ ਦਸਤਾਵੇਜ਼ ਐਕਸਚੇਂਜ ਵਗੈਰਾ ਕੀਤੇ ਪਰ ਉਸ ਤੋਂ ਬਾਅਦ ਇਹ ਗੱਲ ਯੂਨੀਅਨ ਵੱਲੋਂ ਆਪਣੇ ਟਰਮਸ ਐਂਡ ਰੈਫਰੈਂਸ ਸਮਝ ਲਓ ਵੀ ਇੱਕ ਜਿਹੜਾ ਇੱਕ ਫਰੇਮਵਰਕ ਬਣਾ ਕੇ ਆਰਬਿਟ੍ਰੇਸ਼ਨ ਦਾ ਪੇਸ਼ ਕੀਤਾ ਗਿਆ ਕੈਨੇਡਾ ਪੋਸਟ ਨੇ ਉਹ ਫਰੇਮਵਰਕ ਰਿਜੈਕਟ ਕਰਤਾ ਉਹ ਕਹਿੰਦੇ ਕਿ ਜੋ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆਈ ਸੀ ਵਿਲੀਅਮ ਕੈਪਲਨ ਵਾਲੀ ਕਹਿੰਦੇ ਵੀ ਉਹਨੂੰ ਤਾਂ ਬਿਲਕੁਲ ਹੀ ਇਗਨੋਰ ਹੀ ਕਰਤਾ ਯੂਨੀਅਨ ਨੇ ਜਿਹੜੀਆਂ ਉਹਦੇ ਵਿੱਚ ਗੱਲਾਂ ਲਿਖੀਆਂ ਸੀ ਉਹਨਾਂ ਨੂੰ ਤਾਂ ਇਨਕਾਰਪੋਰੇਟ ਕੀਤਾ ਹੀ ਨਹੀਂ ਗਿਆ
ਟਰਮਸ ਆਫ ਰੈਫਰੈਂਸ ਦੇ ਵਿੱਚ ਉਹਨਾਂ ਨੂੰ ਰੱਖਿਆ ਹੀ ਨਹੀਂ
ਕਹਿੰਦੇ ਤੁਸੀਂ ਨਜ਼ਰਅੰਦਾਜ਼ ਹੀ ਕਰਤਾ ਪੂਰੀ ਰਿਪੋਰਟ ਨੂੰ ਇਗਨੋਰ ਕੀਤਾ ਤੇ ਇਸ ਕਰਕੇ ਅਸੀਂ ਇਹਨੂੰ ਐਕਸੈਪਟ ਨਹੀਂ ਕਰ ਰਹੇ ਸੋ ਮਾਮਲਾ ਇੱਥੇ ਖੜਾ ਸੀ ਤੇ ਉਸ ਤੋਂ ਬਾਅਦ ਫਿਰ ਹੁਣ ਜੋਬਸ ਮਿਨਿਸਟਰ ਪੈਟੀ ਹਾਈਡੂ ਨੇ ਕਿਹਾ ਇਨਾਫ ਇਜ਼ ਇਨਾਫ ਉਹਨਾਂ ਨੇ ਕਿਹਾ ਵੀ 1.5 ਸਾਲ ਹੋ ਗਿਆ ਨੈਗੋਸੀਏਸ਼ਨ ਚੱਲ ਰਹੀ ਹੈ 200 ਤੋਂ ਜ਼ਿਆਦਾ ਮੀਟਿੰਗਸ ਹੋ ਗਈਆਂ ਨੇ 33 ਦਿਨ ਕਹਿੰਦੇ ਸਟ੍ਰਾਈਕ ਹੋ ਗਈ ਇੱਕ ਕਹਿੰਦੇ ਲੌਕਆਊਟ ਵੀ ਹੋ ਗਿਆ ਫਾਲ ਦੇ ਵਿੱਚ ਪਿਛਲੇ ਸਾਲ ਤੇ ਕਹਿੰਦੇ ਹੁਣ ਮੈਂਬਰਸ਼ਿਪ ਜਿਹੜੀ ਹੈ ਸੋ ਕਹਿੰਦੇ ਵੋਟ ਨਾਓ ਇਜ਼ ਇਨ ਪਬਲਿਕ ਇੰਟਰਸਟ ਦੈਟ ਇਟ ਇਜ਼ ਇਨ ਪਬਲਿਕ ਇੰਟਰਸਟ ਨਾਓ ਦੈਟ ਮੈਂਬਰਸ਼ਿਪ ਆਫ CUPW ਹੈਜ਼ ਦਾ ਓਪਰਚੁਨਿਟੀ ਟੂ ਵੋਟ ਔਨ ਕੈਨੇਡਾ ਪੋਸਟ ਲਾਸਟ ਆਫਰ ਸੋ ਇਹ ਉਹਨਾਂ ਨੇ ਗੱਲ ਕਹੀ ਹੈ ਤੇ ਇਹਦੇ ਬਾਰੇ ਯੂਨੀਅਨ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਿਆ ਕਿ ਜੇ ਯੂਨੀਅਨ ਮੈਂਬਰਸ਼ਿਪ ਨੂੰ ਵੋਟ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਕਿ ਜੇ ਕੋਈ ਇੱਕ ਮੈਂਡੇਟੋਰੀ ਵੋਟ ਜਿਹੜੀ ਆ ਲੱਗ ਥੋਪੀ ਜਾਂਦੀ ਆ ਯੂਨੀਅਨ ਦੇ ਉੱਤੇ ਤੇ ਉਹਨੂੰ ਯੂਨੀਅਨ ਗਵਰਨਮੈਂਟ ਇੰਟਰਫੇਰੈਂਸ ਵਜੋਂ ਵੇਖੇਗੀ
ਤੇ ਜਿਹੜੀ ਇਸ ਤਰ੍ਹਾਂ ਦੀ ਵੋਟਿੰਗ ਦੀ ਮੰਗ ਸੀਗੀ ਇਹ ਕੈਨੇਡਾ ਪੋਸਟ ਕਰਾਊਨ ਕਾਰਪੋਰੇਸ਼ਨ ਵੱਲੋਂ ਰੱਖੀ ਗਈ ਸੀ ਸੋ ਇੱਕ ਤਰ੍ਹਾਂ ਜਿਹੜੀ ਅੱਜ ਗੱਲ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਜੋ ਹੁਕਮ ਦਿੱਤਾ ਜੋਬਸ ਮਿਨਿਸਟਰ ਨੇ ਉਹ ਇੱਕ ਤਰ੍ਹਾਂ ਕੈਨੇਡਾ ਪੋਸਟ ਕਾਰਪੋਰੇਸ਼ਨ ਦੀ ਗੱਲ ਨੂੰ ਹੀ ਪੂਰਿਆ ਹੈ।
ਯਾ ਪਰ ਇਹਦੇ 'ਚ ਜ਼ਰੂਰੀ ਹੈ ਨਾ ਕਿ ਯੂਨੀਅਨ ਵਾਲੇ ਕੀ ਕਹਿ ਰਹੇ ਸੀ ਕਿ ਬਾਈਂਡਿੰਗ ਆਰਬਿਟਰੇਸ਼ਨ ਹੋਵੇ। ਸੋ ਜੇ ਦੇਖਿਆ ਜਾਵੇ ਤਾਂ ਜੋਬਸ ਮਿਨਿਸਟਰ ਨੇ ਪਹਿਲਾਂ ਇਹ ਵੀ ਮੌਕਾ ਦਿੱਤਾ ਕਿ ਦੋਨੋਂ ਧਿਰਾਂ ਇਕੱਠੀਆਂ ਹੋ ਕੇ ਟਰਮਸ ਡਿਸਾਈਡ ਕਰ ਲੈਣ ਵੀ ਜੇ ਬਾਈਂਡਿੰਗ ਆਰਬਿਟਰੇਸ਼ਨ ਕੋਈ ਹੋਣੀ ਹੈ ਉਹਦੀਆਂ ਟਰਮਸ ਆਫ ਰੈਫਰੈਂਸ ਕੀ ਹੋਣਗੀਆਂ। ਸੋ ਪਹਿਲਾਂ ਫਿਰ ਉਹਨਾਂ ਨੇ ਯੂਨੀਅਨ ਦਾ ਵੀ ਪੱਖ ਪੂਰਿਆ ਇੱਕ ਤਰੀਕੇ ਨਾਲ। ਸੋ ਪਰ ਉਹ ਕੋਈ ਗੱਲ ਬਣੀ ਨਹੀਂ ਤੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੀ CIRB ਹੈ, ਕੈਨੇਡਾ ਇੰਡਸਟਰੀ ਰਿਲੇਸ਼ਨਸ ਬੋਰਡ, ਉਹਨੂੰ ਅਸੀਂ ਡਾਇਰੈਕਟ ਕਰਾਂਗੇ ਕਿ ਤੁਸੀਂ ਜਲਦ ਤੋਂ ਜਲਦ ਵੋਟਿੰਗ ਕਰਾਓ। ਤੇ ਮਿਨਿਸਟਰ ਨੇ ਸਪਸ਼ਟ ਕੀਤਾ ਕਿ ਕੈਨੇਡਾ ਲੇਬਰ ਕੋਡ ਦੇ ਸੈਕਸ਼ਨ 108.1 ਸਬ ਸੈਕਸ਼ਨ 1 ਦੇ ਤਹਿਤ ਉਹਨਾਂ ਦੇ ਕੋਲੇ ਪਾਵਰ ਹੈ ਜੇ ਉਹ ਇਸ ਤਰ੍ਹਾਂ ਦੀ ਵੋਟ ਜਿਹੜੀ ਹੈ
ਉਹ ਆਰਡਰ ਕਰ ਸਕਦੇ
ਜੀ।
ਸੋ ਦੇਖਦੇ ਹਾਂ ਵੋਟ ਹੁਣ ਕਦੋਂ ਹੁੰਦੀ ਹੈ, ਪਰ ਇਹ ਵੋਟ ਉਸੇ ਹੀ ਆਫਰ ਤੇ ਹੋਣੀ ਆ ਜਿਹੜੀ ਕਿ 28 ਮਈ ਨੂੰ
ਲਾਸਟ
ਕੈਨੇਡਾ ਪੋਸਟ ਨੇ ਯੂਨੀਅਨ ਦੇ ਨਾਲ ਸਾਂਝੀ ਕੀਤੀ
ਜੀ।
ਸੋ ਵੇਖਦੇ ਹਾਂ ਅੱਗੇ ਯੂਨੀਅਨ ਵੱਲੋਂ ਹੋਰ ਕੀ ਪ੍ਰਤੀਕਰਮ ਆਉਂਦਾ ਤੇ ਇਹਦੇ ਵਿੱਚ ਹੋਰ ਕੀ ਮੋੜ ਘੇੜ ਆਉਂਦੇ ਨੇ ਸਾਰੀ ਨੈਗੋਸੀਏਸ਼ਨ ਦੇ ਵਿੱਚ। ਇੰਟਰਸਟ ਰੇਟ ਨਹੀਂ ਘਟਿਆ ਹੈ ਨਾ, ਚਲੋ ਮੈਂ ਤਾਂ ਛੁੱਟੀਆਂ 'ਤੇ ਸੀ ਉਦੋਂ ਆ ਗਈ ਸੀ
ਤੁਹਾਡੀ ਵੇਟ ਕਰ ਰਹੇ ਸੀ ਕਹਿੰਦੇ ਆ ਜਾਣ ਪਹਿਲਾਂ।
ਹਾਂ ਅੱਛਾ, ਫਿਰ ਹਾਲੇ ਤਾਂ ਜੁਲਾਈ 'ਚ ਹੀ ਹੈ ਮੀਟਿੰਗ ਅਗਲੀ।
ਹਾਂਜੀ ਹਾਂਜੀ,
ਪਰ ਦੇਰ ਯਾਰ ਜੋਬ ਨੰਬਰ ਬਾਅਦ 'ਚ ਆਏ, ਅਨਇੰਪਲੋਇਮੈਂਟ ਰੇਟ ਵੀ ਵੱਧ ਗਿਆ ਨਾ ਪਿਛਲੇ ਦਿਨੀ ਕੈਨੇਡਾ ਦੇ ਵਿੱਚ, ਬਾਅਦ 'ਚ ਆਇਆ ਆਈ
ਥਿੰਕ,
ਪਹਿਲਾਂ ਹੀ ਆ ਗਏ ਸੀ। ਪਰ ਅਨਇੰਪਲੋਇਮੈਂਟ ਰੇਟ ਵਧਣ ਦੇ ਬਾਵਜੂਦ ਇੰਟਰਸਟ ਰੇਟ ਅਜੇ ਘਟਾਇਆ ਨਹੀਂ ਗਿਆ। ਹੁਣ ਕਈਆਂ ਦਾ ਹੁਣ ਅੱਗੇ ਦੀ ਫੋਰਕਾਸਟ ਕੀ ਆ ਵੀ ਸਾਲ 'ਚ ਘੱਟੋ ਘੱਟ ਅਜੇ ਫੋਰ ਦ ਰਿਮੇਂਡਰ ਆਫ ਦ ਈਅਰ ਦੋ ਰੇਟ ਕੱਟ ਹੋਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਆ।
ਯੈਸ, ਇਹੀ ਹੈ
ਨਾ
ਯਾ ਜੋਬ ਨੰਬਰ ਇੱਕ ਉਸ ਤੋਂ ਬਾਅਦ 'ਚ ਵੀ ਆਇਆ, 7% ਹੋ ਗਿਆ ਇੰਟਰਸਟ। ਹਾਂ ਹਾਂ ਯੈਸ, ਉਸ ਤੋਂ ਬਾਅਦ 'ਚ ਆਇਆ
ਉਹ, ਬਾਅਦ 'ਚ
ਪਹਿਲਾਂ 6.9% ਸੀ, ਫਿਰ ਉਸ ਤੋਂ ਬਾਅਦ ਇੰਟਰਸਟ ਰੇਟ ਅਨਾਊਂਸਮੈਂਟ ਹੋਈ, ਉਸ ਤੋਂ ਬਾਅਦ ਜੋਬ ਨੰਬਰ ਆਏ, ਇਟ ਇਨਕਰੀਜ਼ ਟੂ 7%। ਪਰ ਓਵਰਆਲ ਜੋ ਨੰਬਰਸ ਨੇ ਉਹ ਬਹੁਤੇ ਮਾੜੇ ਨਹੀਂ ਹੈਗੇ, ਕਿਉਂਕਿ ਫੁੱਲ ਟਾਈਮ ਜੋਬਸ ਬਹੁਤ ਜ਼ਿਆਦਾ ਐਡ ਹੋਈਆਂ ਨੇ।
ਅੱਛਾ ਜੀ,
ਤੇ ਜੋਬਸ ਦੇ ਵਿੱਚ ਵੈਸੇ ਵੀ ਨੈਟ ਐਡੀਸ਼ਨ ਹੋਈ ਇਸ ਵਾਰ, ਫੁੱਲ ਟਾਈਮ ਜੋਬਸ ਬਹੁਤ ਜ਼ਿਆਦਾ ਐਡ ਹੋਈਆਂ, ਪਾਰਟ ਟਾਈਮ ਜੋਬਸ ਘਟੀਆਂ, ਕਿਉਂਕਿ ਉਹ ਮੇ ਬੀ ਜਿਹੜਾ ਪਾਰਟ ਟਾਈਮ ਵਰਕਰਸ ਨਹੀਂ ਹਾਇਰ ਕੀਤੇ ਸੀਗੇ ਇਲੈਕਸ਼ਨ ਕੈਂਪ।
ਹਾਂਜੀ 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 ਹਾਂਜੀ,
ਉਹ ਜਿਹੜੇ ਨੇ
ਉਹਨਾਂ ਨੂੰ ਰਾਈਟ। ਪਰ ਇੱਕ ਮੈਂ ਹੋਰ ਪਾਸੇ ਵੀ ਦੇਖਿਆ ਸੀ, ਕਿਉਂਕਿ ਨੋਟੀਫਿਕੇਸ਼ਨ ਤਾਂ ਆਉਂਦੀਆਂ ਰਹਿੰਦੀਆਂ ਨਾ, ਦੇਖੋ ਖਬਰਾਂ ਬਹੁਤੀਆਂ ਨਹੀਂ ਪੜੀਆਂ, ਛੁੱਟੀ 'ਤੇ ਜਾਣ ਦਾ ਮਕਸਦ ਹੀ ਹੁੰਦਾ। ਪਰ ਦੇ ਵਾਜ਼ ਵਨ ਪਰਟੀਕੁਲਰ ਅਪਡੇਟ, ਇੱਥੇ BC ਦੇ ਵਿੱਚ ਯੂਥ ਦਾ ਬੇਰੁਜ਼ਗਾਰੀ ਦੀ ਦਰ ਉਹ 16% 'ਤੇ ਜਾ ਪਹੁੰਚੀ ਆ। ਸੋ ਜਿਹੜੀਆਂ ਐਂਟਰੀ ਲੈਵਲ ਜੋਬਸ ਨੇ, ਜਿਹੜੇ ਜਿਹਨਾਂ ਨੇ ਯੰਗਸਟਰਸ ਨੇ ਜੇ ਆਪਣਾ ਕਹਿ ਲਓ ਵੀ ਵਰਕ ਐਕਸਪੀਰੀਅੰਸ ਲੈਣਾ, ਉਹਦੀ ਸ਼ੁਰੂਆਤ ਕਰਨੀ ਹੁੰਦੀ ਆ, ਉਹਨਾਂ ਨੂੰ ਜੋਬਸ ਲੱਭਣੀਆਂ ਇਸ ਵੇਲੇ ਬਹੁਤ ਮੁਸ਼ਕਲ ਹੋਈਆਂ ਨੇ।
ਨੈਸ਼ਨਲੀ ਵੀ
ਮੈਂ 14% ਵਸੂ ਜੀ, ਟੁਵਰਡਸ ਦੀ ਐਂਡ ਆਫ ਮੇ ਇੱਕ ਅਨਾਊਂਸਮੈਂਟ ਜਿਹੜੀ ਸਰਕਾਰ ਵੱਲੋਂ ਕਰ ਦਿੱਤੀ ਗਈ ਸੀ, ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੋਣਗੇ ਉਹਨਾਂ ਨੂੰ ਨਵੇਂ ਬਣੇ ਘਰ, GST ਚਲੋ ਨਵੇਂ ਘਰਾਂ 'ਤੇ ਲੱਗਦੀ ਆ, ਉਹਨਾਂ ਨੂੰ GST ਦੇ ਉੱਪਰ ਰਿਆਇਤ ਦਿੱਤੀ ਜਾਣੀ ਆ। ਫਸਟ ਟਾਈਮ ਬਾਇਰਸ ਨੂੰ ਫੁੱਲ ਰੀਬੇਟ ਉਹਨਾਂ ਘਰਾਂ ਦੇ ਉੱਪਰ ਜਿਨ੍ਹਾਂ ਦੀ ਕੀਮਤ $1 million ਤੋਂ ਘੱਟ ਆ, ਅਤੇ ਜੇ ਘਰ ਦੀ ਕੀਮਤ $1 million ਤੋਂ $1.5 million ਦੇ ਵਿਚਕਾਰ ਆ, ਤਾਂ ਫਿਰ ਉਹਦੇ ਵਿੱਚ ਜਿਹੜਾ GST ਦੇ ਉੱਪਰ ਡਿਸਕਾਊਂਟ ਮਿਲੇਗਾ। ਕਿ ਫਰਜ਼ ਕਰੋ ਵੀ ਜੇ $1.1 million ਦਾ ਘਰ ਆ, ਉਹ 'ਤੇ ਫਿਰ GST 4% ਦੇਣੀ ਪੈਣੀ ਆ, 1.2 ਵਾਲੇ 'ਤੇ 3%। ਸੋ ਉਹਦਾ ਇੱਕ ਸਕੇਲ ਡਾਊਨ
ਨਹੀਂ ਹੈਗੀਆਂ। ਸੋ ਉਹਨਾਂ ਨੇ ਜਿੱਦਾਂ ਮੈਂਸ਼ਨ ਕੀਤਾ ਨਾ, ਕਹਿੰਦੇ ਵੀ $50,000 ਬਚਣਗੇ ਜੇ $1 million, ਅਤੇ ਜੇ ਇੱਕ 11 lakh ਦਾ ਹੋਏਗਾ ਫਿਰ 40,000, ਜੇ 12 lakh ਹੋਇਆ 30,000, ਇੱਦਾਂ ਕਰਕੇ ਜ਼ੀਰੋ ਕਰਨਾ ਉਹਨਾਂ ਨੇ।
ਅੱਛਾ, ਉਹ 10,000 ਦੇ
ਬਣਾ ਦਿੱਤੇ ਨੇ, ਘਟਾਉਣਾ ਹੈਗਾ।
ਓਕੇ,
ਸੋ ਪਰਸੈਂਟੇਜ ਨਹੀਂ, ਸੋ ਥੋੜਾ ਟੈਕਨੀਕਲ ਨਿੱਕੀ ਜੀ ਡੀਟੇਲ ਹੈ। ਜੋ ਉਹਨਾਂ ਨੇ ਬਿਆਨ ਜੋ ਜਾਰੀ ਕੀਤਾ ਨਾ 27 ਮਈ ਨੂੰ, ਉਹਦੇ ਵਿੱਚ
ਇੰਪੋਰਟੈਂਟ ਗੱਲ ਆ,
ਉਹਦੇ ਵਿੱਚ ਇੱਦਾਂ ਲਿਖਿਆ,
ਇੰਪੋਰਟੈਂਟ ਗੱਲ ਆ। ਜੇ $1.1 million ਦੇ ਘਰ ਤੇ 4%
ਪਰ
ਬਚਤ ਹੋਣੀ ਹੈ 40,000 ਦੀ, ਸੋ 4,000 ਪਰ ਆਈ ਥਿੰਕ ਕੈਲਕੂਲੇਸ਼ਨ ਸਰਕਾਰ ਦੀ ਇਹ ਆ ਕਿ ਜ਼ਿਆਦਾਤਰ ਜਿਹੜੇ ਫਸਟ ਟਾਈਮ ਬਾਇਰਸ ਹੋਣਗੇ ਉਹ ਇਹੋ ਜਿਹੀਆਂ ਪ੍ਰੋਪਰਟੀਜ਼ ਖਰੀਦਣਗੇ ਜਿਹੜੀਆਂ ਕਿ $1 million ਤੋਂ ਘੱਟ ਕੀਮਤ ਵਾਲੀਆਂ ਨੇ। ਐਂਡ ਐਕਚੁਅਲੀ ਲਾਰਜਲੀ ਕੈਨੇਡਾ ਦੇ ਬਹੁਤੇ ਹਿੱਸਿਆਂ ਦੇ ਵਿੱਚ $1 million ਤੋਂ ਥੱਲੇ ਦੀ ਕੀਮਤ ਦੇ ਵਿੱਚ ਤੁਹਾਨੂੰ ਵਧੀਆ ਸਟਾਰਟਰ ਹੋਮ ਮਿਲ ਜਾਂਦਾ। ਈਵਨ ਡਿਟੈਚਡ ਘਰ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ, ਈਵਨ ਕਈ ਵੱਡੇ ਸ਼ਹਿਰਾਂ ਦੇ ਵਿੱਚ ਮਿਲ ਜਾਂਦੇ ਨੇ। GTA ਦਾ ਇਲਾਕਾ ਤੇ ਆਪਣਾ ਗ੍ਰੇਟਰ ਵੈਨਕੂਵਰ ਦਾ ਇਲਾਕਾ, ਯੂ ਨੋ ਦਿਸ ਇਜ਼ ਐਨ ਐਕਸੈਪਸ਼ਨ।
ਬਾਕੀ ਇੱਥੇ ਟਾਊਨ ਹੋਮਸ ਬਹੁਤ ਸਾਰੇ ਨੇ, ਕੌਂਡੋਜ਼ ਨੇ, ਸੋ ਲੋਟ ਆਫ ਪ੍ਰੋਪਰਟੀਜ਼ ਦੇ ਵਿਲ ਕੁਆਲੀਫਾਈ।
ਹਾਂਜੀ,
ਤੇ ਸਵਾਲ ਇਹ ਸੀ ਕਿ ਕਿੰਨੀਆਂ ਕੁ ਪ੍ਰੋਪਰਟੀਜ਼ ਵਿਲ ਕੁਆਲੀਫਾਈ, ਕਿੰਨੇ ਕੁ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ।
ਹਾਂਜੀ,
ਤੇ $50,000 ਤੱਕ ਦੀ ਬਚਤ ਹੈ,
ਦੈਟਸ ਦਾ ਮੈਕਸਿਮਮ,
ਦੈਟਸ ਦਾ ਮੈਕਸਿਮਮ, ਕਿਉਂਕਿ $1 million ਤੇ ਉਹ ਮੈਕਸਿਮਮ ਹੋਣਾ। $1 million ਤੋਂ ਘੱਟ ਜੇ ਘਰ ਹੋਏਗਾ ਤਾਂ ਵੀ $50,000 ਤੋਂ ਘੱਟ ਬਚਤ ਹੋਣੀ ਹੈ।
ਕਰੈਕਟ,
ਜੇ $1 million ਤੋਂ ਜ਼ਿਆਦਾ ਹੋਏਗਾ ਤਾਂ ਵੀ ਬਚਤ ਜਿਹੜੀ ਆ ਉਹ 50,000 ਤੋਂ ਘੱਟ ਹੋਣੀ ਹੈ। ਸੋ 50,000 ਪੀਕ ਆ।
ਹਾਂਜੀ,
ਸੋ ਐਵਰੇਜ ਕਿੰਨੀ ਬਣੇਗੀ ਸਾਰੇ ਜਾਣਨਾ ਚਾਹੁੰਦੇ ਸੀ। ਇਸ ਹਫ਼ਤੇ ਇੱਦਾਂ ਦੀਆਂ ਕਈ ਰਿਪੋਰਟਾਂ ਆਈਆਂ ਨੇ, ਪਰ ਕੱਲ ਪਾਰਲੀਮੈਂਟਰੀ ਬਜਟ ਆਫਿਸਰ PBO ਦੀ ਜਿਹੜੀ ਰਿਪੋਰਟ ਆਈ ਆ, ਉਹ ਸਰਕਾਰੀ ਰਿਪੋਰਟ ਆਈ ਜਰੋ ਦੀ, ਸੋ ਉਹਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਐਸਟੀਮੇਟਸ, ਆਪਣੀਆਂ ਪ੍ਰੋਜੈਕਸ਼ਨਸ ਕੁਝ ਸਾਂਝੀਆਂ ਕੀਤੀਆਂ ਨੇ।
ਉਹਦੇ ਵਿੱਚ ਵਾਸੂ ਜੀ ਉਹਨਾਂ ਦਾ ਇਹ ਕਹਿਣਾ ਕਿ ਐਵਰੇਜ ਜਿਹੜੀ ਸਬਸਿਡੀ ਆ, ਕਹਿ ਲਓ ਜਿਹੜਾ ਬੈਨੀਫਿਟ ਹੋਏਗਾ ਫਸਟ ਟਾਈਮ ਬਾਇਰਸ ਨੂੰ, ਉਹ $27,000 ਦਾ ਹੋਣਾ।
ਹਾਂਜੀ,
ਤੇ 71,000 ਤੋਂ ਵੀ ਵੱਧ ਜਿਹੜੇ ਬਾਇਰਸ ਹੋਣਗੇ ਉਹਨਾਂ ਨੂੰ ਬੈਨੀਫਿਟ ਹੋਏਗਾ ਇਸ ਪਾਲਿਸੀ ਨਾਲ। ਇਹ ਪਾਲਿਸੀ ਦੇਖੋ ਸਰਕਾਰ ਨੇ ਲਾਗੂ ਰੱਖਣੀ ਆ 2031 ਤੱਕ, ਸੋ ਇਹਦਾ ਇੱਦਾਂ ਨਹੀਂ ਹੈਗਾ ਵੀ ਹੁਣ ਅੱਗੇ ਪਰਪੈਚੁਅਲੀ ਨਹੀਂ ਚੱਲਦੀ ਰਹਿਣੀ, ਅਗਲੇ 6 ਸਾਲਾਂ ਵਾਸਤੇ ਇਹਨੂੰ ਲਾਗੂ ਕੀਤਾ ਗਿਆ। ਅਤੇ 2031 ਤੱਕ ਪੀ ਬੀ ਓ ਦੀ ਰਿਪੋਰਟ ਦਾ ਇਹ ਮੰਨਣਾ ਕਿ ਇੱਕ ਤਾਂ 71,000 ਤੋਂ ਵੱਧ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਨੂੰ ਬੈਨੀਫਿਟ ਹੋਊ, $27,000 ਦੀ ਐਵਰੇਜ ਸੇਵਿੰਗ ਹੋਊਗੀ, ਅਤੇ ਸਰਕਾਰੀ ਖਜ਼ਾਨੇ ਨੂੰ ਇਸ ਸਬਸਿਡੀ ਕਰਕੇ ਜਾਂ ਜੀ ਐਸ ਟੀ ਦੀ ਇਸ ਰਿਬੇਟ ਕਰਕੇ $1.9 billion ਦਾ ਇਹ ਕਹਿ ਲਓ ਕਿ ਰੈਵਨਿਊ ਲੋਸ ਹੋਣਾ। ਪਰ ਇਹਦੇ ਨਾਲ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ, ਕੁਝ ਅਹਿਮ ਪਹਿਲੂ ਨੇ ਜਿਹੜੇ ਇਸ ਰਿਪੋਰਟ ਦੇ ਵਿੱਚ ਇੰਕਲੂਡ ਨਹੀਂ ਕੀਤੇ ਗਏ।
ਇੱਕ ਗੱਲ ਜਿਹੜੀ ਆ ਜ਼ਰੂਰ ਕਰ ਲਈਏ ਕਿ 1.9 billion ਇਹਨਾਂ ਨੇ ਜਿਹੜਾ ਇਹ ਕਿਹਾ ਕਿ ਸਰਕਾਰ ਨੂੰ ਰੈਵਨਿਊ ਲੋਸ ਹੋਣਾ ਓਵਰ 6 years, ਸਰਕਾਰ ਆਪ ਮੰਨ ਕੇ ਬੈਠੀ ਹੈ ਕਿ $3.9 billion ਡਾਲਰ ਜਿਹੜੇ ਨੇ ਸਰਕਾਰ ਨੂੰ ਲੋਸ ਹੋਏਗਾ, ਜਾਂ ਇੱਦਾਂ ਕਹਿ ਲਓ ਵੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਉਹਨਾਂ ਦੀ ਬੱਚਤ ਹੋਏਗੀ 6 ਸਾਲਾਂ।
ਸੋ ਡਿਸਕਨੈਕਟ ਆਈ ਥਿੰਕ ਇਹ ਆ ਕਿ ਇਸ ਰਿਪੋਰਟ ਦੇ ਵਿੱਚ ਪੀ ਬੀ ਓ ਨੇ ਇਹ ਫੈਕਟਰ ਨਹੀਂ ਕੀਤਾ ਕਿ ਇਸ ਪੋਲਿਸੀ ਕਰਕੇ ਫਸਟ ਟਾਈਮ ਹੋਮ ਬਾਇਰਸ ਦੀ ਗਿਣਤੀ ਕੀ ਵਧੇਗੀ ਮਾਰਕੀਟ ਦੀ, ਜਿਹੜੀ ਡਿਮਾਂਡ ਹੈ ਕਿ ਡਿਮਾਂਡ ਇਹਦੇ ਕਰਕੇ ਉਹਦੇ ਵਿੱਚ ਵਾਧਾ ਦੇਖਿਆ ਜਾਏਗਾ। ਸੋ ਮੇ ਬੀ ਸਰਕਾਰ ਇਹ ਲੈ ਕੇ ਚੱਲੀ ਆ ਕਿ ਉਹਨਾਂ ਦੇ ਇਸ ਪ੍ਰੋਗਰਾਮ ਦੇ ਨਾਲ ਜ਼ਿਆਦਾ ਲੋਕ ਘਰ ਖਰੀਦਣ ਜੋਗੇ ਹੋਣਗੇ, ਕਿਉਂਕਿ ਸਰਕਾਰ ਨੂੰ ਇਹ ਦਿਖਾ ਕੇ ਬੈਨੀਫਿਟ ਆ ਕਿ ਅਸੀਂ ਇਹੋ ਜਿਹੀ ਪੋਲਿਸੀ ਲੈ ਕੇ ਆਉਂਦੇ ਪਏ ਹਾਂ ਵੀ ਦੇਖੋ ਇਹਦੇ ਨਾਲ ਤਾਂ ਜਿਹੜੇ ਲੋਕੀ ਘਰ ਖਰੀਦਣ ਵਾਸਤੇ ਬਹੁਤ ਜ਼ਿਆਦਾ ਤਤਪਰ ਹੋਏ ਨੇ ਉਹਨਾਂ ਨੂੰ ਮੁਸ਼ਕਲ ਹੋਇਆ ਪਿਆ, ਅਸੀਂ ਇੰਨੀ ਇਹੋ ਜਿਹੀ ਪੋਲਿਸੀ ਲਿਆਵਾਂਗੇ ਸਾਡੀ ਇਸ ਪੋਲਿਸੀ ਨਾਲ ਵੀ ਸਾਨੂੰ ਭਾਵੇਂ 3.9 billion ਦਾ ਰੈਵਨਿਊ ਲੋਸ ਹੈਗਾ, ਪਰ 3.9 billion ਇੱਕ ਤਰ੍ਹਾਂ ਦਾ ਕੈਨੇਡੀਅਨ ਦੀ ਸੇਵਿੰਗ ਆ,
ਉਹ ਰੈਵਨਿਊ ਲੋਸ ਨਹੀਂ, ਉਹ ਟੈਕਸ
ਸੇਵਿੰਗ ਆ। ਹਾਂ, ਤੇ ਪੀ ਬੀ ਓ ਦੀ ਰਿਪੋਰਟ ਦੇ ਵਿੱਚ ਉਹ ਜਿਹੜਾ ਨੰਬਰ ਆ 1.9 ਆ। ਸੋ ਕੀ ਵਾਸੂ ਜੀ ਇਹ ਕਹਿਣਾ ਵਾਜਬ ਹੋਏਗਾ ਕਿ ਜਿਹੜੀ ਅਸਲੀਅਤ ਹੈ ਦੈਟਸ ਗੋਇੰਗ ਟੂ ਬੀ ਸਮਵੇਅਰ ਇਨ ਦਾ ਮਿਡਲ, ਉਹ 1.9 ਤੋਂ ਲੈ ਕੇ 3.9 ਦੇ ਵਿੱਚ ਵਿਚਾਲੇ ਉਹ ਕਿਤੇ ਹੋਏਗੀ, ਮੇ ਬੀ ਬਾਏ $2.9 billion।
ਲਾਈਫ ਹੈਪਨਸ ਇਨ ਦ ਗ੍ਰੇਜ਼।
ਸਹੀ ਗੱਲ ਆ, ਸਹੀ ਗੱਲ ਆ। ਸੋ ਯੂ ਆਲਰੇਡੀ ਮੈਂਸ਼ਨਡ ਵਾਸੂ ਜੀ ਕਿ ਵੱਧ ਤੋਂ ਵੱਧ ਜਿਹੜੀ ਮੈਕਸੀਮਮ ਰੀਬੇਟ ਆ ਦੈਟਸ ਓਨਲੀ ਗੋਇੰਗ ਟੂ ਬੀ $50,000। ਪੀ ਬੀ ਓ ਦਾ ਐਸਟੀਮੇਟ ਇਹ ਕਹਿੰਦਾ ਕਿ ਲਗਭਗ 4.8% ਜਿੰਨੀਆਂ ਵੀ ਟੋਟਲ ਹਾਊਸਿੰਗ ਦੀਆਂ ਕੰਪਲੀਸ਼ਨ ਹੋਣਗੀਆਂ ਨਾ 6 ਸਾਲਾਂ 'ਚ, ਜਿੰਨੇ ਵੀ ਘਰਾਂ ਦਾ ਆਦਾਨ ਪ੍ਰਦਾਨ ਹੋਏਗਾ, ਉਹਨਾਂ ਦੇ ਵਿੱਚੋਂ 4.8% ਇਹੋ ਜਿਹੀਆਂ ਪਰਚੇਜ਼ ਹੋਣਗੀਆਂ ਜਿਹਦੇ ਵਿੱਚ ਫਸਟ ਟਾਈਮ ਬਾਇਰਸ ਇਸ ਜੀ ਐਸ ਟੀ ਸਬਸਿਡੀ ਦਾ ਲਾਹਾ ਲੈ ਸਕਣਗੇ
ਜੀ। ਸੋ ਅੱਛਾ, ਜਿਹੜਾ 2031 ਤੱਕ ਵਾਲਾ ਜਿਹੜਾ ਕਲੋਜ਼ ਹੈ ਉਹ ਵੀ ਇਹਦੇ 'ਚ ਸਪਸ਼ਟ ਕਰੀਏ ਕਿ ਜੇ ਕੋਈ ਨਵਾਂ ਘਰ ਕੰਸਟਰਕਟ ਕਰ ਰਿਹਾ, ਸੋ ਸ਼ਰਤ ਇਹ ਹੈ ਕਿ 2031 ਤੋਂ ਪਹਿਲਾਂ ਉਹਦੀ ਕੰਸਟਰਕਸ਼ਨ ਸ਼ੁਰੂ ਹੋਣੀ ਚਾਹੀਦੀ ਹੈ, ਤੇ ਕੰਸਟਰਕਸ਼ਨ 2036 ਤੋਂ ਪਹਿਲਾਂ ਮੁਕੰਮਲ ਹੋਣੀ ਚਾਹੀਦੀ ਹੈ, ਫਿਰ ਉਹ ਕੁਆਲੀਫਾਈ ਕਰ ਸਕਦਾ ਜੇ ਕੋਈ ਫਸਟ ਟਾਈਮ ਹੋਮ ਬਾਇਰ ਉਹਨੂੰ ਤਿਆਰ ਕਰਾ ਰਿਹਾ ਜਾਂ ਫਿਰ ਖਰੀਦ ਰਿਹਾ।
ਤੇ ਜਿਹੜੇ ਵੀ ਅਗਰੀਮੈਂਟਸ ਖਰੀਦ ਸੇਲ ਪਰਚੇਸ ਦੇ 27 ਮਈ ਆ ਉਸ ਤੋਂ ਬਾਅਦ ਹੋ ਚੁੱਕੇ ਨੇ, ਸੋ ਲੰਘੀ 27 ਮਈ ਤੋਂ, ਉਹਦੇ ਵਿੱਚ ਅਫਕੋਰਸ ਜੇ ਬਾਕੀ ਦੇ ਪੈਰਾਮੀਟਰ ਜੇ ਬਾਕੀ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਨੂੰ ਇਹ ਜਿਹੜਾ ਜੀ ਐਸ ਟੀ ਰਿਬੇਟ ਮਿਲ ਜਾਣੀ ਹੈ। ਇੱਕ ਇਹਦੇ 'ਚ ਹੋਰ ਗੱਲ ਆ ਕਿ ਜੇ ਮੰਨ ਲਓ ਤੁਸੀਂ ਘਰ ਖਰੀਦਣ ਲੱਗੇ ਹੋ ਨਾ, ਐਜ਼ ਲੌਂਗ ਐਜ਼ ਵਨ ਆਫ ਦਾ ਪਰਸਨਸ ਔਨ ਟਾਈਟਲ ਇਜ਼ ਅ ਫਸਟ ਟਾਈਮ ਬਾਇਰ, ਹੁਣ ਜੇ ਮੰਨ ਲਓ 2 ਜਣਿਆਂ ਦਾ ਜਾਂ 3 ਜਣਿਆਂ ਦਾ ਨਾਮ ਹੈ ਘਰ ਦੇ ਉੱਪਰ, ਜੋ ਕਿ ਅਕਸਰ ਜਦੋਂ ਫੈਮਿਲੀਜ਼ ਦੇ ਵਿੱਚ ਕੋਈ ਪ੍ਰੋਪਰਟੀ ਖਰੀਦੀ ਜਾਂਦੀ ਰਹਿਣ ਵਾਸਤੇ ਤਾਂ ਇੱਦਾਂ ਹੀ ਹੁੰਦਾ, ਐਜ਼ ਲੌਂਗ ਐਜ਼ ਈਵਨ 1% ਇਜ਼ ਅ ਫਸਟ ਟਾਈਮ ਬਾਇਰ, ਹੁਣ ਮੰਨ ਲਓ ਕੋਈ ਬੱਚਾ 19-20 ਸਾਲ ਦਾ 21 ਸਾਲ ਦਾ, ਜੇ ਤੁਸੀਂ $1 million ਤੋਂ ਘੱਟ ਵਾਲੀ ਪ੍ਰੋਪਰਟੀ ਪ੍ਰਿੰਸੀਪਲ ਰੈਜੀਡੈਂਸ ਲੈ ਰਹੇ ਹੋ, ਇੱਕ ਇਹ ਵੀ ਸ਼ਰਤ ਆ ਉਹਦੇ 'ਚ।
ਸੋ ਉਹਦੇ 'ਚ ਇਹ ਹੈ ਕਿ ਜਿਹੜਾ ਵਿਅਕਤੀ ਸੋ ਜੇ ਫਸਟ ਟਾਈਮ, ਸੋ ਮੰਨ ਲਓ 2 ਵਿਅਕਤੀ ਨੇ ਟਾਈਟਲ ਤੇ, ਤੇ 1 ਵਿਅਕਤੀ ਵਿੱਚੋਂ ਫਸਟ ਟਾਈਮ ਹੋਮ ਬਾਇਰ ਆ, ਯੂ ਕੁਆਲੀਫਾਈ ਫਾਰ ਦਿਸ ਰਿਬੇਟ, ਪਰ ਜਿਹੜਾ ਉਹ ਵਿਅਕਤੀ ਟਾਈਟਲ ਤੇ ਹੈ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਦੇ ਹੈਵ ਟੂ ਬੀ ਦਾ ਫਸਟ ਆਕੂਪੈਂਟ ਆਫ ਦੈਟ ਹੋਮ,
ਰਾਈਟ,
ਕਿ ਉਸ ਘਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਰਹਿਣਾ ਪਏਗਾ। ਪਰ ਜੋ ਇਨੀਸ਼ੀਅਲ 27 ਮਈ ਨੂੰ ਜੋ ਬਿਆਨ ਆਇਆ ਸੀ ਉਹਦੇ ਵਿੱਚ ਇਹ ਨਹੀਂ ਲਿਖਿਆ ਵੀ ਕਿੰਨੀ ਦੇਰ ਲਈ ਰਹਿਣਾ ਪਏਗਾ,
ਯੈਸ,
ਉਹਦੇ 'ਚ ਕਾਫੀ ਸਾਰੀਆਂ ਟੈਕਨੀਕੈਲਿਟੀਜ਼ ਨੇ, ਆਈ ਐਮ ਸ਼ੋਰ ਕਿ ਹੋਰ ਜਿਹੜਾ ਡੀਟੇਲਡ ਉਹਦੀ ਜਿਹੜੀ ਕੋਈ ਜਿਹੜਾ ਪੂਰਾ ਪ੍ਰੋਪਰ ਕਾਨੂੰਨ ਹੋਏਗਾ ਉਹਦੇ 'ਚ ਲਿਖਿਆ ਹੋਏਗਾ ਸਾਰਾ ਕੁਝ, ਪਰ ਜੋ ਇਨੀਸ਼ੀਅਲ ਜੋ ਸਟੇਟਮੈਂਟ ਜਾਰੀ ਕੀਤੀ ਗਈ ਸੀ 27 ਮਈ ਨੂੰ, ਉਹਦੇ ਵਿੱਚ ਜੋ ਟਰਮਸ ਮੈਂਸ਼ਨ ਕੀਤੀਆਂ ਗਈਆਂ ਸੀ ਉਹਦੇ ਵਿੱਚ ਇੰਨੀ ਗੱਲ ਲਿਖੀ ਸਿਰਫ ਕਿ ਵੀ ਜਿਹੜੇ ਟਾਈਟਲ ਤੇ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਦੇ ਹੈਵ ਟੂ ਬੀ ਦਾ ਫਸਟ ਆਕੂਪੈਂਟ ਆਫ ਦੈਟ ਪ੍ਰੋਪਰਟੀ,
ਪਹਿਲਾਂ ਪੈਰ ਉਹਨਾਂ ਦਾ ਪਵਾ ਲਓ, ਇਹੀ ਹੋਇਆ ਵੀ ਜਦੋਂ ਹੋਇਆ ਚਾਬੀ ਉਹਨਾਂ ਤੋਂ ਲਵਾ ਲਓ, ਹੁਣ ਕੋਈ ਲੋਕ ਆ ਖੋਲਣ, ਪਹਿਲਾਂ ਪੈਰ ਉਹ ਰੱਖਣ, ਫਿਰ ਉਹ ਬਾਕੀਆਂ ਨੇ ਕਹਿਣ ਤੁਸੀਂ ਵੀ ਆ ਜਾਓ
ਆਪਣੇ, ਆਈ ਐਮ ਸ਼ੋਰ ਕਿ ਕੋਈ ਨਾ ਕੋਈ ਕੁੰਡੀ ਲੱਭ ਲੈਣੀ ਆਪਣੇ ਨੇ,
ਬਸ ਜੀ ਕੁੰਡੀਆਂ ਘੱਟ ਲੱਭੀਆਂ ਪਹਿਲਾਂ, ਕੁੰਡੀਆਂ ਦੇ ਬਹੁਤ ਲੱਭੀਆਂ ਹੋਈਆਂ,
ਉਹਦੇ ਕਰਕੇ
ਬੇਸਮੈਂਟ ਵਾਲਾ ਘਰ ਹੁੰਦਾ ਤੇ ਸ਼ੋਅ ਇਹ ਕਰ ਦਿੱਤਾ ਜਾਂਦਾ ਵੀ ਜਿਹੜਾ ਘਰ ਖਰੀਦਿਆ ਜਿਹਨੇ ਉਹ ਬੇਸਮੈਂਟ 'ਚ ਰਹੂਗਾ, ਤੇ ਜਿਹੜਾ ਉੱਪਰ ਵਾਲਾ ਫਲੋਰ ਆ ਜਿੱਥੇ 4 bedroom ਨੇ, 3 washroom ਨੇ, ਵੱਡਾ ਲਿਵਿੰਗ ਰੂਮ ਆ, ਉੱਥੇ ਕਿਚਨ ਆ ਤੇ ਸਪਾਈਸ ਕਿਚਨ ਆ, ਉਹ ਆਪਾਂ ਸਾਰਾ ਕਿਰਾਏ ਤੇ ਚੜਾ ਦੇਣਾ, ਉਹਦਾ ਕਿਰਾਇਆ ਆਊਗਾ $5,000
ਮੌਰਗੇਜ ਹੋ ਗਈ ਕੁਆਲੀਫਾਈ,
ਮੌਰਗੇਜ ਹੋ ਗਈ ਕੁਆਲੀਫਾਈ, ਬੰਦਾ ਰਹੂਗਾ ਬੇਸਮੈਂਟ, ਕੁੰਡੀਆਂ ਤਾਂ ਬਹੁਤ ਲੱਗੀਆਂ,
ਇੰਟਰਸਟ ਰੇਟ ਵੱਧ ਗਿਆ, ਚਿੰਤਾ ਹੋ ਗਈ, ਮਾਰਕ ਆਦਮੀ ਨੇ ਬਹੁਤ ਗਲਤ ਕਰਤਾ,
ਸੋ ਕੁੰਡੀਆਂ ਤੇ ਬਹੁਤ ਨੇ। ਜਾਂ ਟਿਫ ਮੈਕਲਮ ਨੇ
ਜਸਟਿਨ ਟਰੂਡੋ ਨੇ ਮਾੜਾ ਕੀਤਾ ਹੁਣ ਮਾਰਕਾਰਨੀ
ਨੇ ਅੱਛਾ ਪਰ ਇਹਦੇ 'ਚ ਇੱਕ ਗੱਲ ਜ਼ਰੂਰ ਹੈ ਵਾਸਤੇ ਜਿਹੜਾ ਇਹ ਇਨਸੈਂਟਿਵ ਆ ਇੱਕ ਤਾਂ ਅਜੇ ਇਹ ਨਹੀਂ ਪਤਾ ਵੀ ਕਿਤੇ ਇੱਦਾਂ ਤਾਂ ਨਹੀਂ ਹੋਏਗਾ ਡਿਵੈਲਪਰਸ ਉਸੇ ਅਨੁਪਾਤ ਦੇ ਵਿੱਚ ਆਪਣੀਆਂ ਪ੍ਰਾਈਸਿਸ ਨਾ ਵਧਾ ਦੇਣ ਡਿਮਾਂਡ ਵੱਧ ਸਕਦੀ ਆ ਪਰ ਕੁਝ ਅਬਜ਼ਰਵਰਸ ਦਾ ਇਹ ਵੀ ਮੰਨਣਾ ਵੀ ਡਿਮਾਂਡ ਦੇ ਵਿੱਚ ਆਉਣ ਵਾਲਾ ਹੁਲਾਰਾ ਕਿਉਂਕਿ ਇੰਨੀ ਇਹ ਟਾਰਗੇਟਡ ਬੈਨੀਫਿਟ ਆ ਨਾ ਇਹਦੇ ਨਾਲ ਇੱਦਾਂ ਨਹੀਂ ਹੋਣਾ ਵੀ ਡਿਮਾਂਡ ਇਕਦਮ ਇੰਨੀ ਜ਼ਿਆਦਾ ਵੱਧ ਜਾਏਗੀ ਕਿ ਅਫਰਾ ਤਫਰੀ ਮੱਚ ਜਾਵੇ ਮਾਰਕੀਟ ਦੇ ਵਿੱਚ ਸੋ ਦੇਰ ਇਜ਼ ਦੈਟ ਇਜ਼ ਵਨ ਐਕਸਪੈਕਟੇਸ਼ਨ ਦੂਜੀ ਗੱਲ ਹੈ ਕਿ ਜੀ ਟੀ ਏ ਦੇ ਇਲਾਕੇ ਦੇ ਵਿੱਚ ਅਤੇ ਇੱਥੇ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਬਹੁਤ ਸਾਰੀ ਨਵੀਂ ਇਨਵੈਂਟੋਰੀ ਬਣੀ ਪਈ ਇਹੋ ਜਿਹੀ ਆ ਜਿਹੜੀ ਕਿ ਵਿਕ ਨਹੀਂ ਰਹੀ ਸੋ ਕੀ ਇਹਦੇ ਨਾਲ ਉਹ ਵਿਕ ਸਕੇਗੀ ਕਿ ਨਹੀਂ ਜੀ ਟੀ ਏ ਦੇ ਏਰੀਆਜ਼ ਦਾ ਇੱਕ ਇਹ ਵੀ ਕੰਸਰਨ ਆ ਵਸੂਲੀ ਕਈ ਜਿਹੜੇ ਅਪਾਰਟਮੈਂਟਸ ਬਣੇ ਕੋਂਡੋਮੀਨੀਅਮਸ ਬਣੇ ਉਹ ਇੱਦਾਂ ਦੇ ਨੇ ਜਿਨ੍ਹਾਂ ਵਾਸਤੇ ਕੋਈ ਉਹ ਫੈਮਿਲੀ ਓਰੀਐਂਟਡ ਹੈ ਹੀ ਨਹੀਂ ਉਹ ਇਨਵੈਸਟਮੈਂਟ ਓਰੀਐਂਟਡ ਆ ਜਿਹੜਾ ਕੋਈ ਫਸਟ ਟਾਈਮ ਬਾਇਰ ਹੈ ਜਿਹਨੇ ਆਪਣੇ ਰਹਿਣ ਲਈ ਘਰ ਲੈਣਾ ਜਦੋਂ ਤੁਸੀਂ ਰਹਿਣ ਵਾਸਤੇ ਕੋਈ ਪ੍ਰੋਪਰਟੀ ਖਰੀਦਦੇ ਹੋ ਤੁਹਾਡੀਆਂ ਰਿਕੁਆਇਰਮੈਂਟਸ ਵੱਖਰੀਆਂ ਹੁੰਦੀਆਂ ਨੇ ਦਾ ਸਪੇਸ ਰਿਕੁਆਇਰਮੈਂਟਸ ਨੇ ਕਿੰਨੇ ਤੁਹਾਨੂੰ ਕਮਰੇ ਚਾਹੀਦੇ ਨੇ ਐਨ ਆਲ ਦੈਟ ਜੀ ਟੀ ਏ ਦੇ ਇਲਾਕੇ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਬਣ ਗਈ ਉੱਥੇ ਕੋਂਡੋਮੀਨੀਅਮ ਮਾਰਕੀਟ ਇਸ ਕਰਕੇ ਕ੍ਰੈਸ਼ ਕਰਦੀ ਪਈ ਆ ਇਹੋ ਜਿਹਾ ਸਮਾਨ ਬਣਾ ਤਾ 400-400 ਸਕੁਅਰ ਫੁੱਟ ਦੇ ਅਪਾਰਟਮੈਂਟ ਜਿਨ੍ਹਾਂ ਨੂੰ ਫੈਮਿਲੀ ਵਾਲਾ ਬੰਦਾ ਖਰੀਦੇਗਾ ਹੀ ਨਹੀਂ ਕਿਉਂਕਿ ਉਹਦੇ ਕੰਮ ਦਾ ਹੀ ਨਹੀਂ ਹੈਗਾ ਉਹ ਤੋਂ ਅਗਲਾ ਕਹਿੰਦਾ ਚੰਗਾ ਮੈਂ ਬੇਸਮੈਂਟ 'ਚ ਬੈਠਾ ਮੇਰੇ ਕੋਲ ਜ਼ਿਆਦਾ ਸਪੇਸ ਆ ਸੋ ਇੱਕ ਗੱਲ ਇਹ ਦੇਖਣ ਵਾਲੀ ਹੋਣੀ ਆ ਬਾਕੀ ਇਹ ਦੇਖਦੇ ਹਾਂ ਕਿ ਕੀ ਅੱਛਾ ਇੱਕ ਗੱਲ ਹੋਰ ਕਲੀਅਰ ਆ ਜੀ ਐਸ ਟੀ ਰੀਬੇਟ ਜਿਸ ਹਿਸਾਬ ਨਾਲ ਗਵਰਨਮੈਂਟ ਲਿਆਈ ਆ ਇਹ ਇਸ ਗੱਲ ਦੇ ਵੀ ਪੱਖ ਪੂਰਦੀ ਆ ਵੀ ਗਵਰਨਮੈਂਟ ਇਹ ਨਹੀਂ ਚਾਹੁੰਦੀ ਕਿ ਘਰਾਂ ਦੀਆਂ ਕੀਮਤਾਂ ਘਟਣ ਪੋਲਿਸੀ ਹੈ ਵੀ ਫਸਟ ਟਾਈਮ ਹੋਮ ਬਾਇਰਸ ਦੀ ਹੈਲਪ ਕਰ ਦਿਓ
ਇਹ ਤਾਂ ਤੁਸੀਂ ਗ੍ਰੈਗ ਰਾਬਰਟਸਨ ਵਾਲੀ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਸੀ ਉਹਨਾਂ ਨੂੰ ਪੁੱਛਿਆ ਗਿਆ ਵੀ ਘਰਾਂ ਦੀਆਂ ਕੀਮਤਾਂ ਘਟਾਉਣੀਆਂ ਨੇ ਤੇ ਉਹਨਾਂ ਨੇ ਗੱਲਾਂ ਗੱਲਾਂ 'ਚ ਇੱਦਾਂ ਕਹਿਤਾ ਸੀ ਵੀ ਨਹੀਂ ਸਾਡਾ ਫੋਕਸ ਹੋਏਗਾ ਵੀ ਸਪਲਾਈ ਵਧਾਉਣੀ ਹੈ
ਜੀ ਜਾਂ ਫਿਰ ਹੁਣ ਇਹਦੇ ਵਿੱਚ ਕੀ ਹੈ ਕਿ ਫਸਟ ਟਾਈਮ ਬਾਇਰਸ ਦੀ ਹੈਲਪ ਕਰ ਦਿਓ ਤੇ ਵੀ ਘਰਾਂ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਦੇ ਉੱਪਰ ਕੋਈ ਬਹੁਤਾ ਵੱਡਾ ਅਸਰ ਨਾ ਪਏ ਬਿਕੋਜ਼ ਇਫ ਦਾ ਪ੍ਰਾਈਸਿਸ ਕਮ ਡਾਊਨ ਉਹਦੇ ਨਾਲ ਜਿਹੜਾ ਰਿਪਲ ਇਫੈਕਟ ਆ ਵਾ ਸੋ ਜੀ ਹੋਰ ਕਈ ਚੀਜ਼ਾਂ ਉਹਨਾਂ ਜੁੜੀਆਂ ਨੇ
ਜੀ ਜੀ
ਬੈਂਕਾਂ ਦੇ ਮੁਨਾਫੇ ਜੁੜੇ ਨੇ ਲੋਕਾਂ ਦੀਆਂ ਰਿਟਾਇਰਮੈਂਟ ਸੇਵਿੰਗਸ ਜੁੜੀਆਂ ਨੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦਾ ਰਿਟਾਇਰਮੈਂਟ ਪਲਾਨ ਉਹਨਾਂ ਦਾ ਖਰੀਦਿਆ ਹੋਇਆ ਅਤੇ ਪੇਅ ਆਫ ਕੀਤਾ ਹੋਇਆ ਵੱਡਾ ਘਰ ਹੀ ਹੈ
ਬਿਲਕੁਲ
ਰਾਈਟ ਸੋ ਦੇਖਦੇ ਹਾਂ ਫਰ ਇਹ ਪੋਲਿਸੀ ਲਾਗੂ ਹੋ ਚੁੱਕੀ ਹੈ ਹਾਂ ਜਿਹੜੇ ਸਾਡੇ ਸੁਣਨ ਵਾਲੇ ਰੀਅਲ ਇਸਟੇਟ ਸੈਕਟਰ ਦੇ ਨਾਲ ਸੰਬੰਧਿਤ ਨੇ ਜਾਂ ਤੁਸੀਂ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਹੋ ਇਹ ਦੱਸਿਓ ਵੀ 27 ਤਰੀਕ ਤੋਂ ਬਾਅਦ ਜਦੋਂ ਤੋਂ ਇਹ ਪੋਲਿਸੀ ਲਾਗੂ ਹੋਈ ਆ ਹੈਵ ਯੂ ਸੀਨ ਐਨੀ ਡਿਫਰੈਂਸ ਜਿਹੜੇ ਫਸਟ ਟਾਈਮ ਬਾਇਰਸ ਨੇ ਕਿ ਉਹਨਾਂ ਦਾ ਝੁਕਾਅ ਮਾਰਕੀਟ ਦੇ ਵਿੱਚ ਵਧਿਆ ਹੈ ਕਿਤੇ ਜਿਹੜੇ ਕੰਟਰੈਕਟਸ ਵਗੈਰਾ ਨੇ ਉਹ ਹੁੰਦੇ ਪਏ ਨੇ ਇਹਦਾ ਲਾਹਾ ਲੈ ਰਹੇ ਨੇ ਲੋਕ ਜਾਂ ਫਿਰ ਅਜੇ ਵੀ ਲੈਂਡਿੰਗ ਇਨਵਾਇਰਮੈਂਟ ਇਹੋ ਜਿਹਾ ਇੰਟਰਸਟ ਰੇਟ ਇਨਵਾਇਰਮੈਂਟ ਇਹੋ ਜਿਹਾ ਕਿ ਲੋਕਾਂ ਵਾਸਤੇ ਅਜੇ ਵੀ ਘਰ ਅਫੋਰਡ ਕਰਨਾ ਜਾਂ ਖਰੀਦਣਾ ਉਹ ਮੁਸ਼ਕਲ ਹੋਇਆ ਪਲੀਜ਼ ਮੈਸੇਜ ਕਰਕੇ ਜ਼ਰੂਰ ਦੱਸਿਓ
ਮੈਸੇਜ ਆਇਆ ਆਤਿਫ ਆ ਫਰਜ਼ਾਦ ਜੀ ਦਾ
ਜੀ ਕੀ ਕਹਿੰਦੇ
ਵਿਜੇ ਜੀ ਛੁੱਟੀ ਤੋਂ ਬਾਅਦ ਬੜੇ ਚਾਰਜ ਹੋ ਕੇ ਆਏ ਨੇ ਤੇ ਕਹਿੰਦੇ ਕਮਾਲ ਦਾ ਹੀ ਕਹਿੰਦੇ ਅੱਜ ਐਨਰਜੀ ਲੈਵਲ ਹੈ ਵਿਜੇ ਜੀ ਦਾ ਇਟਸ ਔਨ ਅ ਡਿਫਰੈਂਟ ਲੈਵਲ ਟੂਡੇ
ਬਹੁਤ ਬਹੁਤ ਧੰਨਵਾਦ ਥੈਂਕ ਯੂ
ਵਿਜੇ ਜੀ ਕੀ ਕਰਕੇ ਆਏ
ਵਾਸੂ ਜੀ ਬਸ ਕੁਛ ਨਹੀਂ ਯਾਰ ਤੁਹਾਨੂੰ ਵੀ ਪਤਾ ਗਲਾ ਤਾਂ ਅੱਜ ਵੀ ਖਰਾਬ ਹੋਇਆ ਸ਼ਹਿਦ ਤੇ ਅਦਰਕ ਮਿਕਸ ਕਰਕੇ ਵਿੱਚ ਪਾ ਕੇ ਕਾਲੀ ਮਿਰਚ ਉਹਦਾ ਚਮਚਾ ਖਾ ਕੇ ਫਿਰ ਬੈਠੇ
ਮਿੱਤਰਾਂ ਜੋ ਮੁਸਕਰਾ ਰਹੇ
ਕਿਆ ਕੰਮ ਹੈ ਜਿਸ ਕੋ ਛੁਪਾ ਰਹੇ
ਸੋ ਕੰਪਨਸੇਟ ਕਰਨ ਦੀ ਕੋਸ਼ਿਸ਼ ਚੱਲ ਰਹੀ
ਹੈ ਨਾ ਇੱਕ ਮੈਨੂੰ ਕਿਉਂਕਿ ਖੰਘ ਖੁੰਘ ਵਿੱਚ ਨੂੰ ਆਈ ਜਾਂਦੀ ਮਾਈਕ ਬੰਦ ਕਰ ਕਰਕੇ ਖੰਘੀ ਜਾਂਦਾ ਮਾੜਾ ਜਾਵਾਂ ਇੱਕ ਨਾ ਕੋਈ ਮੀਮ ਸੀਗੀ ਕਹਿੰਦੇ ਇੱਕ ਬੰਦਾ ਬੈਠਾ ਉਹਦੇ ਮੂਹਰੇ ਕਿਉਂਕਿ ਰਿਸ਼ਤਾ ਹੋਣਾ ਹੁੰਦਾ ਨਾ ਮੁੰਡੇ ਕੁੜੀ ਦਾ ਤੇ ਬੰਦਾ ਸਾਹਮਣੇ ਬੈਠਾ ਤੇ ਅੰਕਲ ਨੂੰ ਖਾਂਸੀ ਆ ਰਹੀ ਹੁੰਦੀ ਆ ਉਹਨਾਂ ਬਹੁਤ ਬੁਰੀ ਤਰ੍ਹਾਂ ਖੰਘ ਕੇ ਪਹਿਲਾਂ ਖੰਘਦਾ ਨਾਲ ਨਾ ਖੰਘ ਸਮਟਾਈਮ ਯੂ ਟਾਕ ਓਵਰ ਯੂਰ ਕਾਫ ਤੇ ਉਹਨਾਂ ਖੰਘਦਾ ਖਾਂਦਾ ਪੁੱਛਦਾ ਬੇਟਾ ਕਿਤਨਾ ਕਮਾ ਲੈਂਦੇ ਹੋ ਤੇ ਉਹ ਕਹਿੰਦਾ ਅੰਕਲ ਅੱਛਾ ਖਾਸਾ ਅੱਛਾ ਖਾਸਾ
ਉਹ ਕਹਿੰਦੇ ਖੁਦਾ ਨਾ ਖਾਸਤਾ
ਯਾ ਸੋ ਅੱਛਾ ਇਹ ਯਾਰ ਜੀ ਐਸ ਟੀ ਵਾਲੀ ਗੱਲ ਇੱਕ ਹੋਰ ਜੁੜੀ ਹੋਈ ਆ ਇਹਦੇ ਨਾਲ ਇੱਕ ਨਾ ਇਹ ਵੀ ਸਵਾਲ ਵੈਸੇ ਕਈ ਮਾਹਰਾਂ ਵੱਲੋਂ ਕੀਤਾ ਜਾਂਦਾ
ਰਾਏ ਸਾਹਿਬ ਕਹਿੰਦੇ ਆਵਾਜ਼ ਉੱਚੀ ਵੀ ਹੈ ਕਹਿੰਦੇ ਅੱਜ ਵੀ
ਉੱਚੀ ਹੈ ਅੱਜ
ਫੁੱਲ ਆਫ ਐਨਰਜੀ
ਮਾਈਕ ਦਾ ਲੈਵਲ ਤਾਂ ਉਹੀ ਆ ਫਿਰ ਇਹ ਆ ਵੀ ਸ਼ਾਇਦ ਖਾ ਕੇ ਆਇਆ ਕਰੀਏ ਰੋਜ਼ ਉਹ ਰੋਜ਼ ਨਹੀਂ ਯਾਰ ਹੈ ਨਾ
ਤੁਸੀਂ ਕੁਛ ਕਹਿਣ
ਮੈਂ ਕੋਈ ਗੱਲ ਕਰਨ ਲੱਗਾ ਸੀ ਹਾਂ ਇੱਕ ਸਵਾਲ ਇਹ ਵੀ ਹੁੰਦਾ ਵੀ ਜਿਹੜੇ ਨਵੇਂ ਘਰ ਬਣਦੇ ਨੇ ਉਹਨਾਂ ਦੇ ਉੱਪਰ ਕੀ ਜੀ ਐਸ ਟੀ ਹੋਣੀ ਵੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਚਲੋ ਤੁਸੀਂ ਕੱਪ ਖਰੀਦਿਆ ਪਲੇਟ ਖਰੀਦੀ ਕੋਈ ਹੋਰ ਸਮਾਨ ਖਰੀਦਿਆ ਕੰਜ਼ਿਊਮਰ ਗੁੱਡਸ ਖਰੀਦੇ ਉਹਨਾਂ ਦੇ ਉੱਪਰ ਜੀ ਐਸ ਟੀ ਸਮਝ ਆਉਂਦੀ ਆ ਪਰ ਜਿਹੜੇ ਆ ਕੈਪੀਟਲ ਗੁੱਡਸ ਨੇ ਇਹਨਾਂ ਦੇ ਉੱਪਰ ਜੀ ਐਸ ਟੀ ਦਾ ਕੀ ਮਤਲਬ ਬਣਦਾ ਕਿਉਂਕਿ ਜਿਹੜਾ ਸਮਾਨ ਇਹਨਾਂ ਘਰਾਂ ਦੇ ਵਿੱਚ ਲੱਗਦਾ ਜਦੋਂ ਕੰਸਟਰਕਸ਼ਨ ਹੋ ਰਹੀ ਹੁੰਦੀ ਆ ਉਹਦੇ ਉੱਪਰ ਜਿਹੜੇ ਡਿਵੈਲਪਰਸ ਨੇ ਬਿਲਡਰਸ ਨੇ ਉਹ ਵੀ ਤਾਂ ਟੈਕਸਿਸ ਪੇ ਕਰਦੇ ਨੇ ਅਤੇ ਇਹ ਜੀ ਐਸ ਟੀ ਕਰਕੇ ਓਵਰਆਲ ਜਿਹੜੀ ਲਾਗਤ ਆ ਕਿਉਂਕਿ ਇਹ ਰਿਬੇਟ ਸਿਰਫ ਫਸਟ ਟਾਈਮ ਬਾਇਰਸ ਨੂੰ ਮਿਲਦੀ ਪਈ ਆ ਜਿਹਦੇ ਕਿਸੇ ਕੋਲ ਆਲਰੇਡੀ ਘਰ ਹੈਗਾ ਜੇ ਉਹ ਅਪਸਕੇਲ ਜਾਂ ਡਾਊਨ ਸਾਈਜ਼ ਕਰਦਾ ਅਤੇ ਉਹ ਨਵਾਂ ਘਰ ਖਰੀਦਦੇ ਨੇ ਬਣਿਆ ਉਹਨਾਂ ਨੂੰ ਜੀ ਐਸ ਟੀ ਦੇਣੀ ਪੈਣੀ ਆ ਸੋ ਇੱਕ ਨਾਲ ਦੀ ਨਾਲ ਪੈਰਲਲ ਕੁਐਸਚਨ ਇਹ ਵੀ ਚੱਲਦਾ
ਸਟ੍ਰੈਸ ਟੈਸਟ ਵੀ ਹੋਣਾ ਚਾਹੀਦਾ ਕਿ ਨਹੀਂ
ਹਾਂ ਯੈਸ ਸਟ੍ਰੈਸ ਟੈਸਟ ਕਿੰਨਾ ਕਾਰਗਰ ਸੀ ਪੈਂਡੈਮਿਕ ਵੇਲੇ, ਉਸ ਤੋਂ ਬਾਅਦ ਜਦੋਂ ਰੇਟ ਵਧਣੇ ਸ਼ੁਰੂ ਹੋਏ ਗੱਲ ਸਾਹਮਣੇ ਆਈ ਗਈ ਸੀ, ਕਿਉਂਕਿ ਜਿੰਨਾ ਰੇਟ ਦੇ ਉੱਪਰ ਕੁਆਲੀਫਾਈ ਲੋਕਾਂ ਨੂੰ ਕੀਤਾ ਸੀ, ਅਸਲ ਦੇ ਵਿੱਚ ਉਹਨਾਂ ਦੇ ਮੋਰਗੇਜ ਦੇ ਇੰਟਰਸਟ ਰੇਟ ਤਾਂ ਵੱਧ ਕੇ ਉਹ ਤੋਂ ਵੀ ਕਿਤੇ ਉੱਪਰ ਜਾ ਚਲੇ ਗਏ ਸੀ। ਸੋ ਯੈਸ, ਇਟਸ ਅ ਵੈਰੀ ਰੈਲੇਵੈਂਟ ਐਂਡ ਪਰਟੀਨੈਂਟ ਕੁਐਸਚਨ। ਅਤੇ ਜੇ ਟੈਕਸੇਸ਼ਨ ਦੀ ਗੱਲ ਕਰ ਹੀ ਰਹੇ ਹਾਂ, ਫਿਰ ਤਾਂ ਗੱਲ ਇਹ ਵੀ ਬਣਦੀ ਆ ਕਿ ਇੱਥੇ ਬੀ ਸੀ ਦੇ ਵਿੱਚ ਜਦੋਂ ਘਰ ਵਿਕਦਾ, ਫਿਰ ਦੁਬਾਰਾ ਵਿਕਦਾ, ਫਿਰ ਦੁਬਾਰਾ ਵਿਕਦਾ, ਹਰ ਵਾਰ ਪ੍ਰੋਪਰਟੀ ਟ੍ਰਾਂਸਫਰ ਟੈਕਸ ਲੱਗਦਾ। ਆਪਾਂ ਕਾਰਾਂ ਜਦੋਂ ਵੇਚਦੇ ਹਾਂ ਯੂਜ਼ਡ, ਉਹਦੇ ਉੱਪਰ ਹਰ ਵਾਰੀ ਮਲਟੀਪਲ ਟਾਈਮਸ ਟੈਕਸ ਲੱਗਦਾ। ਉਹ ਜਿਹੜੀ ਡਬਲ, ਟ੍ਰਿਪਲ, ਕੁਆਡਰਿਪਲ ਐਨ ਇਨ ਮੈਨੀ ਕੇਸ, ਉਸ ਤੋਂ ਵੀ ਅੱਗੇ ਦੀ ਉਹ ਕੈਲਕੂਲੇਸ਼ਨ ਆ, ਅਕਾਊਂਟਿੰਗ ਆ, ਉਹ ਗਲਤ ਆ ਉਹ।
ਨਹੀਂ ਵਿਜੇ, ਸਰਕਾਰ ਦੇ ਰੈਵਨਿਊ ਬਾਰੇ ਕੋਈ ਗੱਲ ਨਾ ਕਰੋ, ਡੋਨਲਡ ਟਰੰਪ ਨੇ ਟੈਰਿਫ ਲਾਤੇ ਹੋਏ ਆ।
ਓ ਯਾ ਯਾ,
ਸਰਕਾਰ ਕੋਲ ਪਹਿਲਾਂ ਹੀ ਰੈਵਨਿਊ ਘਟਿਆ ਹੋਇਆ, ਪੈਸੇ ਨਹੀਂ ਹੈਗੇ, ਇੱਦਾਂ ਨਾ ਕਿਹਾ ਕਰੋ।
ਠੀਕ ਹੈ, ਇੱਦਾਂ ਨਹੀਂ ਕਹਿੰਦੇ, ਲਓ ਜੀ ਲਓ, ਰੱਜ ਰੱਜ ਕੇ ਟੈਕਸ ਲਾ,
ਕਿਉਂਕਿ ਡੋਨਲਡ ਟਰੰਪ ਨੇ
ਟੈਰਿਫ ਲਾਤਾ।
ਵਿਜੇ ਜੀ, ਮੈਸੇਜ ਆਇਆ ਗੁਰੀ ਜੀ ਦਾ,
ਕੀ ਕਹਿੰਦੇ?
ਕਹਿੰਦੇ ਮੈਂ ਤੁਹਾਨੂੰ 3 ਸਾਲਾਂ ਤੋਂ ਸੁਣ ਰਿਹਾ ਤੇ ਤੁਸੀਂ ਕਹਿੰਦੇ ਦੋਨੋਂ ਜਣੇ ਕਹਿੰਦੇ ਵੀ ਮੇਰਾ ਨਹੀਂ ਖਿਆਲ ਤੁਸੀਂ ਛੁੱਟੀ ਲੈ ਕੇ ਬੈਕ ਹੋਮ ਗਏ ਹੋ, ਮਤਲਬ ਕਹਿੰਦੇ ਵੀ ਤੁਸੀਂ ਇੰਡੀਆ ਨਹੀਂ ਗਏ, ਸਾਨੂੰ ਬੜੇ ਸਾਲ ਹੋ ਗਏ ਨੇ ਜੀ। ਤੇ ਇੱਕ ਮੈਸੇਜ ਆਇਆ ਰੀਅਲਟਰ ਨੇ, ਕਹਿੰਦੇ ਮੇਰਾ ਨਾਮ ਨਾ ਲਿਓ, ਕਹਿੰਦੇ ਵੀ ਆ ਜੀ ਐਸ ਟੀ ਰਿਬੇਟ ਨਾਲ ਬਹੁਤਾ ਕੋਈ ਫਰਕ ਕਹਿੰਦੇ ਮਾਰਕੀਟ ਦੇ ਵਿੱਚ ਪਿਆ ਨਹੀਂ। ਉਹਨਾਂ ਨੇ ਅੱਗੇ ਹੋਰ ਵੀ ਕਾਫੀ ਕੁਛ ਲਿਖਿਆ
ਬੰਦੇ, ਪਰ ਜਦੋਂ ਮਾਰਕੀਟ ਇੱਥੇ ਹੌਟ ਹੁੰਦੀ ਹੈ ਤਾਂ ਰਿਬੇਟ ਹੋਵੇ ਨਾ ਹੋਵੇ, ਪ੍ਰਾਈਸ ਡਾਊਨ ਹੋਣ ਨਾ ਹੋਣ ਸਭ ਵਿਕ, ਸਭ ਵਿਕਦਾ ਹੈ।
ਹੌਟ ਮਾਰਕੀਟ ਨਾ ਪੜਿਓ, ਅੱਗੇ ਕੁਛ ਹੋਰ ਨਾ, ਥੋੜਾ ਜਿਹਾ
ਕੁਆਲਿਟੀ ਆਫ ਪ੍ਰੋਪਰਟੀ ਨੀ, ਫਿਰ ਤਾਂ ਹੁੰਦਾ ਵੀ ਜੋ ਮਿਲਦਾ ਲੈ ਲਓ,
ਗਧੇ ਘੋੜੇ ਸਭ,
ਗਧੇ ਘੋੜੇ ਸਭ ਬਰਾਬਰ। ਹਾਂ, ਉਹਨਾਂ ਨੇ ਇਹੀ ਲਿਖੀ,
ਉਹ ਮੈਂ ਜਿਹੜਾ ਉਹਨਾਂ ਨੇ ਲਿਖਿਆ ਸੀ ਵਰਡ, ਮੈਂ ਥੋੜ੍ਹਾ ਪੜ੍ਹ ਕੇ ਮੈਂ
ਡਰ ਗਈ।
ਹਾਂ,
ਬੂ ਮੈਂ ਤਾਂ ਡਰ ਗਈ। ਅਸੀਂ ਜੀ ਬ੍ਰੇਕ ਲੈ ਲਈਏ ਛੋਟੀ
ਜੀ,
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਜਿਹੜਾ G7 ਸਮਿਟ ਇਸ ਅਗਲਾ ਹਫ਼ਤਾ, ਨਹੀਂ 15 ਤਰੀਕ ਤੋਂ ਆ, 15 ਤੋਂ 17 ਤਰੀਕ
ਇਸੇ ਐਤਵਾਰ ਤੋਂ
ਜਿਹੜਾ ਸ਼ੁਰੂ ਹੋਣਾ, ਉਹਦੇ ਨਾਲ ਜੁੜੀਆਂ ਕੁਝ ਜਿਹੜੀਆਂ ਖ਼ਬਰਾਂ ਨੇ ਉਸ ਬਾਰੇ ਗੱਲ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ, ਸੁਣਦੇ ਰਹੋ ਕਨੈਕਟ FM 'ਤੇ ਸਵੇਰ ਵਾਲਾ ਸ਼ੋਅ। ਅੱਛਾ ਵਾਸੂ ਜੀ, ਜਗਮਗ ਜਗਮਗ ਹੋਣਾ G7 ਵੇਲੇ, ਪਰ ਕਿੰਨਾ ਕੁ ਜਗਮਗ ਹੁੰਦਾ? ਕਿਉਂਕਿ ਜਦੋਂ ਦੁਨੀਆ ਦੇ ਜਿਹੜੇ ਇੰਪੋਰਟੈਂਟ ਅਹਿਮ ਮੁਲਕਾਂ ਦੇ ਲੀਡਰਸ ਨੇ, ਉਹਨਾਂ ਦੀ ਇਹ ਜਿਹੜੀ ਹਰ ਸਾਲ ਬੈਠਕ ਹੋਇਆ ਕਰਦੀ ਆ, ਐਤਕੀ ਹੋਸਟਿੰਗ ਕੈਨੇਡਾ ਦੇ ਕੋਲ ਹੈ, ਕੈਨੇਡਾ ਨਾਸਕੇ ਸਲਬਰਟਾ ਦੇ ਵਿੱਚ ਇਹ ਮੀਟਿੰਗ ਹੋਣੀ ਆ। ਇਸ ਤੋਂ ਪਹਿਲਾਂ ਜਿਹੜੀਆਂ G7 ਦੇ ਵੱਖੋ ਵੱਖਰੇ ਮੁਲਕਾਂ ਦੇ ਮਿਨਿਸਟਰਸ ਨੇ, ਉਹਨਾਂ ਦੀਆਂ ਮੀਟਿੰਗਸ ਦਾ ਸਿਲਸਿਲਾ ਪਹਿਲਾਂ ਹੀ ਸ਼ੁਰੂ ਹੋ ਜਾਇਆ ਕਰਦਾ। ਜਿਹੜਾ ਹੁਣ ਮੇਨ ਸਮਿਟ ਆ ਉਹ 15 ਤੋਂ ਲੈ ਕੇ 17 ਤਰੀਕ ਤੱਕ ਚੱਲਣਾ। ਇਹਦੇ ਵਿੱਚ ਕੈਨੇਡਾ ਕੋਲ ਜਿਹੜਾ ਐਤਕੀ ਹੋਸਟਿੰਗ, ਐਤਕੀ ਮੇਜ਼ਬਾਨੀ ਆ, ਇਹਦੇ ਨਾਲ ਜ਼ਿੰਮੇਵਾਰੀਆਂ ਅਤੇ ਸਿਰਦਰਦੀਆਂ ਵੀ ਬਹੁਤ ਆਉਂਦੀਆਂ ਨੇ। ਐਤਕੀ ਬਹੁਤ ਸਾਰੇ ਅਜਿਹੇ ਨੌਨ G7 ਮੈਂਬਰਸ ਨੂੰ, ਜੋ ਕਿ ਪਹਿਲਾਂ ਵੀ ਬਾਕੀ ਮੁਲਕ ਵੀ ਸੱਦੇ ਨੇ, ਉਹਨਾਂ ਨੂੰ ਸੱਦਾ ਭੇਜਿਆ ਗਿਆ। ਮੈਕਸੀਕੋ ਨੂੰ, ਇੰਡੀਆ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਸੱਦਾ, ਉਹਨੂੰ ਲੈ ਕੇ ਜਿਹੋ ਜਿਹੇ ਵਿਵਾਦ ਨੇ ਉਹ ਕਿਸੇ ਤੋਂ ਲੁਕੇ ਨਹੀਂ, ਜੋ ਸਾਰੀਆਂ ਗੱਲਾਂ ਉਹਦੇ ਨਾਲ ਸੰਬੰਧਿਤ ਨੇ। ਇਸੇ ਤਰ੍ਹਾਂ ਯਾਰ, ਖ਼ਬਰ ਇੱਕ ਇਹ ਵੀ ਆਈ ਸੀ ਕਿ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ MBS ਮੁਹੰਮਦ ਬਿਨ ਸਲਮਾਨ, ਉਹਨਾਂ ਨੂੰ ਵੀ ਸੱਦਿਆ ਗਿਆ। ਇਹ ਪੁਸ਼ਟੀ ਹੋਈ ਕਿ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸੀ ਇਹ?
ਜਾਂ ਇਹ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸੀ, ਅਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਹੀ ਇਹ ਖ਼ਬਰ ਆ ਰਹੀ ਹੈ ਕਿ ਉਹਨਾਂ ਨੇ ਉਹ ਜਿਹੜਾ ਇਨਵੀਟੇਸ਼ਨ ਸੀ ਉਹ ਰਿਜੈਕਟ ਕਰਤਾ।
ਮੈਂ ਨਹੀਂ ਆਉਂਦਾ।
ਸੋ ਪਿਛਲੀ ਵਾਰ ਵੀ ਉਹ ਇਟਲੀ ਨਹੀਂ ਸੀ ਗਏ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਇਟਲੀ ਵੱਲੋਂ ਵੀ, ਅਤੇ ਉਹ ਗਏ ਨਹੀਂ ਸੀ
ਜੀ।
ਅਤੇ ਇਸ ਵਾਰ ਵੀ ਜਦੋਂ ਕੈਨੇਡਾ ਨੇ ਇਨਵੀਟੇਸ਼ਨ ਭੇਜਿਆ ਅਤੇ ਉਹਨਾਂ ਨੇ ਇਨਕਾਰ ਕਰਤਾ, ਇਹ ਵੀ ਸੂਤਰਾਂ ਦੇ ਹਵਾਲੇ ਤੋਂ ਹੀ ਖ਼ਬਰ ਆਈ ਹੈ। ਸੋ ਮੋਸਟ ਲਾਈਕਲੀ MBS ਨਹੀਂ ਆ ਰਹੇ
ਜੀ।
ਪਰ ਨਾਲ ਹੁਣ ਇਹ ਖ਼ਬਰ ਆ ਰਹੀ ਹੈ ਕਿ UAE ਨੂੰ ਵੀ ਕੈਨੇਡਾ ਵੱਲੋਂ ਸੱਦਾ ਭੇਜਿਆ ਗਿਆ, ਅਤੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਿਯੂ, ਉਹ ਕਹਿੰਦੇ ਸ਼ਾਇਦ ਆ ਜਾਣਗੇ।
ਅੱਛਾ ਜੀ।
ਤੇ ਇਹ ਵੀ ਅਨਅਫੀਸ਼ੀਅਲ ਹੀ ਆ, ਉਹਨਾਂ ਵੱਲੋਂ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਆਉਣਗੇ ਹੀ, ਪਰ ਮੰਨਿਆ ਜਾ ਰਿਹਾ ਕਿ ਉਹ ਆ ਜਾਣਗੇ।
ਅੱਛਾ, ਹੁਣ ਇੱਥੇ ਵਾਸੂ ਜੀ ਡੋਨਲਡ ਟਰੰਪ ਆ ਰਹੇ ਨੇ।
ਹਾਂਜੀ।
ਅਤੇ ਡੋਨਲਡ ਟਰੰਪ ਆਉਂਦੇ ਨੇ ਅਤੇ ਨਾਲ ਸਾਨੂੰ ਪਤਾ ਵੀ ਟ੍ਰੇਡ ਨੂੰ ਲੈ ਕੇ ਜਿਸ ਤਰ੍ਹਾਂ ਦੀ ਟੈਰਿਫ ਵਾਰ ਟਰੰਪ ਨੇ ਜੋ ਛੇੜੀ ਹੋਈ ਆ, ਹਾਲਾਂਕਿ ਜਿਹੜਾ ਮੇਨ ਰੇੜਕਾ ਸੀ ਟ੍ਰੇਡ ਦਾ ਉਹ ਚਾਈਨਾ ਨਾਲ ਸੀ, ਉਹਦੇ ਨਾਲ ਵੀ ਥੋੜ੍ਹੀ ਜਿਹੀ ਸਹਿਮਤੀ ਬਣੀ ਹੈ। ਕੱਲ੍ਹ ਜਿਹੜਾ ਟਰੰਪ ਨੇ ਕਿਹਾ ਵੀ 2 ਦਿਨਾਂ ਤੋਂ ਜਿਹੜੀ ਗੱਲਬਾਤ ਚੱਲਦੀ ਪਈ ਸੀ, ਯੂਰੋਪੀਅਨ ਮੁਲਕ ਸੀ ਕਿਤੇ ਗੱਲਬਾਤ?
ਲੰਡਨ 'ਤੇ,
ਲੰਡਨ 'ਚ ਸੀ। ਓਕੇ, ਉੱਥੇ ਜਿਹੜੀ ਗੱਲ ਚੱਲਦੀ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਤਾਂ ਜਿਹੜੇ ਚਾਈਨੀਜ਼ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਆ ਕੇ ਪੜ੍ਹਨ ਦੀ ਇਜਾਜ਼ਤ ਮਿਲੇਗੀ, ਕਿਉਂਕਿ ਉਹਦੇ ਉੱਪਰ ਰੋਕ ਲਗਾ ਦਿੱਤੀ ਸੀ ਟਰੰਪ ਨੇ। ਇਹਦੀ ਏਵਜ਼ ਦੇ ਵਿੱਚ, ਜਾਂ ਇਹ ਕਹਿ ਲਓ ਕਿ ਚਾਈਨਾ ਵੱਲੋਂ ਅਮਰੀਕਾ ਨੂੰ ਜਿਹੜੇ ਰੇਅਰ ਅਰਥ ਮਿਨਰਲਸ ਨੇ ਉਹ ਸਪਲਾਈ ਕੀਤੇ ਜਾਣਗੇ, ਪਰ ਚਾਈਨਾ ਨੇ ਸ਼ਰਤ ਇਹ ਰੱਖੀ ਹੈ ਵੀ 6-6 ਮਹੀਨੇ ਦਾ ਹੀ ਲਾਇਸੈਂਸ ਆ ਉਹ, ਇੱਕ ਤਰੀਕੇ ਨਾਲ ਵੀ ਹਰ 6 ਮਹੀਨਿਆਂ ਬਾਅਦ ਉਸ ਗੱਲ ਨੂੰ ਰਿਵਿਊ ਕੀਤਾ ਜਾਏਗਾ। ਸੋ ਚਾਈਨਾ ਨਾਲ ਥੋੜ੍ਹੀ ਜਿਹੀ ਇਹ ਸਹਿਮਤੀ ਬਣੀ ਆ। ਗੱਲ ਹੁਣ ਹੈਗੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵੀ, ਕਿਉਂਕਿ ਕੈਨੇਡਾ ਦੇ ਉੱਪਰ ਵੀ ਟਰੰਪ ਨੇ ਕਈ ਟੈਰਿਫ ਲਾਏ, ਕਈ ਤਰ੍ਹਾਂ ਦੇ ਵਿੱਚੋਂ ਕਾਰਵਾਊਟਸ ਨੇ, ਫਿਰ ਪਿਛਲੇ ਦਿਨੀ ਸਟੀਲ ਅਤੇ ਅਲੂਮੀਨੀਅਮ 'ਤੇ ਲੱਗੇ ਟੈਰਿਫਸ ਨੂੰ 25% ਤੋਂ ਵਧਾ ਕੇ 50% ਕਰਤਾ। ਬਿਹਾਈਂਡ ਦਾ ਸੀਨਸ ਕਾਫੀ ਕੰਮ ਚੱਲਦਾ ਪਿਆ ਬਿਟਵੀਨ ਦੀ ਕੈਨੇਡੀਅਨ ਅਥਾਰਟੀਜ਼ ਐਂਡ ਦਾ US ਅਥਾਰਟੀਜ਼।
ਯਾ ਸੋ ਪਹਿਲਾਂ ਅਸੀਂ ਕੈਨੇਡਾ US ਦੀ ਟ੍ਰੇਡ ਬਾਰੇ ਗੱਲ ਕਰ ਲਈਏ ਕਿ ਪਹਿਲਾਂ G7 ਬਾਰੇ ਗੱਲ ਕਰ,
ਆਈ ਥਿੰਕ ਪਹਿਲਾਂ ਜੇ ਇੱਧਰ ਨੂੰ ਆਈ ਗਿਆ ਤਾਂ ਟ੍ਰੇਡ ਦੀ ਗੱਲ ਕਰ
ਬਾਰੇ ਗੱਲ ਕਰ ਲਈ। ਸੋ ਕੈਨੇਡਾ US ਦੀਆਂ ਜਿਹੜੀਆਂ ਦੱਸਿਆ ਜਾ ਰਿਹਾ ਪਿਛਲੇ ਕਾਫੀ ਸਮੇਂ ਤੋਂ ਕਿ ਡਾਇਰੈਕਟ ਟਾਕਸ ਆਪਸ ਦੇ ਵਿੱਚ ਚੱਲ ਰਹੀਆਂ ਨੇ ਪ੍ਰਧਾਨ ਮੰਤਰੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਰੂਟੀਨ ਦੇ ਵਿੱਚ, ਕਹਿੰਦੇ ਹੁਣ ਡਾਇਰੈਕਟ ਟਾਕਸ ਕਰ ਰਹੇ ਨੇ। ਤੇ ਇਹ ਵੀ ਗੱਲਾਂ ਆਈਆਂ ਸਨ ਕਿ ਇਹਨਾਂ ਡਾਇਰੈਕਟ ਟਾਕਸ ਦੇ ਵਿੱਚ ਮੈਕਸੀਕੋ ਸ਼ਾਮਲ ਨਹੀਂ ਹੈ, ਇਹ ਗੱਲ ਸਪਸ਼ਟ ਕੀਤੀ ਗਈ ਸੀ। ਇਹ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਹਦੇ ਸੰਬੰਧ ਵਿੱਚ ਕੱਲ੍ਹ ਸੂਤਰਾਂ ਦੇ ਹਵਾਲੇ ਤੋਂ ਖ਼ਬਰਾਂ ਆਈਆਂ ਕਿ ਕੁਝ ਡਾਕੂਮੈਂਟਸ ਵੀ ਐਕਸਚੇਂਜ ਕੀਤੇ ਗਏ ਨੇ। ਇਹ ਜਿਹੜੇ ਡਾਕੂਮੈਂਟਸ ਨੇ ਇਹ ਇਸ ਇੱਕ ਸੰਭਾਵੀ ਟ੍ਰੇਡ ਡੀਲ ਦੇ ਨਾਲ ਸੰਬੰਧਿਤ ਨੇ, ਪਰ ਟ੍ਰੇਡ ਡੀਲ ਦਾ ਡਰਾਫਟ ਨਹੀਂ ਹੈਗੇ। ਇੱਦਾਂ ਨਹੀਂ ਕਿ ਟ੍ਰੇਡ ਡੀਲ ਜਿਹੜੀ ਆ ਉਹਦਾ ਮਸੌਦਾ ਤਿਆਰ ਹੋ ਗਿਆ ਤੇ ਉਹ ਆਪਸ ਦੇ ਵਿੱਚ ਹੁਣ ਉਹਦਾ ਡਰਾਫਟ ਜਿਹੜਾ ਇੱਕ ਐਕਸਚੇਂਜ ਕੀਤਾ ਗਿਆ ਵੀ ਇਹੀ ਡੀਲ ਹੋਏਗੀ। ਟਰਮਸ ਆਫ ਅਗਰੀਮੈਂਟ ਜਿਹੜੇ ਨੇ ਸੰਭਾਵੀ ਤੌਰ ਤੇ ਉਹ ਐਕਸਚੇਂਜ ਕੀਤੇ ਗਏ ਨੇ।
ਡਾਕੂਮੈਂਟ ਕਹਿੰਦੇ 5 ਸਫ਼ਿਆਂ ਤੋਂ ਵੀ ਛੋਟਾ ਹੈ।
ਹਾਂ, ਕਿ ਜਿਹੜੀ ਸੰਭਾਵੀ ਟ੍ਰੇਡ ਡੀਲ ਹੈ ਦੋਨੋਂ ਮੁਲਕਾਂ ਦੇ ਵਿਚਕਾਰ ਜਿਹੜਾ ਕੋਈ ਅਗਰੀਮੈਂਟ ਹੋਏਗਾ ਉਹ ਕਿਸ ਆਧਾਰ ਤੇ ਹੋਏਗਾ, ਉਹਦੀਆਂ ਟਰਮਸ ਆਫ ਰੈਫਰੈਂਸ ਕੀ ਹੋਣਗੀਆਂ। ਸੋ ਉਹ ਉਹਦੇ ਉੱਤੇ ਕਹਿੰਦੇ ਕੋਈ ਸਹਿਮਤੀ ਬਣੀ ਸ਼ਾਇਦ ਕਿ ਇਹਨਾਂ ਨੇ ਆਪਸ 'ਚ ਕੁਝ ਡਾਕੂਮੈਂਟਸ ਐਕਸਚੇਂਜ ਕੀਤੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਸਾਰੀਆਂ ਖ਼ਬਰਾਂ ਨੇ ਕਿ ਇਹ ਜੋ ਟ੍ਰੇਡ ਡੀਲ ਦੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ ਅਮਰੀਕਾ ਕਈ ਚੀਜ਼ਾਂ ਸਾਡੇ ਕੋਲੋਂ ਐਕਸਪੈਕਟ ਕਰ ਰਿਹਾ। ਇੱਕ ਤਾਂ ਹੈ ਕਿ ਜਿਹੜਾ ਗੋਲਡਨ ਡੋਮ ਪ੍ਰੋਜੈਕਟ ਆ ਵੀ ਕੈਨੇਡਾ ਉਹਦੇ ਵਿੱਚ ਪਾਰਟਿਸਿਪੇਟ ਕਰੇ।
ਟਰੰਪ ਨੇ ਪਿਛਲੇ ਦਿਨ ਕਿਹਾ 61 ਬਿਲੀਅਨ ਡਾਲਰ ਕਹਿੰਦੇ ਕੈਨੇਡਾ ਦਊਗਾ।
ਹਾਂਜੀ, ਤੇ ਦੂਸਰਾ ਉਹਦੇ ਵਿੱਚ ਇਹ ਹੈ ਕਿ ਕੈਨੇਡਾ, ਸੋ ਇਹ ਗੱਲ ਪੀਟ ਹੋਕਸਟਰਾ ਨੇ ਕੀਤੀ ਹੈ ਜਿਹੜੇ ਅੰਬੈਸਡਰ ਨੇ ਅਮਰੀਕਾ ਦੇ ਅੰਬੈਸਡਰ ਇਨ ਕੈਨੇਡਾ।
ਹਾਂਜੀ,
ਸੋ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਬੜਾ ਵਧੀਆ ਹੋਏਗਾ ਕਿ ਕੈਨੇਡਾ ਦੇ ਨਾਰਥ ਦੇ ਵਿੱਚ ਦੋਨੋਂ ਮੁਲਕਾਂ ਦੇ ਜੁਆਇੰਟ ਬੇਸਿਸ ਹੋਣ, ਮਿਲਟਰੀ ਬੇਸਿਸ। ਸੋ ਕੀ ਕੋਈ ਇੱਦਾਂ ਦੀ ਵੀ ਐਕਸਪੈਕਟੇਸ਼ਨ ਹੈ ਅਮਰੀਕਾ ਦੀ? ਇੱਕ ਪਹਿਲਾਂ ਵੀ ਗੱਲ ਆ ਚੁੱਕੀ ਹੈ ਕਿ US ਸਾਡੇ ਕ੍ਰਿਟੀਕਲ ਮਿਨਰਲਸ ਦੇ ਵਿੱਚ ਜ਼ਿਆਦਾ ਐਕਸੈਸ ਚਾਹੁੰਦਾ ਹੈ। ਸੋ ਇਹ ਵੀ ਹੋ ਸਕਦਾ ਕਿ ਆਪਸ ਦੇ ਵਿੱਚ ਡਿਸਕਸ ਕੀਤਾ ਜਾਵੇ। ਇੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਕੈਨੇਡਾ ਅਮਰੀਕਾ ਦੀ ਮਦਦ ਕਰੇ ਚੀਨ ਦਾ ਟਾਕਰਾ ਕਰਨ ਦੇ ਵਿੱਚ, ਕਿ ਚਾਈਨਾ ਨੂੰ ਕਾਊਂਟਰ ਕਰਨ ਦੇ ਵਿੱਚ ਕੈਨੇਡਾ ਜ਼ਿਆਦਾ ਮਦਦ ਕਰੇ। ਸੋ ਇਹ ਖਾਸ ਤੌਰ ਤੇ ਕਹਿੰਦੇ ਗੱਲ ਸੰਬੰਧਿਤ ਹੋ ਸਕਦੀ ਹੈ ਸਟੀਲ ਤੇ ਅਲੂਮੀਨੀਅਮ ਡੰਪਿੰਗ ਦੇ ਨਾਲ, ਕਿ ਚਾਈਨਾ ਵੱਲੋਂ ਕੀਤੀ ਜਾਂਦੀ ਡੰਪਿੰਗ ਦੇ ਖਿਲਾਫ ਕੈਨੇਡਾ ਕੋਈ ਐਕਸ਼ਨ ਲਵੇ।
ਪਰ ਕੈਨੇਡਾ ਨੇ ਵੀ ਤੇ ਚਾਈਨੀਜ਼ ਸਟੀਲ
ਅਲੂਮੀਨੀਅਮ ਤੇ ਟੈਰਿਫ ਲਗਾ ਕੇ, ਸੋ ਉਹਨੂੰ ਕੋਈ ਹੋਰ ਮੇਬੀ ਉਹਦੇ ਵਿੱਚ ਕੋਈ ਐਸਕਲੇਸ਼ਨ, ਜਾਂ ਅਸੀਂ ਮਤਲਬ ਥੋੜੇ ਜਿਹੇ ਹੋਰ ਆਪਣੀ ਵਫਾਦਾਰੀ ਸਾਬਤ ਕਰੀਏ ਅਮਰੀਕਾ ਨੂੰ ਕਿ ਤੁਹਾਡੇ ਨਾਲ ਖੜੇ ਹਾਂ ਜੀ, ਚੀਨ ਦੇ ਅਸੀਂ ਖਿਲਾਫ ਹੀ ਹਾਂ। ਸੋ ਇਸ ਤਰ੍ਹਾਂ ਦੀ ਕੋਈ ਐਕਸਪੈਕਟੇਸ਼ਨ ਹੈ ਕੈਨੇਡਾ ਦੀ, ਅਮਰੀਕਾ ਦੀ ਫਰੋਮ ਕੈਨੇਡਾ।
ਫੈਰੀਜ਼ ਤਾਂ ਚਾਈਨਾ ਤੋਂ ਬਣ ਕੇ ਆਉਣੀਆਂ ਜਿਹੜੀਆਂ 4 BC ਫੈਰੀਜ਼ ਦੀਆਂ, ਚਲੋ ਉਹ ਲੈਦੀ ਸਟੋਰੀ ਆ, ਪਰ ਓਕੇ।
ਹੁਣ ਇਹ ਕਿਹਾ ਜਾ ਰਿਹਾ ਜਿਹੜੀ ਗੱਲਬਾਤ ਇਸ ਵੇਲੇ ਚੱਲ ਰਹੀ ਆ, ਦਿਸ ਇਜ਼ ਪ੍ਰੋਬੇਬਲੀ ਦ ਫਸਟ ਫੇਜ਼ ਆਫ ਸੱਚ ਟਾਕਸ।
ਹਾਂ, ਇਹਦੇ ਵਿੱਚ ਨਾ ਕਈ ਦੇਖੋ ਹਾਈਪੋਥੈਟੀਕਲ ਸਿਨੈਰੀਓਜ਼ ਨੇ ਆਮ ਤੌਰ 'ਤੇ ਇਹਨਾਂ ਨੈਗੋਸੀਏਸ਼ਨ ਦੇ ਵਿੱਚ ਹੁੰਦਾ ਨਾ ਵੀ ਜੇ ਐਂ ਕਰ ਲਈਏ ਤਾਂ ਐਂ ਹੋ ਸਕਦਾ, ਜੇ ਐਂ ਕਰ ਲਈਏ ਤਾਂ ਐਂ ਹੋ ਸਕਦਾ। ਸੋ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮਨ ਘੜਾਂਤ ਅਜੇ ਸਿਨੈਰੀਓਜ਼ ਨੇ ਜਿਨ੍ਹਾਂ ਦੇ ਵਿੱਚੋਂ ਕਿਹੜੀ ਗੱਲ ਸਿੱਧੀ ਪੈਂਦੀ ਆ ਉਹ ਅਜੇ ਕੁਝ ਪਤਾ ਨਹੀਂ। ਐਂਡ ਅਗੇਨ, ਕਿਉਂਕਿ ਇਹ ਸੂਤਰਾਂ ਦੇ ਹਵਾਲੇ ਤੋਂ ਆਉਂਦੀ ਖਬਰ ਆ, ਇਹਦੇ ਨਾਲ ਇਹ ਵੀ ਗੱਲ ਮੰਨੀ ਜਾ ਰਹੀ ਹੈ ਵੀ ਇਹ ਉਮੀਦ ਨਾ ਰੱਖੀ ਜਾਵੇ ਕਿ ਭਾਵੇਂ ਇਹ ਵਰਕਿੰਗ ਡਾਕੂਮੈਂਟ ਬੈਕ ਐਂਡ ਫੋਰਥ ਹੋ ਰਿਹਾ ਪਿਛਲੇ ਦਿਨਾਂ ਤੋਂ, ਪਰ ਇਸ G7 ਸਮਿਟ ਦੌਰਾਨ ਟ੍ਰੇਡ ਨੂੰ ਲੈ ਕੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਬਣ ਜਾਣੀ ਉਹਦੇ ਕੋਈ ਆਸਾਰ ਨਹੀਂ ਹੈਗੇ।
ਗੱਲਾਂ ਜਿਹੜੀ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ, ਕਈ ਕਹਿ ਰਹੇ ਨੇ ਕਿ ਹੋ ਸਕਦਾ ਕਿ ਕੋਈ ਅਨਾਊਂਸਮੈਂਟ ਕਰ ਹੀ ਦਿੱਤੀ ਜਾਵੇ ਦੋਨੋਂ ਮੁਲਕਾਂ ਵੱਲੋਂ, ਕਿ ਕੋਈ ਹੁੰਦਾ ਨਹੀਂ ਕਿ ਇੱਕ ਪ੍ਰੀਕਰਸਰ ਅਨਾਊਂਸਮੈਂਟ ਕਿ ਜੀ ਅਸੀਂ ਗੱਲਬਾਤ ਕਰ ਰਹੇ ਹਾਂ, ਤੇ ਬਹੁਤ ਇੰਨਾ ਹੀ ਜੇ ਡੋਨਲਡ ਟਰੰਪ ਤੇ ਮਾਰ ਕਾਰਨੀ ਇਕੱਠੇ ਖੜੇ ਹੋ ਕੇ ਕਹਿ ਦਿੰਦੇ ਆ ਕਿ ਜੀ ਸਾਡੇ ਆਪਸ ਦੇ ਵਿੱਚ ਅਗਰੀਮੈਂਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਤੇ ਬਹੁਤ ਜਲਦ ਅਸੀਂ ਕੋਈ ਵੱਡਾ ਐਲਾਨ ਕਰਾਂਗੇ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਅਨਾਊਂਸਮੈਂਟ ਹੀ ਹੋਏਗੀ। ਸੋ ਕਈ ਅਸਾਰ ਇੱਦਾਂ ਦੇ ਕਿ ਮੰਨੇ ਜਾ ਰਹੇ ਨੇ ਵੀ G7 ਤੇ ਵੀ ਕੋਈ ਇੱਦਾਂ ਦੀ ਅਨਾਊਂਸਮੈਂਟ ਹੋ ਸਕਦੀ ਹੈ।
ਇੱਕ ਸੂਤਰ ਨੇ ਇਹ ਵੀ ਗੱਲ ਕਹੀ ਆ ਕਿ ਜਨਰਲੀ ਓਵਰਆਲ ਜੇ ਦੇਖਿਆ ਜਾਵੇ ਕੈਨੇਡਾ US ਵਿਚਕਾਰ ਜਿਹੜੀ ਵੀ ਆ ਟ੍ਰੇਡ ਨੂੰ ਲੈ ਕੇ ਗੱਲਬਾਤ ਨੈਗੋਸੀਏਸ਼ਨ ਚੱਲ ਰਹੀ ਆ ਉਹ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਚੱਲਦੀ,
ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਆ। ਬਟ ਐਟ ਦ ਸੇਮ ਟਾਈਮ ਅਮਰੀਕਾ ਇਸ ਵੇਲੇ ਘੱਟੋ ਘੱਟ 20 ਮੁਲਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਨੈਗੋਸੀਏਸ਼ਨਸ ਕਰ ਰਿਹਾ। ਸੋ ਸਾਡੇ ਵਾਸਤੇ ਉਹਨਾਂ ਦੇ ਕੋਲ ਕਿੰਨਾ ਕੁ ਸਮਾਂ ਤੇ ਸਾਨੂੰ ਕਿੰਨੀ ਕੁ ਜਲਦੀ ਉਹ ਮਤਲਬ ਫਾਸਟ ਟਰੈਕ ਕਰਕੇ ਜਾਂ ਸਾਨੂੰ ਪ੍ਰਾਇੋਰਟੀ ਬੇਸਿਸ ਤੇ ਕੀ ਉਹ ਪ੍ਰੋਸੈਸ ਕਰਨਗੇ, ਸੋ ਦੈਟ ਰਿਮੇਨਸ ਟੂ ਬੀ ਸੀਨ। ਪਰ G7 ਸਮਿਟ ਕਹਿੰਦੇ ਵੀ ਕੈਟਲਿਸਟ ਦੀ ਭੂਮਿਕਾ ਅਦਾ ਕਰ ਸਕਦਾ ਕਿ ਉਹਦੇ ਕਰਕੇ ਸ਼ਾਇਦ ਥੋੜਾ ਜਿਹਾ ਅਸੀਂ ਉਸ ਲਿਸਟ ਦੇ ਵਿੱਚ ਅੱਗੇ ਆ ਜਾਈਏ। ਜੇ ਹੁਣ ਕੈਨੇਡਾ ਜਾ ਹੀ ਰਹੇ ਨੇ, ਜੇਕਰ ਡੋਨਲਡ ਟਰੰਪ ਜੇ ਦੇਖਿਆ ਜਾਵੇ, ਡੋਨਲਡ ਟਰੰਪ 20 ਜਨਵਰੀ ਤੋਂ ਰਾਸ਼ਟਰਪਤੀ ਬਣੇ ਨੇ, ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾਂ ਇੰਨਾ ਵੱਡਾ ਇੱਕ ਇੰਟਰਨੈਸ਼ਨਲ ਸਮਿਟ ਹੈ ਜਿਹਦੇ ਵਿੱਚ ਇੰਨਾ ਵੱਡਾ ਇਸ ਪੱਧਰ ਦਾ G7 ਜਿਹਦੇ ਵਿੱਚ ਡੋਨਲਡ ਟਰੰਪ ਆ ਰਹੇ ਨੇ ਤੇ ਉਹ ਕੈਨੇਡਾ ਦੇ ਵਿੱਚ ਹੋ ਰਿਹਾ ਤੇ ਸੋ ਕੈਨੇਡਾ ਨੂੰ ਉਹਦਾ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਉਹਦਾ ਲਾਹਾ ਲੈਣ ਦੀ
ਜੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਵੀ ਕੋਈ ਵਰਲਡ ਲੀਡਰ ਜਾਂ ਟਰੰਪ ਨੂੰ ਆਪ ਆ ਕੇ ਮਿਲੇ ਨੇ ਜਾਂ ਟਰੰਪ ਜਿਵੇਂ ਸਾਊਦੀ ਅਰੇਬੀਆ ਗਏ ਸੀ ਜਾਂ ਮਿਡਲ ਈਸਟ ਗਏ ਸੀ ਉੱਥੇ ਆਪ ਜਾ ਕੇ ਇਹਨਾਂ ਨੇ ਮੁਲਾਕਾਤਾਂ ਕੀਤੀਆਂ ਨੇ ਉਹਦੇ ਵਿੱਚ ਮਲਟੀਪਲ ਵੱਖੋ ਵੱਖਰੇ ਮੁਲਕਾਂ ਦੇ ਲੀਡਰਸ ਨਾਲ ਇੱਕੋ ਸਮੇਂ ਹੋਣੀ ਬੈਠਕ ਉਹ ਹੁਣ ਪਹਿਲੀ ਵਾਰ ਹੋ ਰਿਹਾ ਯੂਅਰ ਵੈਰੀ ਰਾਈਟ ਟੂ ਪੁਆਇੰਟ ਦੈਟ ਆਊਟ ਵਾਸੂ ਜੀ ਅਤੇ ਦੂਜੀ ਗੱਲ ਇਹ ਵੀ ਆ ਦੇਖੋ ਟਰੰਪ ਜਦੋਂ 2018 ਦੇ ਵਿੱਚ G7 ਸਮਿਟ ਉਦੋਂ ਵੀ ਕੈਨੇਡਾ 'ਚ ਹੋਇਆ ਸੀ ਇੱਕ ਸਭ ਤੋਂ ਵੱਡਾ ਚੈਲੇਂਜ ਨਾ ਇਹ ਹੋਣਾ ਕਿ ਜਿਹੜਾ ਵੀ ਕੋਈ ਜੁਆਇੰਟ ਕਮਿਊਨੀਕੇ ਜਾਰੀ ਕਰਨਾ ਹੁੰਦਾ ਉਹਦੇ ਵਿੱਚ ਕੀ ਸਹਿਮਤੀ ਬਣਾ ਸਕਣਗੇ ਕਿ ਨਹੀਂ ਕਿਉਂਕਿ ਕਿਸੇ ਵੀ ਐਤਕੀ ਜਿਹੜੇ ਜੀਓਪੋਲੀਟੀਕਲ ਮਾਮਲੇ ਨੇ ਇੰਟਰਨੈਸ਼ਨਲ ਇਸ਼ੂਜ਼ ਨੇ ਟਰੰਪ ਤਾਂ ਵੈਸੇ ਹੀ ਬਹੁਤ ਜ਼ਿਆਦਾ ਅਥਰਾ ਸੁਭਾਅ ਐਤਕੀ ਚੱਕੀ ਫਿਰਦੇ ਨੇ ਸੋ ਐਤਕੀ ਕੋਈ ਵੀ ਸਹਿਮਤੀ ਅਤੇ ਜੁਆਇੰਟ ਕਮਿਊਨੀਕੇ ਜਾਰੀ ਕਰ ਸਕਣਾ ਉਹ ਬੜਾ ਵੱਡੀ ਚੁਣੌਤੀ ਹੋਣੀ
ਇਹ ਕਿਹਾ ਜਾ ਰਿਹਾ ਵਿਜੇ ਜੀ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਹੈ ਕਿ ਇਸ ਵਾਰ ਹੋ ਸਕਦਾ ਕਿ ਉਸ ਕਨਵੈਨਸ਼ਨ ਨੂੰ ਤੋੜ ਹੀ ਦਿੱਤਾ ਜਾਏ ਕਿ ਜੁਆਇੰਟ ਸਟੇਟਮੈਂਟ ਕੋਈ ਜਾਰੀ ਹੀ ਨਾ ਕੀਤੀ ਜਾਏ ਇਸ ਵੇਲੇ ਕਹਿੰਦੇ ਵੀ ਸੰਭਾਵਨਾ ਇਹ ਹੈ ਕਿ ਕੈਨੇਡਾ ਵੱਲੋਂ ਇੱਕ G7 ਚੇਅਰ ਸਟੇਟਮੈਂਟ ਇਸ਼ੂ ਕੀਤੀ ਜਾਵੇ
ਅੱਛਾ ਜੀ
ਜੁਆਇੰਟ ਸਟੇਟਮੈਂਟ ਤੇ ਕਹਿੰਦੇ ਕੋਈ ਜ਼ਿਆਦਾ ਜ਼ੋਰ ਪਾਉਣਾ ਹੀ ਨਹੀਂ
ਸਾਰਿਆਂ ਦੇ ਬਿਆਨ ਲਿਖ ਦਿਓ ਉਹਦੇ ਚ
ਹਾਂ G7 ਚੇਅਰ ਦੀ ਸਟੇਟਮੈਂਟ
ਸਿਰਫ ਕੈਨੇਡਾ
ਵੱਲੋਂ ਹੀ ਸਟੇਟਮੈਂਟ ਹੋਏਗੀ ਮਾਰਕਾ ਦੀ ਵੱਲੋਂ ਹੀ
ਰਾਈਟ
ਕਿ ਕੋਈ ਉਹ ਕਹਿੰਦੇ ਵੀ ਸੋ ਇਹਦੇ ਵਿੱਚ ਉਹਦਾ ਤਰਕ ਕੀ ਦਿੱਤਾ ਜਾ ਰਿਹਾ ਕਿ ਮਾਰਕ ਕਾਰਨੀ ਕੈਨੇਡਾ ਇਹ ਚਾਹੁੰਦਾ ਕਿ ਜਿਹੜੀਆਂ ਮੀਟਿੰਗਸ ਹੋਣ ਜਿਹੜੀ ਕੋਈ ਸਮਿਟ ਹੋਵੇ ਉਹਦੇ ਵਿੱਚ ਫਰੈਂਕ ਡਿਸਕਸ਼ਨਸ ਹੋ ਸਕਣ ਕਿ ਆਮ ਤੌਰ ਤੇ ਜਿਹੜੀਆਂ ਕਨਵੈਨਸ਼ਨਸ ਨੇ ਭਾਵੇਂ G20 ਹੋਵੇ G7 ਹੋਵੇ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ COP26 ਜਿਹੜਾ ਸਮਿਟ ਹੁਣ COP30 ਹੋਣਾ ਬ੍ਰਾਜ਼ੀਲ ਦੇ ਵਿੱਚ ਉਹਦੇ ਵਾਸਤੇ ਮਾਰਕ ਕਾਰਨੀ ਨੂੰ ਇਨਵੀਟੇਸ਼ਨ ਭੇਜਿਆ ਬ੍ਰਾਜ਼ੀਲ ਨੇ ਸੋ ਜਿਹੜੇ ਇੱਦਾਂ ਦੇ ਸਮਿਟ ਹੁੰਦੇ ਨੇ ਇਹਨਾਂ ਦੇ ਇਹ ਸਾਰੇ ਜਿਹੜੇ 2-3-4 ਦਿਨਾਂ ਦੇ ਸਮਿਟ ਹੁੰਦੇ ਆ ਇਸੇ ਕੰਮ ਦੇ ਵਿੱਚ ਜ਼ਾਇਆ ਹੋ ਜਾਂਦੇ ਆ ਕਿ ਜੀ ਸਾਰਿਆਂ ਦੀ ਸਹਿਮਤੀ ਬਣਾ ਲਈ ਜਾਏ ਕਿ ਜਿਹੜੀ ਇਸ ਸਮਿਟ ਦੇ ਅੰਤ ਤੇ ਅਸੀਂ ਜੁਆਇੰਟ ਸਟੇਟਮੈਂਟ ਜਾਰੀ ਕਰਨੀ ਉਹ ਪੋਸੀਬਲ ਹੋ ਸਕੇ
ਦੈਟ ਇਜ਼ ਵੈਰੀ ਕਰੈਕਟ
ਉਸ ਚੱਕਰ ਦੇ ਵਿੱਚ ਕੋਈ ਕੰਮ ਹੀ ਨਹੀਂ ਹੋ ਪਾਉਂਦਾ
ਯੈਸ
ਇਸ ਵਾਰ ਕਹਿੰਦੇ ਵੀ ਸ਼ਾਇਦ ਉਸ ਕਨਵੈਨਸ਼ਨ ਨੂੰ ਤੋੜ ਦਿੱਤਾ ਜਾਵੇ ਇਸ ਉਮੀਦ ਦੇ ਨਾਲ ਕਿ ਜਿਹੜੀਆਂ ਡਿਸਕਸ਼ਨਸ ਹੋਣ ਜੋ 2-3 ਦਿਨ ਕੰਮ ਚੱਲਣਾ ਕਿਉਂਕਿ ਕੰਮ ਹੋ ਸਕੇ
ਕਰੈਕਟ
ਇਹ ਨਹੀਂ ਵੀ ਹਾਂ ਵੀ ਸਹਿਮਤੀ ਬਣਾਉਣੀ ਜੀ ਸਹਿਮਤੀ ਬਣਾਉਣੀ ਤੇ ਕੋਈ ਨਵੀਂ ਗੱਲ ਹੋਵੇ ਨਾ
ਇਹ ਠੀਕ ਆ ਕਈ ਵਾਰੀ ਹੁੰਦਾ ਕੀ ਹੈ ਜਿਹੜੀਆਂ ਕਨਵੈਨਸ਼ਨ ਹੁੰਦੀਆਂ ਕਿਉਂਕਿ 2 ਦਿਨ ਤਾਂ ਚੱਲਣੀਆਂ 15-16-17 ਦਿਨ 3 ਦਿਨ ਚੱਲਣ ਵਾਲੀ ਕਨਵੈਨਸ਼ਨ ਦੇ ਵਿੱਚ ਨਾ ਜਿਹੜਾ ਪਹਿਲਾ ਦਿਨ ਦੀ ਸ਼ਾਮ ਤੱਕ ਇਹੋ ਜਿਹੀ ਖ਼ਬਰ ਆਉਣ ਲੱਗ ਜਾਂਦੀ ਆ ਵੀ ਜੀ ਕੋਈ ਸਹਿਮਤੀ ਨਹੀਂ ਬਣ ਪਾ ਰਹੀ ਜਾਂ ਅਗਲੇ ਦਿਨ ਦੀ ਦੁਪਹਿਰ ਤੱਕ ਜਦੋਂ 50 ਕਾਨਫਰੰਸ ਨਿਕਲੀ ਹੁੰਦੀ ਆ ਉਹ ਤੋਂ ਬਾਅਦ ਖ਼ਬਰਾਂ ਦਾ ਇੱਕ ਇਹੋ ਜਿਹਾ ਸਰਕਲ ਚੱਲਦਾ ਕਿ ਜੀ ਆਹ ਬੈਕ ਐਂਡ ਫੋਰਥ ਹੋ ਰਿਹਾ ਜੁਆਇੰਟ ਸਟੇਟਮੈਂਟ ਇਸ ਮੁੱਦੇ ਤੇ ਰਜ਼ਾਮੰਦੀ ਨਹੀਂ ਬਣ ਰਹੀ ਫਲਾਣੇ ਮੁੱਦੇ ਤੇ ਰਜ਼ਾਮੰਦੀ ਨਹੀਂ ਬਣ ਰਹੀ ਤੇ ਜਦੋਂ ਡੋਨਲਡ ਟਰੰਪ ਵਰਗਾ ਲੀਡਰ G7 ਸਮਿਟ ਅਮਰੀਕਾ ਦੇ ਰਾਸ਼ਟਰਪਤੀ ਨੇ ਆਉਣਾ ਹੀ ਆ ਪਰ ਜੇ ਅੱਗੇ ਹੋਵੇ ਉਹ ਡੋਨਲਡ ਟਰੰਪ ਵਰਗਾ ਬੰਦਾ ਉਹਨੂੰ ਕਿਸੇ ਵੀ ਗੱਲ ਤੇ ਮਨਾਉਣਾ ਹੋਵੇ ਮੁਸ਼ਕਲ ਅੱਛਾ ਇਹ ਵੀ ਨਹੀਂ ਨਾ ਪਤਾ ਤੁਸੀਂ ਕੋਈ ਜੁਆਇੰਟ ਸਟੇਟਮੈਂਟ ਜਾਰੀ ਕਰਾ ਲਓ ਟਰੰਪ ਨੇ ਵਾਪਸ ਜਾਣ ਦੇ ਜਹਾਜ਼ ਤੋਂ ਕੀ ਲਿਖ ਦੇਣਾ ਜਾਂ ਕਿਹੜਾ ਬਿਆਨ ਦੇ ਦੇਣਾ
ਐਂਡ ਹੋ ਕੀ ਰਿਹਾ ਪਿਛਲੇ ਕਈ ਸਾਲਾਂ ਤੋਂ ਕਿ ਜਿਹੜੇ ਇਸ ਤਰ੍ਹਾਂ ਦੀਆਂ ਕਨਵੈਨਸ਼ਨਸ ਹੁੰਦੀਆਂ ਨੇ ਸਮਿਟਸ ਹੁੰਦੇ ਨੇ ਪਹਿਲੇ ਦਿਨ ਦੂਜੇ ਦਿਨ ਹੀ ਉਹ ਜਿਹੜੇ ਬਿਆਨ ਨੇ ਉਹਨਾਂ ਬਾਰੇ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਡਰਾਫਟ ਹੋਣੇ ਸ਼ੁਰੂ ਹੋ ਜਾਂਦੇ ਆ ਜੇ ਤੁਸੀਂ ਉਹ ਜੁਆਇੰਟ ਸਟੇਟਮੈਂਟ ਪਹਿਲੇ ਦਿਨ ਹੀ ਡਰਾਫਟ ਕਰੀ ਬੈਠੇ ਹੋ ਦੈਨ ਵਟ ਡੂ ਯੂ ਐਕਸਪੈਕਟ ਆਊਟ ਆਫ ਦਾ ਸੈਕਿੰਡ ਐਂਡ ਥਰਡ ਡੇ
ਕਰਨਾ ਕੀ ਹੈ
ਉੱਥੇ ਫਿਰ ਕਰਨਾ ਕੀ ਆ ਉੱਥੇ ਫਿਰ ਸਿਰਫ ਐਵੇਂ ਫੋਟੋ ਆਪਸ ਹੀ ਹੁੰਦੇ ਆ ਜਿਹੜੀ ਮੀਟਿੰਗ ਹੋਈ ਜਿਹੜੇ ਇਸ਼ੂਜ਼ ਨੇ ਆਊਟਸਟੈਂਡਿੰਗ ਇਸ਼ੂਜ਼ ਉਹਨਾਂ ਤੇ ਡਿਸਕਸ਼ਨ ਹੋਈ ਬਹੁਤ ਵਧੀਆ ਗੱਲਬਾਤ ਹੋਈ ਸੋ ਇਹ ਦੱਸਿਆ ਜਾ ਰਿਹਾ ਕਹਿੰਦੇ ਵੀ ਇਸ ਸਮਿਟ ਦੌਰਾਨ ਵੀ ਪਹਿਲੀ ਗੱਲ ਤਾਂ ਇਹ ਕਿ ਜੁਆਇੰਟ ਸਟੇਟਮੈਂਟ ਕੋਈ ਸ਼ਾਇਦ ਜਾਰੀ ਨਾ ਕੀਤੀ ਜਾਵੇ G7 ਚੇਅਰ ਸਟੇਟਮੈਂਟ ਆਵੇ ਦੂਜਾ ਜਿਹੜੀਆਂ ਕੋਈ ਕਲੋਜ਼ ਡੋਰ ਮੀਟਿੰਗਸ ਹੋਣ ਉਹਨਾਂ ਮੀਟਿੰਗਸ ਤੋਂ ਬਾਅਦ ਵੀ ਸਮਰੀਜ਼ ਜਿਹੜੀਆਂ ਨੇ ਇਹਨਾਂ ਸਮਿਟਸ ਦੇ ਵਿੱਚ ਪਬਲਿਸ਼ ਕੀਤੀਆਂ ਜਾਂਦੀਆਂ ਵੀ ਜੀ ਫਲਾਨੀ ਆ ਕਲੋਜ਼ ਡੋਰ ਮੀਟਿੰਗ ਹੋਈ ਇਸ ਸੈਸ਼ਨ ਦੌਰਾਨ ਇਹਨਾਂ ਇਹਨਾਂ ਚੀਜ਼ਾਂ ਤੇ ਸਹਿਮਤੀ ਬਣੀ ਆਹ ਗੱਲਾਂ ਹੋਈਆਂ ਉਹਨਾਂ ਦੇ ਵਿੱਚ ਵੀ ਜਿਹੜੀਆਂ ਜੂਸੀ ਡੀਟੇਲਸ ਹੁੰਦੀਆਂ ਨੇ
ਹਾਂਜੀ
ਉਹਨਾਂ ਨੂੰ ਕਹਿੰਦੇ ਉਹਨਾਂ ਨੇ ਸਟੇਟਮੈਂਟਸ ਦੇ ਵਿੱਚ ਲਿਖਣਾ ਹੀ ਨਹੀਂ ਮਤਲਬ ਕਮਿਊਨੀਕੇਸ਼ਨ ਦੇ ਉੱਤੇ ਜ਼ਿਆਦਾ ਫੋਕਸ ਨਹੀਂ ਰੱਖਣਾ ਕੰਮ ਹੋਵੇ ਚੰਗਾ ਮੀਟਿੰਗ ਦੇ ਵਿੱਚ ਕੋਈ ਡਿਵੈਲਪਮੈਂਟ ਹੋਵੇ ਕੋਈ ਪ੍ਰੋਗਰੈਸ ਹੋਵੇ ਉੱਤੇ ਜ਼ਿਆਦਾ ਫੋਕਸ ਰੱਖਣਾ ਨਹੀਂ ਤਾਂ ਅੱਜ ਕੱਲ੍ਹ ਹੋਇਆ ਕੀ ਹੈ ਕਿ ਬਿਆਨ ਜਿਹੜਾ ਜਾਰੀ ਕਰਨਾ ਉਹਦੇ ਉੱਤੇ ਸਾਰਾ ਤਵੱਜੋ ਹੁੰਦਾ ਹੈ ਤੇ ਮੀਟਿੰਗ ਦੇ ਵਿੱਚ ਹੁੰਦਾ ਉਸ ਚੱਕਰ ਦੇ ਵਿੱਚ ਕੁਝ ਵੀ ਨਹੀਂ
ਸਹੀ ਗੱਲ
ਕਹਿੰਦੇ ਇੱਦਾਂ ਨਾ ਹੋਵੇ ਫਿਰ ਸ਼ਾਇਦ ਤੋੜੀ ਜਾਵੇ
ਇਟ ਵਿਲ ਬੀ ਲਾਈਕ ਅ ਬੈਂਕਰ ਸਟੇਟਮੈਂਟ ਇਟ ਮੀਨਸ ਕਿਉਂਕਿ ਜਿਵੇਂ ਉਹਦੇ ਚ ਹੁੰਦਾ ਨਾ ਵੀ ਬਸ ਉਹ ਨਪੀ ਤੁਲੀ ਜੀ ਗੱਲ ਲਿਖੀ ਹੋਈ ਆ ਤੇ ਅਸਲ ਦੇ ਵਿੱਚ ਕੀ ਹੋਇਆ ਉਹ ਫਿਰ ਬਾਅਦ ਚ ਜਾ ਕੇ ਪਤਾ ਲੱਗਦਾ
ਇਹ ਕਿਹਾ ਜਾ ਰਿਹਾ ਕਹਿੰਦੇ ਵੀ ਜਿਹੜੇ ਉਹ ਜਿਹੜੀਆਂ ਕਲੋਜ਼ ਡੋਰ ਮੀਟਿੰਗਸ ਹੋਣੀਆਂ ਨੇ ਉਹਨਾਂ ਦੀਆਂ ਸਮਰੀਜ਼ ਇਸ ਤਰ੍ਹਾਂ ਦੀਆਂ ਹੋਣਗੀਆਂ ਵੀ ਉਹ ਸ਼ਾਇਦ ਉਹ ਪਹਿਲਾਂ ਹੀ ਲਿਖ ਕੇ ਰੱਖ ਲੈਣ ਕਿ ਉਹ ਬੜੀਆਂ ਕਹਿ ਲਓ ਵੀ ਡਰਾਈ ਜੀਆਂ ਹੋਣਗੀਆਂ ਉਹਦੇ ਵਿੱਚ ਕੋਈ ਖਾਸ ਨਵੀਂ ਕੋਈ ਡੀਟੇਲ ਕੋਈ ਬਹੁਤ ਹੀ ਨਹੀਂ ਦੇਣੀ ਉਹਨਾਂ ਨੇ ਜੋ ਕਲੋਜ਼ ਡੋਰ ਮੀਟਿੰਗਸ ਹੋਣਗੀਆਂ ਉਹਨਾਂ ਦੇ ਵਿੱਚ ਫੋਕਸ ਹੋਏਗਾ ਵੀ ਫਰੈਂਕ ਡਿਸਕਸ਼ਨਸ ਹੋਣ ਕੁਝ ਪ੍ਰੋਗਰੈਸ ਹੋਵੇ
ਜੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ ਦਿਖਾਉਣ ਵਾਲੇ ਦੰਦ ਪਹਿਲਾਂ ਹੀ ਘੜ ਕੇ ਰੱਖ ਲਓ ਪਰ ਜਿਹੜੇ ਖਾਣ ਵਾਲੇ ਦੰਦ ਨੇ ਉਹਨਾਂ ਨੂੰ ਕੁਝ ਖੁਰਾਕ ਤਾਂ ਮਿਲੇ ਉਹ ਐਵੇਂ ਨਾ ਕਿਤੇ ਖਾਲੀ ਜੁਗਾਲੀ ਕਰੀ ਜਾਣ
ਤੇ ਜਿਹੜੀ ਆ ਹੁਣ ਆ G7 ਸਮਿਟ ਆ ਇਹਦੇ ਬਾਰੇ ਇੱਕ ਹੋਰ ਜਿਹੜੀ ਵੱਡੀ ਖਬਰ ਇਹ ਆ ਰਹੀ ਹੈ ਕਿ ਦੇਖੋ ਇਸ ਐਤਵਾਰ ਸ਼ੁਰੂ ਹੋਣੀ ਸਮਿਟ, ਐਤਵਾਰ ਸੋਮਵਾਰ ਮੰਗਲਵਾਰ ਚੱਲਣੀ ਹੈ, ਜਿੰਨੇ ਵੀ ਲੀਡਰਸ ਨੇ ਉਹ ਜ਼ਿਆਦਾਤਰ ਐਤਵਾਰ ਹੀ ਕੈਲਗਰੀ ਪਹੁੰਚਣਗੇ,
ਉੱਥੋਂ ਫਿਰ ਕੈਨਨਾਸਕਸ ਜਾਣਗੇ,
ਹੈਲੀਕਾਪਟਰ 'ਚ ਬਿਠਾ ਕੇ ਕਹਿੰਦੇ ਉਹਨਾਂ ਨੂੰ ਕੈਨਨਾਸਕਸ ਭੇਜਣਾ, ਤੇ ਉਹਨਾਂ ਦੀਆਂ ਜਿਹੜੀਆਂ ਡੈਲੀਗੇਸ਼ਨਸ ਹੋਣਗੀਆਂ ਉਹ ਬਾਈ ਰੋਡ ਜਾਣਗੀਆਂ ਬੈਂਕ ਵੱਲ। ਸੋ ਸਾਰੇ ਕੈਲਗਰੀ ਪਹੁੰਚਣਗੇ ਐਤਵਾਰ। ਕੇਅਰ ਸਟਾਰਮਰ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਇੱਕ ਦਿਨ ਪਹਿਲਾਂ ਹੀ ਆ ਰਹੇ ਨੇ,
ਉਹ ਆਟਵਾ ਰਹੇ ਨੇ,
ਉਹ ਸ਼ਨੀਵਾਰ ਆ ਰਹੇ ਨੇ ਤੇ ਆਟਵਾ ਆ ਰਹੇ ਨੇ। ਉੱਥੇ ਆਟਵਾ ਆਉਣ ਦਾ ਮਤਲਬ ਇਹ ਹੈ ਕਿ ਪਹਿਲਾਂ ਇੱਕ ਬਾਇਲੇਟਰਲ ਆਪਸ ਦੇ ਵਿੱਚ ਮੀਟਿੰਗ ਹੋਏਗੀ ਕੀਅਰ ਸਟਾਰਮਰ ਤੇ ਮਾਰਕ ਕਾਰਨੀ ਦੇ ਵਿਚਕਾਰ। ਸੋ ਯੂਕੇ ਦੇ ਨਾਲ ਇੱਕ ਬਾਇਲੇਟਰਲ ਮੀਟਿੰਗ ਵੀ ਇਸ ਸਮਿਟ ਤੋਂ ਪਹਿਲਾਂ ਹੋਣ ਜਾ ਰਹੀ ਹੈ। ਸੋ ਉਹ ਵੀ ਆਪਣੇ ਆਪ ਦੇ ਵਿੱਚ ਸਿਗਨੀਫਿਕੈਂਟ
ਜੀ। ਤੇ ਵਾਸੂ ਜੀ, ਐਂਡ ਆਫਕੋਰਸ ਕਿਉਂਕਿ ਯੂਕੇ ਦੇ, ਕਿਉਂਕਿ ਜਦੋਂ ਦਾ ਯੂਕੇ ਬ੍ਰੈਗਜ਼ਿਟ ਕਰਕੇ ਯੂਰੋਪੀਅਨ ਯੂਨੀਅਨ ਤੋਂ ਬਾਹਰ ਹੋ ਗਿਆ,
ਹਾਂਜੀ,
ਕੈਨੇਡਾ ਤੇ ਯੂਕੇ ਵਿਚਕਾਰ ਕੋਈ ਟ੍ਰੇਡ ਡੀਲ ਐਗਜ਼ਿਸਟ ਨਹੀਂ ਕਰਦੀ। ਸੋ ਟ੍ਰੇਡ ਡੀਲ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ, ਉਹ ਕਿਤੇ ਨੇਪਰੇ ਚੜ੍ਹੀ ਨਹੀਂ। ਸੋ ਕੀ ਉਹ ਬਾਇਲੇਟਰਲ ਟ੍ਰੇਡ ਡੀਲ ਵੀ ਹੁਣ ਯੂਕੇ ਦੇ ਨਾਲ ਵੀ ਹੋ ਸਕੇਗੀ, ਉਹ ਦੇਖਦੇ ਹਾਂ।
ਜੇ ਮਾਰਕ ਕਾਰਨੀ ਦੇ ਪ੍ਰਾਈਮ ਮਿਨਿਸਟਰ ਰਹਿੰਦਿਆਂ ਯੂਕੇ ਨਾਲ ਡੀਲ ਨਾ ਹੋਈ, ਹੋਣੀ ਵੀ ਨਹੀਂ,
ਫਿਰ ਹੋਣੀ ਨਹੀਂ। ਇਹ ਯੂ ਆਰ ਵੈਰੀ ਰਾਈਟ, ਯੂ ਆਰ ਵੈਰੀ ਰਾਈਟ, ਕਿਉਂਕਿ ਦੇਖੋ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਪਾਰਟੀ ਦੇ ਲੀਡਰ ਬਣ ਕੇ ਪ੍ਰਧਾਨ ਮੰਤਰੀ ਬਣੇ ਸੀ, ਉਹਨਾਂ ਨੇ ਜਿਹੜੇ ਆਪਣੇ ਪਹਿਲੇ ਵਿਦੇਸ਼ ਦੌਰਾ ਕੀਤਾ ਸੀ, ਯੂਕੇ ਗਏ, ਫਰਾਂਸ ਗਏ, ਵਾਪਸੀ ਤੇ ਆਉਂਦੇ ਹੋਏ ਆਪਣੇ ਨਾਰਦਰਨ ਕੈਨੇਡਾ ਦੇ ਵਿੱਚ ਜਿਹੜੇ ਇੰਡੀਜਨਸ ਭਾਈਚਾਰਿਆਂ ਨੂੰ ਉਹਨਾਂ ਨੂੰ ਮਿਲਦੇ ਹੋਏ ਆਏ ਸੀ। ਸੋ ਕਿਉਂਕਿ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਨੇ, ਚੰਗੀ ਉਹਨਾਂ ਦੇ ਯੂਰਪ ਦੇ ਵਿੱਚ ਉਹਨਾਂ ਦੇ ਕਨੈਕਸ਼ਨ ਬੜੇ ਤਗੜੇ ਨੇ। ਸੋ ਯੂ ਆਰ ਰਾਈਟ ਕਿ ਜੇ ਮਾਰਕ ਕਾਰਨੀ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਯੂਕੇ ਦੇ ਨਾਲ ਟ੍ਰੇਡ ਡੀਲ ਨਹੀਂ ਹੋ ਪਾਉਂਦੀ, ਦਿਸ ਇਜ਼ ਦਾ, ਕਈ ਕਹਿ ਲਓ ਵੀ ਦਿਸ ਇਜ਼ ਦਾ ਬੈਸਟ ਓਪਰਚੁਨਿਟੀ ਰਾਈਟ ਨਾਓ।
ਜਿਹੜਾ ਈਵਨ ਸਾਡਾ ਯੂਰਪ ਦੇ ਨਾਲ ਵੀ ਜਿਹੜਾ ਸੀਟਾ ਅਗਰੀਮੈਂਟ ਹੈ,
ਉਹ ਵੀ, ਹਾਂ,
ਉਹਦੇ ਵਿੱਚ ਵੀ ਅਜੇ ਰੈਟੀਫਿਕੇਸ਼ਨ ਕਈ ਮੁਲਕਾਂ ਵੱਲੋਂ ਕੀਤੀਆਂ ਜਾਣੀਆਂ ਬਾਕੀ ਨੇ, ਤੇ ਉਹ ਵੀ ਜੇਕਰ ਮਾਰਕ ਕਾਰਨੀ ਦੇ ਹੁੰਦਿਆਂ ਨਾ ਹੋਈਆਂ ਤਾਂ ਉਹਦੇ 'ਚ ਕੋਈ ਹੋਰ ਪ੍ਰੋਗਰੈਸ ਨਾ ਹੋਈ, ਫਿਰ ਉਹ ਗੱਲ ਬਹੁਤ ਲੰਬੀ ਪੈ ਜਾਣੀ ਹੈ।
ਸਪੈਸ਼ਲੀ ਜਦੋਂ ਹੁਣ ਕੈਨੇਡਾ ਦੀ ਨੇੜਤਾ ਵਿਥ ਯੂਰੋਪੀਅਨ ਯੂਨੀਅਨ ਓਵਰਆਲ, ਉਹ ਹੁਣ ਜ਼ਿਆਦਾ ਉਹਦੇ ਕਹਿ ਲਓ ਸੰਕੇਤ ਮਿਲਦੇ ਪਏ ਨੇ। ਰੀਆਰਮ ਯੂਰਪ ਜਿਹੜਾ ਉਹਨਾਂ ਦਾ ਮਿਲਟਰੀ ਪ੍ਰੋਕਿਓਰਮੈਂਟ ਵਾਲਾ ਪ੍ਰੋਗਰਾਮ ਆ, ਉਹ ਹੁਣ ਕੈਨੇਡਾ ਆਪਣੇ ਆਪ ਨੂੰ ਉਹਦੇ ਨਾਲ ਅਲਾਈਨ ਕਰ ਚੁੱਕਾ,
ਹਾਂਜੀ,
ਵੀ ਅਸੀਂ ਆਪਣੀ ਵੀ ਜਿਹੜੇ ਮਿਲਟਰੀ ਦਾ ਸਮਾਨ ਆਉਂਦੇ ਸਾਲਾਂ 'ਚ ਖਰੀਦਣਾ, ਉਹ ਅਸੀਂ ਰੀਆਰਮ ਯੂਰਪ ਵਾਲੇ ਪ੍ਰੋਗਰਾਮ ਦੇ ਅਧੀਨ ਉਹ ਪ੍ਰੋਕਿਓਰਮੈਂਟ ਵਾਲਾ ਚੈਨਲ ਯੂਜ਼ ਕਰਾਂਗੇ। ਸੋ ਅਲਾਈਨਮੈਂਟ ਕਾਫੀ ਪੱਧਰ 'ਤੇ ਦਿਖਦੀ ਬਣਦੀ ਨਜ਼ਰ ਆਉਂਦੀ ਆ, ਇਹ ਸਭ ਦੇ ਚੱਲਦੇ ਕਿ ਟ੍ਰੇਡ ਡੀਲ ਵੀ ਹੋ ਸਕੇਗੀ, ਉਹ ਦੇਖਦੇ ਹਾਂ।
ਸੋ ਨੈਦਰਲੈਂਡਸ, ਸੋਰੀ, ਨੈਦਰਲੈਂਡਸ ਦੇ ਵਿੱਚ ਜਿਹੜੀ ਦ ਹੇਗ ਦੇ ਵਿੱਚ ਨੇਟੋ ਲੀਡਰ ਸਮਿਟ ਹੋਣੀ ਆ ਜੂਨ ਦੇ ਅੰਤ ਵਿੱਚ, 24-25 ਜੂਨ ਨੂੰ,
ਹਾਂਜੀ।
ਸੋ ਉੱਥੇ ਵੀ ਮਾਰਕ ਕਾਰਨੀ ਨੇ ਜਾਣਾ, ਤੇ ਉੱਥੇ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਬਹੁਤ ਵੱਡੀ ਕੋਈ ਅਨਾਊਂਸਮੈਂਟ ਰੀਆਰਮ ਯੂਰਪ ਪਲਾਨ ਦੇ ਬਾਰੇ
ਹੋ ਸਕਦੀ ਹੈ
ਕੈਨੇਡਾ ਵੱਲੋਂ ਕੀਤੀ ਜਾਏਗੀ, ਕਿਉਂਕਿ ਹਾਲ ਹੀ ਵਿੱਚ ਜਦੋਂ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਕਿ ਅਸੀਂ ਆਪਣਾ ਜਿਹੜਾ GDP ਦਾ ਨੇਟੋ ਦਾ ਟਾਰਗੇਟ ਹੈਗਾ ਕਿ GDP ਦਾ 2% ਡਿਫੈਂਸ ਤੇ ਖਰਚ ਕਰੋ, ਉਹ ਟਾਰਗੇਟ ਅਸੀਂ ਇਸੀ ਵਿੱਤੇ ਵਰੇ ਦੇ ਵਿੱਚ ਪੂਰਾ ਕਰਾਂਗੇ ਹੁਣ।
ਪਰ ਉਹ 'ਚ ਵੀ ਯਾਰ, ਅੱਛਾ, ਅਗੇਨ ਕਰੈਕਟ ਮੀ ਇਫ ਆਈ ਐਮ ਰੋਂਗ, ਉਹ 'ਚ ਕੋਈ ਨਵਾਂ ਸਮਾਨ ਨਹੀਂ ਖਰੀਦਦੇ ਪਏ, ਉਹਦੇ ਵਿੱਚ ਇਹੀ ਹੈ ਤਨਖਾਹਾਂ ਵਧਾਉਣੀਆਂ, ਐਂਡ ਦੇਰ ਇਜ਼ ਅ ਸਿਗਨੀਫੀਕੈਂਟ ਚੰਕ ਆਫ ਦ ਮਨੀ ਜਿਹੜਾ ਕਿ ਪਲੈਨਿੰਗ ਪਲੂਨਿੰਗ ਦੇ ਵਾਸਤੇ ਰੱਖਿਆ।
ਸੋ ਉਹਨਾਂ ਨੇ ਕਿਹਾ ਕਿ ਅਸੀਂ ਨਾ ਹੁਣ ਵੀ ਹੋ ਕੀ ਰਿਹਾ, ਅਸੀਂ 100 ਦੇ ਵਿੱਚੋਂ ਜਿਹੜੇ ਡਿਫੈਂਸ ਸਪੈਂਡਿੰਗ $100 ਜੇ ਆਪਾਂ ਖਰਚ ਕਰਦੇ ਹਾਂ, $75 ਅਸੀਂ ਅਮਰੀਕਾ 'ਚ ਹੀ ਖਰਚ ਕਰੀ ਜਾ ਰਹੇ ਹਾਂ,
ਰਾਈਟ।
ਇਹ ਕਹਿੰਦੇ ਅਸੀਂ ਇੱਦਾਂ ਨਹੀਂ ਕਰਿਆ ਕਰਨਾ, 3/4 ਜਿਹੜੇ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਅਮਰੀਕਾ ਨਹੀਂ ਭੇਜਣੀ, ਉਹਨੂੰ ਅਸੀਂ ਕਿਵੇਂ ਫਿਰ ਕਾਊਂਟਰ ਬੈਲੈਂਸ ਕਰਨਾ। ਕਹਿੰਦੇ ਹੋਰ ਜਿਹੜੇ ਲਾਈਕ ਮਾਈਂਡਡ ਪਾਰਟਨਰਸ ਨੇ ਉਹਨਾਂ ਤੋਂ ਸਮਾਨ ਖਰੀਦਿਆ ਕਰਾਂਗੇ, ਮਤਲਬ ਰੀਆਮ ਯੂਰਪ। ਦੂਜਾ, ਅਸੀਂ ਆਪਣੀ ਡੋਮੈਸਟਿਕ ਜੋ ਪ੍ਰੋਡਕਸ਼ਨ ਹੈ ਡਿਫੈਂਸ ਦੀ, ਉਹਨੂੰ ਅਸੀਂ ਬਹੁਤ ਜ਼ਿਆਦਾ ਬੂਸਟ ਕਰਨਾ। ਜਿਹੜਾ ਤੁਸੀਂ ਮੈਂਸ਼ਨ ਕਰ ਰਹੇ ਹੋ ਤਕਰੀਬਨ $4 billion ਹੈ ਟੋਟਲ, ਇਹਨਾਂ ਨੇ $9.3 billion ਨੂੰ ਖਰਚ ਕਰਨੇ ਆ,
ਜਿਹਦੇ ਨਾਲ ਕਿ ਜਿਹੜਾ ਓਵਰਆਲ ਖਰਚਾ ਡਿਫੈਂਸ ਤੇ ਕੈਨੇਡਾ ਕਰਦਾ ਬਾਈ ਐਂਡ ਆਫ ਦਿਸ ਈਅਰ,
ਉਹ 2%
ਹੋ ਜਾਏਗਾ, ਉਹ 2% ਆਫ GDP ਹੋ ਜਾਏਗਾ।
ਤੇ ਉਹਦੇ ਵਿੱਚੋਂ $4 billion ਇਹਨਾਂ ਨੇ ਰੱਖਿਆ ਕਿ ਜਿਹੜੀ ਉਹ ਇੰਡਸਟਰੀਅਲ ਸਟਰੈਟਜੀ ਹੈ ਡਿਫੈਂਸ ਬਾਰੇ ਉਹ ਤਿਆਰ ਕਰਨੀ, ਤੇ ਜਿਹੜੀਆਂ ਕੰਪਨੀਆਂ ਨੇ ਡਿਫੈਂਸ ਦੇ ਵਿੱਚ ਮੈਨੂਫੈਕਚਰਿੰਗ ਵਾਲੀਆਂ ਉਹਨਾਂ ਨੂੰ ਰੀਚ ਆਊਟ ਕਰਨਾ, ਤੇ ਸੋ ਆਊਟਰੀਚ ਤੇ ਇਸ ਤਰ੍ਹਾਂ
WhatsApp ਦਾ ਮੈਸੇਜ ਤਾਂ ਮੁਫਤ ਹੈ ਯਾਰ, ਨਹੀਂ ਚਲੋ,
ਇੰਡਸਟਰੀਅਲ ਸਟ੍ਰੈਟਜੀ ਕਹਿੰਦੇ ਤਿਆਰ ਕਰਨੀ ਵੀ ਸਾਡੇ ਇੱਥੇ ਡੋਮੈਸਟਿਕ ਪ੍ਰੋਡਕਸ਼ਨ ਕਿਵੇਂ ਅਸੀਂ ਉਹਨੂੰ ਬੂਸਟ ਕਰ ਸਕਦੇ ਹਾਂ ਕਿ ਜਿੰਨੀਆਂ ਸਾਡੀਆਂ ਇੱਥੇ ਆਰਮੀ ਦੀਆਂ ਲੋੜਾਂ ਨੇ ਕੈਨੇਡੀਅਨ ਆਰਮ ਫੋਰਸਿਸ ਦੀਆਂ ਵੀ ਉਹ ਡੋਮੈਸਟਿਕਲੀ ਪੂਰੀਆਂ ਹੋ ਸਕਣ, ਵੀ ਉਹ ਸਟ੍ਰੈਟਜੀ ਤਿਆਰ ਕਰਨ ਦੇ, ਇੰਡਸਟਰੀਅਲ ਸਟ੍ਰੈਟਜੀ ਤਿਆਰ ਕਰਨ, $4.1 billion ਆ ਮੇਰਾ ਖਿਆਲ ਜੋ ਇਹਨਾਂ ਨੇ $9.3 billion ਦੇ ਵਿੱਚੋਂ ਰੱਖਿਆ ਉਹਦੇ ਵਾਸਤੇ,
ਬਾਕੀ ਤਨਖਾਹਾਂ ਵਧਾਉਣੀਆਂ,
ਬਾਕੀ ਹਾਂ ਉਹ ਇੱਕ $2 billion ਆ ਮੇਰਾ ਖਿਆਲ ਜੋ ਰੱਖਿਆ ਗਿਆ ਹੈ ਤਨਖਾਹਾਂ ਵਧਾਉਣੀਆਂ ਤੇ ਨਾਲ ਰਿਕਰੂਟਮੈਂਟ ਨੂੰ ਹੋਰ ਤੇਜ਼ ਕਰਨਾ।
ਪਰ ਇਹ ਨਾ ਭੁੱਲੀਏ, ਹੁਣ ਜਿਵੇਂ ਤੁਸੀਂ ਮੈਂਸ਼ਨ ਕੀਤਾ ਨਾ ਵੀ ਆਹ G7 ਸਮਿਟ ਹੋਣਾ, ਉਹ ਤੋਂ ਕੁਝ ਦਿਨਾਂ ਬਾਅਦ ਨੈਦਰਲੈਂਡਸ ਦੇ ਵਿੱਚ ਹੋ ਰਿਹਾ ਆਹ ਨੇਟੋ ਸਮਿਟ। ਕੈਨੇਡਾ ਨੇ, ਮਾਰਕ ਕਾਰਨੀ ਨੇ ਹੁਣ ਅਨਾਊਂਸ ਕੀਤਾ ਵੀ ਅਸੀਂ 2% GDP ਦਾ ਹਿੱਸਾ ਹਾਸਲ ਕਰ ਲੈਣਾ ਬਾਈ ਦੀ ਐਂਡ ਆਫ ਦਿਸ ਈਅਰ। ਆਹ ਜੂਨ, ਆਹ ਕੁਝ ਦਿਨਾਂ 'ਚ ਹੋਣ ਵਾਲੀ ਨੇਟੋ ਦੀ ਮੀਟਿੰਗ ਦੇ ਵਿੱਚ ਇਹ ਟਾਰਗੇਟ ਵੀ ਵਧਾ ਦਿੱਤਾ ਜਾਣਾ। ਸੋ ਕੈਨੇਡਾ ਆਪਣਾ 2% ਵਾਲਾ ਟਾਰਗੇਟ ਜਿਹੜਾ ਕਿ ਤਕਰੀਬਨ 10 ਸਾਲ ਪਹਿਲਾਂ ਕਮਿਟਮੈਂਟ ਹੋਈ ਸੀ, ਉਹਨੂੰ ਜਦੋਂ ਹੁਣ ਪੂਰਾ ਕਰਨ ਦੀ ਅਨਾਊਂਸਮੈਂਟ ਕਰ ਚੁੱਕਾ, ਇਹ ਅਮਰੀਕਾ ਦਾ ਤਾਂ ਇਹ ਕਹਿਣਾ ਵੀ 5% ਕਰੋ ਜੀ ਡੀ ਪੀ ਦਾ, ਇਹ ਉਨਾ ਵੀ ਹੋ ਸਕਦਾ। ਸੋ ਬੇਸਿਕਲੀ ਪੁਰਾਣੇ ਟਾਰਗੇਟ ਦੀ ਪੂਰਤੀ ਉਦੋਂ ਹੋ ਰਹੀ ਹੈ ਜਦੋਂ ਨਵਾਂ ਟਾਰਗੇਟ ਬਸ ਛੇਤੀ ਹੀ ਤੈਅ ਕੀਤਾ ਜਾ ਸਕਦਾ।
ਸਿੰਸ ਵੀ ਆਰ ਟਾਕਿੰਗ ਅਬਾਊਟ ਦਿਸ ਵਿਜੇ ਜੀ, ਕਿ ਦੇਖੋ ਇੰਨਾ ਰੌਲਾ ਸੀਗਾ ਕਿ 2% ਅਸੀਂ 2032 ਤੱਕ ਟਾਰਗੇਟ ਪੂਰਾ ਕਰਨਾ, 2030 ਤੱਕ ਕਰਨਾ, ਇਲੈਕਸ਼ਨ ਦੇ ਵਿੱਚ ਮੁੱਦਾ ਉਛਾਲਿਆ ਗਿਆ। ਹੁਣ ਇਹ ਕਿਹਾ ਜਾ ਰਿਹਾ ਵੀ $9.3 billion ਐਕਸਟਰਾ ਖਰਚ ਕੇ ਸਾਡਾ ਇਹ ਟਾਰਗੇਟ ਪੂਰਾ ਹੋ ਰਿਹਾ। ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਖਬਰ ਆ ਜਾਂਦੀ ਹੈ ਕਿ ਆਡੀਟਰ ਜਨਰਲ ਨੇ ਕੈਰਨ ਹੋਗਨ ਨੇ ਆਪਣੀ ਰਿਪੋਰਟ ਪਬਲਿਸ਼ ਕੀਤੀ ਹੈ, ਜਿਹੜੇ ਅਸੀਂ F-35 ਜਹਾਜ਼ ਖਰੀਦਦੇ ਅਮਰੀਕਾ ਤੋਂ,
ਡੇਢਾ ਖਰਚਾ ਹੋ ਗਿਆ। ਮੈਂ ਜਿੱਦਣ ਮੈਂ ਜਿੱਦਣ ਉਹ ਪੜ੍ਹੀ ਖਬਰ, ਮੈਨੂੰ ਨਾ ਤੁਹਾਡੀ ਉਹ ਗੱਲ ਚੇਤੇ ਆ ਗਈ ਜਦੋਂ ਤੁਸੀਂ ਇਹ ਮੈਸੀ ਟਨਲ ਦੇ ਕੰਟੈਕਸਟ 'ਚ, ਸਰੀ ਸਕਾਈ ਟ੍ਰੇਨ ਦੇ ਕੰਟੈਕਸਟ 'ਚ ਤੁਸੀਂ ਇੱਕ ਦਿਨ ਗੱਲ ਕਹੀ ਸੀ ਵੀ ਪਿਛਲੇ ਸਾਲਾਂ 'ਚ ਨਾ ਜਿੰਨੇ ਵੀ ਆ ਵੱਡੇ ਵੱਡੇ ਪ੍ਰੋਜੈਕਟ ਨੇ ਸਾਰਿਆਂ ਦੇ ਖਰਚੇ ਡੇਢੇ ਹੋ ਰਹੇ ਨੇ। ਜਦੋਂ ਮੈਂ ਪੜ੍ਹਿਆ ਵੀ ਕੋਸਟ 50% ਵੱਧ, ਮੈਂ ਕਿਹਾ ਲੈ ਵੀ, ਮੈਂ ਕਿਹਾ ਬਸ ਜੀ ਅੱਜ ਕਹਿਣਗੇ ਵੀ ਡੇਢਾ ਹੋ ਗਿਆ।
ਜਿਸੇ ਉਹਨਾਂ ਨੇ ਆਪ ਹੀ ਲਿਖਿਆ ਨਾ 50% ਕਹਿੰਦੇ ਐਕਸਟਰਾ ਹੋਣੀ ਆ, ਡੇਢਾ ਹੋ ਗਿਆ। ਸੋ $19 billion ਅਸੀਂ ਸੋਚੀ ਬੈਠੇ ਸੀ ਕਿ 88 ਅਸੀਂ ਜੈਟ ਖਰੀਦਣੇ F-35 ਲੋਕਹੀਡ ਮਾਰਟਨ ਦੇ ਅਮਰੀਕਾ ਤੋਂ। ਉਹਦਾ ਰਿਵਿਊ ਵੈਸੇ ਟ੍ਰਿਗਰ ਕਰਾਇਆ ਮਾਰਕ ਕਾਰਨੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਕਿ ਅਸੀਂ ਖਰੀਦੀਏ ਕਿ ਨਾ ਖਰੀਦੀਏ, ਜਾਂ ਅਮਰੀਕਾ ਦਾ ਜਾਂ ਸਾਊਥ ਕੋਰੀਆ ਦਾ ਕੋਈ ਜੈਟ ਅਸੀਂ ਕੰਸਿਡਰ ਕਰੀਏ।
88-16 ਦਾ ਖਰੀਦਣੀ ਪੈਣੀ,
ਹਾਂ ਉਹ ਤਾਂ ਪਹਿਲਾਂ ਹੀ ਚਲੋ ਡੀਲ ਹੋ ਚੁੱਕੀ। ਸੋ ਇਹ ਜਿਹੜੇ ਪਹਿਲਾਂ ਅਸੀਂ ਮੰਨੀ ਬੈਠੇ ਸੀ ਵੀ $19 billion ਦਾ ਕੰਟਰੈਕਟ ਹੋਏਗਾ, ਕੈਰਨ ਹੋਗਨ ਨੇ ਆਪਣੀ ਆਡੀਟਰ ਜਨਰਲ ਨੇ ਰਿਪੋਰਟ 'ਚ ਲਿਖਿਆ ਕਿ ਅਸਲ ਖਰਚਾ ਇਸ ਕੰਟਰੈਕਟ ਦਾ ਹੋਏਗਾ $27.7 billion
ਜੀ।
ਸੋ ਹੁਣ ਇਹ ਜੇ ਤੁਸੀਂ ਦੇਖੋ ਇਹ ਹੈ $8.7 billion ਮੋਰ ਦੈਨ ਐਕਸਪੈਕਟਡ
ਜੀ।
ਸੋ ਡਿਫੈਂਸ ਦੇ ਉੱਤੇ $8.7 billion ਜ਼ਿਆਦਾ ਖਰਚ ਹੋ ਰਹੇ ਨੇ F-35 ਦੇ ਕੰਟਰੈਕਟ ਕਰਕੇ ਹੀ, ਤੇ ਟੋਟਲ $9.3 billion ਜ਼ਿਆਦਾ ਖਰਚ ਕੇ ਅਸੀਂ ਆਪਣਾ 2% ਦਾ ਟਾਰਗੇਟ ਪੂਰਾ ਕਰ ਲਿਆ
ਜੀ।
ਤੇ ਇਹਦੇ ਸੋ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਉਹ ਪ੍ਰੋਕਿਓਰਮੈਂਟ ਓਵਰ ਕੋਰਸ ਆਫ ਮੈਨੀ ਈਅਰਸ ਹੋਣੀ ਹੈ, $9.3 billion ਅਸੀਂ ਇਸੇ ਸਾਲ ਖਰਚਣਾ
ਜੀ ਜੀ।
ਸੋ ਇਹ ਫਰਕ ਹੈਗਾ
ਜ਼ਰੂਰ,
ਬਟ ਸਟਿਲ ਜੇ ਆਪਾਂ ਦੇਖੀਏ ਇਹਨੂੰ ਕਿਹਾ ਜਾ ਰਿਹਾ ਡੇਵਿਡ ਮੈਗਿੰਟੀ ਜਿਹੜੇ ਹੁਣ ਸਾਡੇ ਡਿਫੈਂਸ ਮਿਨਿਸਟਰ ਨੇ, ਉਹ ਕਹਿੰਦੇ ਵੀ ਇਹ ਤਾਂ ਵੱਡੇ ਪ੍ਰੋਜੈਕਟਸ ਦੇ ਵਿੱਚ ਤਾਂ ਮਾਮੂਲੀ ਜੀ ਜਿਹੜੀ ਕਰੈਕਸ਼ਨ ਹੈ, ਫਲਕਚੁਏਸ਼ਨ ਕੰਟਰੈਕਟ ਦੇ ਵਿੱਚ ਉਹ ਚੱਲਦੀ ਰਹਿੰਦੀ ਹੈ, ਡੇਢੀ ਮਤਲਬ 50% ਉਹ ਕਹਿ ਰਹੇ ਨੇ ਫਲਕਚੁਏਸ਼ਨ ਹੈ ਵੀ ਇਹ ਤਾਂ ਫਲਕਚੁਏਸ਼ਨ, ਉਹ ਮਾਈਨਰ ਹੈ, ਉਹ ਛੋਟੀ ਗੱਲ ਹੈ। ਪਰ $9.3 billion ਅਸੀਂ ਖਰਚਣੇ, ਉਸ ਤੋਂ ਇੱਕ ਦਿਨ ਪਹਿਲਾਂ ਹੀ ਅਨਾਊਂਸਮੈਂਟ ਕੀਤੀ ਜਾਂਦੀ ਪ੍ਰਾਈਮ ਮਿਨਿਸਟਰ ਵੱਲੋਂ, ਉਹਦੇ ਬਾਅਦ ਟੈਕਨੀਕਲ ਬਰੀਫਿੰਗ ਹੁੰਦੀ ਹੈ, ਉਹ ਤਾਂ ਬਹੁਤ ਵੱਡੀ ਗੱਲ ਹੈ
ਜੀ ਜੀ ਜੀ।
$8.7 billion ਕੋਸਟ ਵੱਧ ਜਾਣੀ, ਉਹ ਫਲਕਚੁਏਸ਼ਨ
ਮਾੜੀ ਜੀ ਗੱਲ ਹੈ।
$9.3 billion ਅਸੀਂ ਖਰਚ ਕਰਕੇ 2% ਦਾ
ਟਾਰਗੇਟ,
ਉਹ ਬਹੁਤ ਵੱਡਾ ਕਦਮ ਹੈ। ਤੇ ਇਹਦੇ ਬਾਰੇ ਪੀਅਰ ਪੋਲੀਅਮ ਨੇ ਕਿਹਾ, ਕਹਿੰਦੇ ਇੱਦਾਂ ਦੇ 10-15-20 ਬੂਨਡੋਗਲ ਹੋਰ ਕਰ ਲਓ ਤੇ ਕਹਿੰਦੇ ਫਿਰ ਤਾਂ 5% ਵਾਲਾ ਟਾਰਗੇਟ ਵੀ ਆਪਾਂ ਪੂਰਾ ਕਰ ਲਾਂਗੇ
ਜੀ। ਬਸ ਜੀ, G7 ਸਮਿਟ ਨਾਲ ਕੁਇਕਲੀ ਇੱਕ ਜੁੜੀ ਗੱਲ ਇਹ ਵੀ ਕਰ ਲਈਏ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਤੇ ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਜਿਸ ਤਰ੍ਹਾਂ ਦਾ ਬੈਕਲੈਸ਼ ਉਹਦਾ ਸਾਹਮਣਾ ਕਰਨਾ ਪੈ ਰਿਹਾ ਲਿਬਰਲ ਗਵਰਨਮੈਂਟ ਨੂੰ, ਮਾਰਕ ਕਾਰਨੀ ਨੂੰ, ਭਾਵੇਂ ਉਹ ਵਰਲਡ ਸਿੱਖ ਆਰਗਨਾਈਜੇਸ਼ਨ ਵਾਲੇ ਹੋਣ, NDP ਦੇ ਜਿਹੜੇ MP ਨੇ ਮੈਕਫਰਸਨ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਫਲੋਰ ਦੇ ਉੱਪਰ ਜੋ ਇਸ ਗੱਲ ਨੂੰ ਲੈ ਕੇ ਕਾਫੀ ਇਸ਼ੂ ਰੇਜ਼ ਕੀਤਾ, ਜਾਂ ਈਵਨ ਲਿਬਰਲ ਪਾਰਟੀ ਦੇ ਆਪਣੇ ਕੋਈ ਜਿਹੜੇ ਸਰੀ ਤੋਂ MP ਨੇ, ਭਾਵੇਂ ਸੁਖ ਧਾਲੀਵਾਲ ਹੋਣ ਜਾਂ ਗੁਰਬਖਸ਼ ਸੈਣੀ, ਉਹਨਾਂ ਨੇ ਵੀ ਇਸ ਗੱਲ ਦਾ ਇਤਰਾਜ਼ ਸਾਂਝਾ ਕੀਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ। ਪਰ ਅਲਟੀਮੇਟਲੀ ਕਹਾਣੀ ਉੱਥੇ ਹੀ ਆ ਕਿ ਹੁਣ ਸਾਨੂੰ ਇਸ ਮੁੱਦੇ ਤੋਂ ਅੱਗੇ ਤੁਰਨ ਦੀ ਜ਼ਰੂਰਤ ਹੈ।
ਜਾਂ ਸੋ ਕੱਲ੍ਹ ਸੁਖ ਧਾਲੀਵਾਲ ਨੇ ਦੱਸਿਆ ਕਿ ਦੇਖੋ ਕੱਲ੍ਹ ਬੁੱਧਵਾਰ ਸੀ, ਬੁੱਧਵਾਰ ਨੂੰ ਨੈਸ਼ਨਲ ਪਾਰਟੀਜ਼ ਦੀ ਕੌਕਸ ਮੀਟਿੰਗ ਹੁੰਦੀ ਹੈ
ਜੀ,
ਤੇ ਕੱਲ੍ਹ ਕੌਕਸ ਮੀਟਿੰਗ ਦੌਰਾਨ ਦੱਸਿਆ ਜਾਂਦਾ ਵੀ ਕਈ MPs ਨੇ ਆਪਣਾ ਇਤਰਾਜ਼ ਵਿਅਕਤ ਕੀਤਾ ਪ੍ਰਧਾਨ ਮੰਤਰੀ ਦੇ ਸਾਹਮਣੇ ਕਿ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਸੀ ਭੇਜਣਾ ਚਾਹੀਦਾ। ਸੁਖ ਧਾਲੀਵਾਲ ਸਰੀ ਨਿਊਟਨ ਤੋਂ MP, ਉਹਨਾਂ ਨੇ ਦੱਸਿਆ ਕਹਿੰਦੇ ਕਿ ਇਸ ਕੌਕਸ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਕੰਸਰਨਸ ਜਿਹੜੇ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੇ ਵੀ ਜਿਹੜੇ ਸਰੀ ਨਿਊਟਨ ਦੇ ਕੰਸਟੀਟੂਐਂਟਸ ਨੇ ਉਹ ਬੜੇ ਇਸ ਗੱਲ ਦੇ ਖਿਲਾਫ ਨੇ ਕਿ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਸੀ ਭੇਜਣਾ ਚਾਹੀਦਾ। ਸੁਖ ਧਾਲੀਵਾਲ ਦਾ ਇਹ ਕਹਿਣਾ ਕਿ ਉਹਨਾਂ ਨੂੰ ਕੰਸਟੀਟੂਐਂਟਸ ਇਹ ਦੱਸ ਰਹੇ ਨੇ ਤੇ ਕਹਿੰਦੇ ਮੈਂ ਪ੍ਰਧਾਨ ਮੰਤਰੀ ਦੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ, ਉਹਨਾਂ ਨੇ ਕਹਿੰਦੇ ਸਾਰੀ ਗੱਲ ਮੇਰੀ ਸੁਣੀ ਹੈ ਤੇ ਕਹਿੰਦੇ ਪਰ ਹੁਣ ਕਹਿੰਦੇ ਵੀ ਮੋਦੀ ਨੂੰ ਤਾਂ ਇਨਵਾਈਟ ਕਰ ਹੀ ਲਿਆ ਗਿਆ, ਇਹ ਸੁਖ ਧਾਲੀਵਾਲ ਨੇ ਆਪ ਕਿਹਾ ਉਹਨਾਂ ਦੇ ਸ਼ਬਦ ਨੇ, ਕਹਿੰਦੇ ਨਾਓ ਦੈਟ ਮੋਦੀ ਇਜ਼ ਇਨਵਾਈਟਿਡ ਵੀ ਹੈਵ ਟੂ ਮੂਵ ਫਾਰਵਰਡ, ਅਸੀਂ ਹੁਣ ਅੱਗੇ ਵਧੀਏ। ਤੇ ਕਹਿੰਦੇ ਪ੍ਰਧਾਨ ਮੰਤਰੀ ਇਜ਼ ਅਲਾਰਮਡ, ਸੋ ਪ੍ਰਾਈਮ ਮਿਨਿਸਟਰ ਇਜ਼ ਅਲਾਰਮਡ ਅਬਾਊਟ ਦਾ ਇਸ਼ੂ ਵੀ ਉਹਨਾਂ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਗਿਆ, ਉਹਨਾਂ ਨੂੰ ਆਗਾਹ ਕਰ ਦਿੱਤਾ ਗਿਆ, ਐਂਡ ਹੀ ਵਿਲ ਬੀ ਵੈਰੀ ਸਟਰੋਂਗ ਇਨ ਡੀਲਿੰਗ ਵਿਦ ਦੋਜ਼ ਇਸ਼ੂਜ਼ ਦੈਟ ਆਰ ਇੰਪੋਰਟੈਂਟ ਟੂ ਕੈਨੇਡੀਅਨਸ। ਸੋ ਸੁਖ ਧਾਲੀਵਾਲ ਵਿੱਚ ਇਹ ਕਹਿਣਾ ਚਾਹ ਰਹੇ ਨੇ ਵੀ ਜਿਹੜੇ ਕੰਸਰਨਸ ਨੇ ਵੀ ਉਹ ਸਾਨੂੰ ਆਪਣੇ ਕੰਸਟੀਟੂਐਂਟਸ ਤੋਂ ਸੁਣਨ ਨੂੰ ਮਿਲ ਰਹੇ ਨੇ,
ਅਸੀਂ ਉਹ ਜਿਹੜੇ
ਕੰਸਰਨਸ ਨੇ ਪ੍ਰਧਾਨ ਮੰਤਰੀ ਸਾਹਮਣੇ ਬੜੇ ਵਧੀਆ ਤਰੀਕੇ ਨਾਲ ਪੇਸ਼ ਕਰਦੇ ਨੇ, ਰੱਖਦੇ ਨੇ, ਤੇ ਹੁਣ ਪ੍ਰਧਾਨ ਮੰਤਰੀ ਸਾਨੂੰ ਉਮੀਦ ਹੈ ਕਿ ਇਹਨਾਂ ਇਸ਼ੂਜ਼ ਦੇ ਨਾਲ ਬਹੁਤ ਸਟਰੋਂਗਲੀ ਡੀਲ ਕਰਨਗੇ ਡਿਊਰਿੰਗ ਦਿਸ ਸਮਿਟ ਵੀ ਮੇ ਬੀ ਉਹ, ਕਿਉਂਕਿ ਦੇਖੋ ਜੋ ਸਮਿਟ ਦਾ ਏਜੰਡਾ ਜਾਰੀ ਕੀਤਾ ਗਿਆ ਉਹਦੀ ਲੈਂਗੁਏਜ ਨੂੰ ਵੀ ਥੋੜਾ ਜਿਹਾ ਟਵੀਕ ਕੀਤਾ ਗਿਆ। ਉਹਦੇ ਵਿੱਚ ਲਿਖਿਆ ਗਿਆ ਕਿ ਇਸ ਸਮਿਟ ਦੌਰਾਨ ਫੋਰਨ ਇੰਟਰਫੇਰੈਂਸ ਤੇ ਟਰਾਂਸ ਨੈਸ਼ਨਲ ਕ੍ਰਾਈਮ ਬਾਰੇ ਉਚੇਚੇ ਤੌਰ ਤੇ ਗੱਲਬਾਤ ਹੋਏਗੀ।
ਹਾਂ, ਤੇ ਮਾਰਕ ਕਾਰਨੀ ਤੇ ਉਹਨਾਂ ਦੇ ਦਫ਼ਤਰ ਵੱਲੋਂ ਇਸ ਗੱਲ ਨੂੰ ਬਾਰ ਬਾਰ ਹਾਈਲਾਈਟ ਕੀਤਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੇ ਸਹਿਮਤ ਹੋਏ ਨੇ ਕਿ ਇਸ ਮੁੱਦੇ ਤੇ ਉਹਨਾਂ ਨਾਲ ਗੱਲ ਹੋਏਗੀ।
ਕੰਟੀਨਿਊਡ ਪਬਲਿਕ ਸੇਫਟੀ ਡਾਇਲੋਗ ਤੇ ਸਹਿਮਤੀ ਵਿਅਕਤ
ਕੀਤੀ ਗਈ।
ਇਹ ਫਰੇਜ਼ ਇਸਤੇਮਾਲ ਕੀਤਾ ਜਾ ਰਿਹਾ
ਜੀ ਜੀ,
ਹੁਣ ਇਹਦਾ ਐਗਜੈਕਟਲੀ ਕੀ ਮਾਇਨਾ ਹੈ ਪਤਾ ਨਹੀਂ। ਬਾਕੀ ਜੋ ਏਜੰਡਾ ਵੀ ਹੈ ਇਸ ਸਮਿਟ ਦਾ, ਜੋ ਸੂਤਰਾਂ ਦੇ ਹਵਾਲੇ ਤੋਂ ਅਧਿਕਾਰਤ ਤੌਰ ਤੇ ਇਹਨਾਂ ਨੇ ਪਬਲਿਸ਼ ਨਹੀਂ ਕੀਤਾ ਅਜੇ, ਉਹ 'ਚ ਦੱਸਿਆ ਜਾ ਰਿਹਾ ਕਿ ਸੋਮਵਾਰ ਨੂੰ ਜਿਹੜੇ ਸੈਸ਼ਨਸ ਹੋਣੇ ਨੇ, ਮਾਰਨਿੰਗ ਸੈਸ਼ਨ ਦੇ ਵਿੱਚ ਇਕਨੋਮੀ ਬਾਰੇ ਗੱਲ ਹੋਣੀ ਆ, ਤੇ ਜਿਹੜਾ ਆਫਟਰਨੂਨ ਸੈਸ਼ਨ ਆ ਉਹਦੇ ਵਿੱਚ ਫੋਰਨ ਇੰਟਰਫੇਰੈਂਸ, ਪਬਲਿਕ ਸੇਫਟੀ, ਟਰਾਂਸਨੈਸ਼ਨਲ ਕ੍ਰਾਈਮ ਬਾਰੇ ਗੱਲਬਾਤ ਹੋਣੀ ਆ। ਪਰ ਇਹ ਵੀ ਕਿਹਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਹਿਣ ਕਿ ਇਹ G7 ਓਨਲੀ ਸੈਸ਼ਨਸ ਹੋਣਗੇ, ਇਹਦੇ ਵਿੱਚ ਜਿਹੜੇ ਇਨਵਾਈਟਿਡ ਲੀਡਰਸ ਨੇ ਨੋਨ G7 ਸ਼ਾਇਦ ਉਹ ਸ਼ਾਮਲ ਨਾ ਕੀਤੇ ਜਾਣ ਪਹਿਲੇ ਦਿਨ ਵਾਲੇ ਸਮਿਟ ਦੇ ਵਿੱਚ ਸੈਸ਼ਨਸ ਦੇ ਵਿੱਚ। ਤੇ ਪਹਿਲੇ ਦਿਨ ਦੇ ਅੰਤ ਤੇ G7 ਲੀਡਰਸ ਦੀ ਇੱਕ ਗਰੁੱਪ ਫੋਟੋ ਹੋਣੀ ਹੈ, ਤੇ ਫਿਰ ਦੂਜੇ ਦਿਨ ਕੁਝ ਸੈਸ਼ਨਸ ਹੋਣਗੇ ਜਿਨ੍ਹਾਂ ਦੇ ਵਿੱਚ ਨੋਨ G7 ਮੈਂਬਰਸ ਨੂੰ ਵੀ ਸ਼ਾਮਲ ਕੀਤਾ ਜਾਏਗਾ, ਇੱਕ ਬਹੁਤ ਵੱਡੀ ਆਊਟਰੀਚ ਹੋਏਗੀ। ਤੇ ਦੂਜੇ ਦਿਨ, ਸੋ ਮਤਲਬ ਮੰਗਲਵਾਰ
ਨੂੰ,
ਮੈਂ ਦੂਜਾ ਦਿਨ ਤਾਂ ਕਹਿ ਰਿਹਾ ਵੀ ਸੰਡੇ ਤਾਂ ਬਸ ਕਹਿੰਦੇ ਉਹ ਉੱਥੇ ਆਉਣਾ ਹੀ ਆ, ਫੋਟੋ ਆਪ ਟਾਈਪ ਹੀ ਆ। ਸੋ ਮੇਨ ਜਿਹੜਾ ਸੈਸ਼ਨ ਸੋਮਵਾਰ ਤੇ ਮੰਗਲਵਾਰ ਹੋਣੇ ਨੇ, ਮੰਗਲਵਾਰ ਦੇ ਅੰਤ ਤੇ ਕਹਿੰਦੇ ਫਿਰ ਇੱਕ ਜਿਹੜੀ ਇੱਕ ਐਕਸਟੈਂਡਡ ਫੈਮਿਲੀ ਫੋਟੋਗ੍ਰਾਫ ਹੋਏਗੀ ਜਿਹਦੇ ਵਿੱਚ ਨੋਨ G7 ਇਨਵਾਈਟੀਜ਼ ਵੀ
ਸ਼ਾਮਲ ਹੋਣਗੇ।
ਸੋ ਦੈਟਸ ਬੀਂਗ ਸੈਡ ਰਾਈਟ ਨਾਓ, ਸਾਰਾ ਕੁਝ ਸੂਤਰਾਂ ਦੇ ਹਵਾਲੇ ਤੋਂ ਅਜੇ ਤੱਕ ਜਾਣਕਾਰੀ ਆ ਰਹੀ
ਜੀ। ਮਾਸਟਰ ਜੀ, ਬਹੁਤ ਹੀ ਕੁਇਕਲੀ ਗੱਲ ਕਰ ਲਈਏ, ਮਿਡਲ ਈਸਟ ਦੇ ਵਿੱਚ ਜਿਹੜੀਆਂ ਵੱਧ ਰਹੀਆਂ ਟੈਨਸ਼ਨਸ ਨੇ
ਜੀ ਜੀ,
ਉਹਦੇ ਨਾਲ ਸੰਬੰਧਿਤ, ਕਿਉਂਕਿ ਕੱਲ੍ਹ ਇੱਕ ਖਬਰ ਆਈ CBS ਨਿਊਜ਼ ਜਿਹੜਾ ਅਮਰੀਕਾ ਦਾ ਅਦਾਰਾ, ਉਹਨਾਂ ਨੇ ਰਿਪੋਰਟ ਕੀਤਾ ਕਿ ਹੋ ਸਕਦਾ ਕਿ ਅਗਲੇ ਕੱਲ੍ਹ ਦੀ ਗੱਲ, ਉਦੋਂ ਇਹ ਮੰਨਿਆ ਜਾ ਰਿਹਾ ਸੀ ਵੀ 24 ਤੋਂ 48 ਘੰਟੇ ਦੇ ਵਿੱਚ ਹੋ ਸਕਦਾ ਇਜ਼ਰਾਈਲ ਵੱਲੋਂ ਇਰਾਨ ਦੇ ਉੱਪਰ ਹਮਲਾ ਕਰ ਦਿੱਤਾ ਜਾਵੇ। ਅੱਜ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਵਾਚਡੌਗ ਹੈ, ਜਿਹੜੇ ਕਿ ਨਿਊਕਲੀਅਰ ਆਰਮਸ ਦੀ ਨਿਗਰਾਨੀ ਕਰਦੇ ਨੇ, ਉਹਨਾਂ ਨੇ ਇਹ ਗੱਲ ਵੀ ਆਖੀ ਅੱਜ ਕਿ ਇਰਾਨ ਪਿਛਲੇ ਕਈ ਸਾਲਾਂ 'ਚ ਪਹਿਲੀ ਵਾਰ ਜਿਹੜੀ ਆ ਉਹਨਾਂ ਦੀ ਨਿਊਕਲੀਅਰ ਪ੍ਰੋਲੀਫਰੇਸ਼ਨ ਨਾਲ ਸੰਬੰਧਿਤ ਜੋ ਕਮਿਟਮੈਂਟ ਸੀਗੀਆਂ ਉਹਦੇ ਉੱਪਰ ਖਰਾ ਨਹੀਂ ਉਤਰਦਾ ਪਿਆ। ਸੋ ਉਹਦੇ ਪੈਰਲਲ ਇਹ ਗੱਲ ਵੀ ਨਾਲ ਚੱਲ ਰਹੀ ਆ।
ਯਾ, ਸਾਨੂੰ ਪਤਾ ਕਿ ਡੋਨਲਡ ਟਰੰਪ ਪਿਛਲੇ ਕਾਫੀ ਸਮੇਂ ਤੋਂ ਗੱਲ ਕਰ ਰਹੇ ਨੇ ਕਿ ਉਹ ਇਰਾਨ ਦੇ ਨਾਲ ਇੱਕ ਨਿਊਕਲੀਅਰ ਡੀਲ ਅਗਰੀਮੈਂਟ ਕੋਈ ਕਰਨਾ ਚਾਹੁੰਦੇ ਨੇ, ਨਿਊਕਲੀਅਰ ਜਿਹੜਾ ਉਹਨਾਂ ਦਾ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਹੈ ਉਹਨੂੰ ਬੰਦ ਕਰਨ। ਇਰਾਨ ਇਹਨੂੰ ਲੈ ਕੇ ਸਹਿਮਤ ਨਹੀਂ ਹੈ। ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਇਹ ਗੱਲ ਕਹੀ ਸੀ ਕਿ ਉਹਨਾਂ ਨੇ ਇਰਾਨ ਨੂੰ, ਇਜ਼ਰਾਈਲ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇਰਾਨ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲੈਣਾ, ਕਿ ਇਰਾਨ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਤੁਸੀਂ ਵੀ ਸਾਡੇ ਨਾਲ ਬੜੀ ਜਲਦੀ ਉਹਨਾਂ ਦੀ ਸਹਿਮਤੀ ਬਣਨ ਵਾਲੀ ਹੈ ਤੇ ਤੁਸੀਂ ਠੰਡੇ ਰਹੋ ਤੇ ਤੁਸੀਂ ਇਰਾਨ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਨੀ। ਤੇ ਕੱਲ ਡੋਨਲਡ ਟਰੰਪ ਨੇ ਕੈਨੇਡੀ ਸੈਂਟਰ ਦੇ ਵਿੱਚ ਇੱਕ ਇਵੈਂਟ ਉੱਥੇ ਪਹੁੰਚੇ ਹੋਏ ਸਨ, ਉੱਥੇ ਉਹਨਾਂ ਨੇ ਗੱਲ ਇਹ ਕੀਤੀ, ਕਹਿੰਦੇ ਕਿ ਅਸੀਂ ਮਿਡਲ ਈਸਟ ਦੇ ਵਿੱਚੋਂ ਕਈ ਥਾਵਾਂ ਤੋਂ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾ ਰਹੇ ਹਾਂ। ਸੋ ਇਰਾਕ ਦੇ ਵਿੱਚੋਂ ਬਗਦਾਦ ਦੀ ਜਿਹੜੀ ਐਮਬੈਸੀ ਹੈ, ਜਿਹੜੀ ਅਮੈਰੀਕਨ ਐਮਬੈਸੀ ਬਗਦਾਦ, ਤੇ ਇਰਾਕੀ ਕੁਰਦਿਸਤਾਨ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਕੌਂਸਲੇਟ ਹੈ, ਉੱਥੋਂ ਇਹਨਾਂ ਦੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ, ਕਿਉਂਕਿ ਡੋਨਲਡ ਟਰੰਪ ਨੇ ਉੱਥੇ ਇਹੀ ਗੱਲ ਕਹੀ ਕੱਲ੍ਹ, ਕਹਿੰਦੇ ਇਟਸ ਬਿਕਮਿੰਗ ਅ ਡੇਂਜਰਸ ਪਲੇਸ।
ਬਸ ਜੀ, ਇਰਾਕ ਦੇ ਵਿੱਚ ਜਿਹੜੀ ਅਮੈਰੀਕਨ ਡਿਪਲੋਮੈਟਿਕ ਪ੍ਰੈਜੈਂਸ ਆ, ਇਰਾਨ ਵੱਲੋਂ ਉਹਦੇ ਉੱਪਰ ਪਹਿਲਾਂ ਵੀ ਹਮਲੇ ਕੀਤੇ ਗਏ ਨੇ, ਉਹ ਬੜਾ ਇੱਕ ਵਲਨਰੇਬਲ ਤੇ ਡੇਂਜਰਸ ਪੁਆਇੰਟ ਹੈ, ਤੇ ਜਿਸ ਤਰ੍ਹਾਂ ਦੀਆਂ ਟੈਨਸ਼ਨਸ ਹੁਣ ਉਸ ਰੀਜਨ ਦੇ ਵਿੱਚ ਦੁਬਾਰਾ ਤੋਂ ਐਸਕਲੇਟ ਹੋ ਰਹੀਆਂ ਨੇ, ਇਰਾਕ ਦੇ ਵਿੱਚ ਜਿਹੜੀਆਂ ਐਮਬੈਸੀਜ਼ ਨੇ ਉਹ ਇਸੇ ਕਰਕੇ ਐਜ਼ ਅ ਪ੍ਰੀਕਾਸ਼ਨਰੀ ਮੈਜਰ ਉਹਨੂੰ ਖਾਲੀ ਕਰਾਇਆ ਜਾਣਾ।
ਸੀਬੀਐਸ ਨਿਊਜ਼ ਵੱਲੋਂ ਕੱਲ ਫਿਰ ਸ਼ਾਮ ਨੂੰ ਇਹ ਰਿਪੋਰਟ ਕੀਤਾ ਗਿਆ ਕਿ ਜੀ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਦਰਅਸਲ ਇਹ ਮੰਨਣਾ ਕਿ ਇਜ਼ਰਾਈਲ ਵੱਲੋਂ ਹੁਣ ਇਰਾਨ ਦੇ ਉੱਤੇ ਵੀ ਕੋਈ ਹਮਲਾ ਕੀਤਾ ਜਾ ਸਕਦਾ, ਤੇ ਜੇਕਰ ਇਰਾਨ ਦੇ ਉੱਤੇ ਹਮਲਾ ਹੁੰਦਾ ਉਹ ਖੁੱਲੇਆਮ ਕਹਿ ਰਹੇ ਨੇ ਵੀ ਅਸੀਂ ਖੁੱਲੀ ਤਰ੍ਹਾਂ ਫਿਰ ਰਿਟੈਲੀਏਟ ਕਰਾਂਗੇ, ਜਿਹੜੇ ਅਮਰੀਕਨ ਬੇਸਿਸ ਨੇ, ਅਮਰੀਕਨ ਐਸਟੈਬਲਿਸ਼ਮੈਂਟਸ ਨੇ, ਉਹਨਾਂ ਦੇ ਉੱਤੇ ਵੀ ਅਸੀਂ ਕਹਿੰਦੇ ਹਮਲਾ ਕਰਾਂਗੇ। ਤੇ ਇਸ ਡਰ ਦੇ ਚਲਦੇ ਇਸੇ ਕਰਕੇ ਡੋਨਲਡ ਟਰੰਪ ਕਹਿ ਰਹੇ ਨੇ ਇਟਸ ਬਿਕਮਿੰਗ ਅ ਡੇਂਜਰਸ ਪਲੇਸ, ਕਿ ਖਤਰਾ ਇਹ ਬਣਿਆ ਹੋਇਆ ਕਿ ਜੇਕਰ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਕਰਦਾ,
ਇਰਾਨ
ਫਿਰ ਇੰਟਰਨ ਅਮਰੀਕਨ ਐਸਟੈਬਲਿਸ਼ਮੈਂਟਸ ਤੇ ਇਜ਼ਰਾਈਲੀ ਐਸਟੈਬਲਿਸ਼ਮੈਂਟਸ ਦੇ ਉੱਤੇ ਹਮਲਾ ਕਰ ਸਕਦਾ,
ਐਂਡ ਜਿਹੜੀਆਂ ਉੱਥੇ ਅਮਰੀਕਨ ਐਸਟੈਬਲਿਸ਼ਮੈਂਟ ਸਭ ਤੋਂ ਵਲਨਰੇਬਲ ਤੇ ਨੇੜੇ ਨੇ ਇਰਾਨ ਦੇ ਟਾਰਗੇਟ ਤੇ ਨੇ, ਉਹ ਇਰਾਕ ਦੇ ਵਿੱਚ ਨੇ।
ਤੇ ਇਜ਼ਰਾਈਲ ਹਮਲਾ ਕਿਉਂ ਕਰੇਗਾ ਇਜ਼ਰਾਈਲ ਇਰਾਨ ਦੇ ਉੱਤੇ? ਕਿਉਂਕਿ ਇਜ਼ਰਾਈਲ ਵਾਲੇ ਹੁਣ ਦੇਖੋ ਉਹ ਇਸ ਫਰਾਕ ਦੇ ਵਿੱਚ ਨੇ ਕਿ ਵੀ ਹੁਣ ਅਸੀਂ ਜੇ ਮਿਲਟਰੀ ਆਪਰੇਸ਼ਨ ਤਾਂ ਸ਼ੁਰੂ ਕੀਤਾ ਹੀ ਹੋਇਆ ਮਿਡਲ ਈਸਟ ਦੇ ਵਿੱਚ, ਕਿ ਜਿਵੇਂ ਹੁਣ ਅਸੀਂ ਗਾਜ਼ਾ ਸਟ੍ਰਿਪ ਨੂੰ ਕਹਿ ਰਹੇ ਹਾਂ ਵੀ ਹਮਾਸ ਨੂੰ ਬਿਲਕੁਲ ਖਤਮ ਹੀ ਕਰ ਦੇਣਾ, ਵੀ ਐਨੀਥਿੰਗ ਲੈਸ ਦੈਨ ਦੈਟ ਇਜ਼ ਨੋਟ ਐਕਸੈਪਟੇਬਲ। ਵੀ ਇੱਕ ਉੱਥੇ ਇੱਕ ਨੈਸ਼ਨਲ ਕੰਸੈਂਸਸ ਜਿਹਾ ਬਣਿਆ ਹੋਇਆ ਕਿ ਇਸ ਤਰ੍ਹਾਂ ਮਿਡਲ ਈਸਟ ਦੇ ਵਿੱਚ ਜਿੰਨੇ ਵੀ ਦੁਸ਼ਮਣ ਮੁਲਕ ਨੇ ਸਾਰਿਆਂ ਨੂੰ ਇੱਕ ਵਾਰੀ ਸਬਕ ਸਿਖਾ ਦਿੱਤਾ ਜਾਵੇ। ਤੇ ਈਵਨ ਹੁਣ ਪੱਛਮੀ ਮੁਲਕ ਵੀ ਜਿਹੜੇ ਨੇ, ਕੈਨੇਡਾ ਨੇ ਵੀ ਆਪਣੇ ਸਾਥੀ ਮੁਲਕਾਂ ਨਾਲ ਰਲ ਕੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ, ਇਜ਼ਰਾਈਲ ਦੇ ਕੈਬਨਿਟ ਮਿਨਿਸਟਰਸ ਪੱਛਮੀ ਮੁਲਕ ਜੇ ਅਸੀਂ ਨਾਰਾਜ਼ ਕੀਤੇ ਹੀ ਹੋਏ ਨੇ ਤੇ ਲੱਗੇ ਹੱਥ ਇਰਾਨ ਨੂੰ ਵੀ ਸਬਕ ਸਿਖਾ ਦਿੱਤਾ ਜਾਵੇ ਕਿਉਂਕਿ ਇਜ਼ਰਾਈਲ ਦਾ ਇਹ ਮੰਨਣਾ ਕਿ ਇਰਾਨ ਹਮੇਸ਼ਾ ਤੋਂ ਹੀ ਹਮਾਸ ਨੂੰ
ਹਿਜ਼ਬੁੱਲਾ
ਨੂੰ ਇਹ ਬੈਕਿੰਗ ਕਰਦਾ ਰਿਹਾ ਇਹਨਾਂ ਦੀ ਸਪੋਰਟ ਰਹੀ ਹੈ ਜੋ ਕਿ ਸੱਚ ਵੀ ਹੈ ਸੋ ਇਸ ਕਰਕੇ ਹੁਣ ਹੋ ਇਹ ਸੰਭਾਵਨਾ ਬਣੀ ਹੋਈ ਹੈ ਤੇ ਬੜੀ ਇਹ ਖਤਰਨਾਕ ਬਹੁਤ ਹੀ ਡੇਂਜਰਸ ਬਹੁਤ ਹੀ ਇਹਨੂੰ ਜੋ ਵੀ ਤੁਸੀਂ ਵਿਸ਼ੇਸ਼ਣ ਵਰਤਣਾ ਇਹ ਬੜੀ ਇੱਕ ਮਾੜੀ ਗੱਲ ਹੋਏਗੀ ਕੰਸਰਨਿੰਗ ਗੱਲ ਹੋਏਗੀ ਜੇਕਰ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਕਰਦਾ ਕਿਉਂਕਿ ਇਰਾਨ ਹਮਾਸ ਹਿਜ਼ਬੁੱਲਾ
ਵੱਖੋ ਵੱਖਰੇ ਖਿੱਤਿਆਂ ਦੇ ਵਿੱਚ ਰੈੱਡ ਸੀ ਦੇ ਵਿੱਚੋਂ ਜਾਂਦੇ ਸਮੁੰਦਰੀ ਬੇੜੇ ਉਹਨਾਂ ਨੂੰ ਹੁਥੀ ਰੈਬਲ ਤੇ ਨਿਸ਼ਾਨਾ ਬਣਾਉਂਦੇ ਸੀ ਯਮਨ ਦੇ ਵਿੱਚੋਂ ਸੋ ਇਸ ਕਰਕੇ ਜਿਹੜਾ ਉਹਦਾ ਇੰਪੈਕਟ ਆ ਵੱਖੋ ਵੱਖਰੇ ਜਿਹੜੀ ਇਨਫਲੈਕਸ਼ਨ ਪੁਆਇੰਟਸ ਨੇ ਨਾ ਉਹ ਅਲੱਗ ਅਲੱਗ ਥਾਵਾਂ ਬਣ ਜਾਂਦੀਆਂ ਨੇ ਹਿਜ਼ਬੁੱਲਾ ਵਾਲੇ ਜਿਹੜਾ ਇਜ਼ਰਾਈਲ ਦਾ ਬਾਰਡਰ ਹੈਗਾ ਲੈਬਨਾਨ ਵਾਲੇ ਪਾਸਿਓਂ ਉੱਧਰਲੇ ਪਾਸਿਓਂ ਹਮਲੇ ਦਾਗਦੇ ਨੇ ਹਮਾਸ ਗਾਜ਼ਾ ਪੱਟੀ ਦੇ ਵਿੱਚੋਂ ਉੱਥੇ ਸਰਗਰਮ ਆ ਅਤੇ ਜੇ ਇਰਾਨ ਦੇ ਨਾਲ ਅਜੇ ਤਾਂ ਦੇਖੋ ਇਰਾਨ ਵੱਲੋਂ ਬੈਕਡ ਜਿਹੜੀਆਂ ਇਹ ਪਾਵਰਸ ਨੇ ਉਹ ਇਜ਼ਰਾਈਲ ਦੇ ਨਾਲ ਅੱਡਾ ਲੈ ਰਹੀਆਂ ਨੇ ਜੇ ਇਰਾਨ ਨਾਲ ਸਿੱਧਾ ਹੀ ਚੈਨਲ ਇੱਦਾਂ ਦਾ ਲੜਾਈ ਦਾ ਖੁੱਲ੍ਹ ਜਾਂਦਾ ਦੈਨ ਇਰਾਨ ਕਮਜ਼ ਇਨ ਡਾਇਰੈਕਟਲੀ
ਬਿਲਕੁਲ
ਉਹ ਉਸ ਰੀਜਨ ਦੇ ਵਾਸਤੇ ਇੱਕ ਬਹੁਤ ਵੱਡਾ ਖਤਰਾ ਐਂਡ ਓਵਰਆਲ
ਪੂਰੇ
ਵਿਸ਼ਵ ਵਾਸਤੇ ਬਹੁਤ ਵੱਡਾ ਖਤਰਾ ਬਣ ਸਕਦਾ
ਜੀ
ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮੱਚ ਵਿਜੇ ਜੀ ਇਟਸ ਵੈਰੀ ਗੁੱਡ ਟੂ ਹੈਵ ਯੂ ਬੈਕ
ਥੈਂਕ ਯੂ ਐਂਡ ਆਲਵੇਜ਼ ਅ ਪਲੇਜ਼ਰ ਇੰਟਰੈਕਟਿੰਗ ਵਿਦ ਯੂ ਅਤੇ ਸਗੋਂ ਮੈਨੂੰ ਇਹ ਲੱਗਦਾ ਵੀ ਛੁੱਟੀ ਤੋਂ ਆ ਕੇ ਥੱਕ ਗਿਆ ਸੀ ਮੈਂ ਤੁਹਾਡੇ ਨਾਲ ਗੱਲ ਕਰਕੇ ਦੁਬਾਰਾ ਤੋਂ ਰਿਫਰੈਸ਼ ਹੋ ਗਿਆ
ਸੇਮ ਹੀਅਰ
ਥੈਂਕ ਯੂ ਬ੍ਰਦਰ ਸ਼ਾਮੀ ਸੁਣਦੇ ਹਾਂ ਤੁਹਾਨੂੰ ਕੱਲ੍ਹ ਫਿਰ ਗੱਲ ਕਰਦੇ ਹਾਂ
ਥੈਂਕ ਯੂ ਵੈਰੀ ਮੱਚ